ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ, ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
S&S Lawyers ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
770 AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਯਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮਾਲੇਕਮ ਅਤੇ ਸਤਿ ਸ਼੍ਰੀ ਅਕਾਲ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਹਰ ਐਤਵਾਰ ਨੂੰ 4 ਵਜੇ ਤੋਂ ਲੈ ਕੇ 5 ਵਜੇ ਤੱਕ ਅਤੇ ਅੱਜ ਯਾਨੀ ਕਿ ਸੋਮਵਾਰ ਨੂੰ 3 ਵਜੇ ਤੋਂ ਲੈ ਕੇ 4 ਵਜੇ ਤੱਕ ਮਾਇੰਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਹਾਂ। ਇਹ ਮਾਇੰਡ ਐਂਡ ਬੋਡੀ ਜਿਹੜਾ ਪ੍ਰੋਗਰਾਮ ਹੈ, ਇਹ BNC ਮੈਡੀਕਲ ਸੈਂਟਰ ਦੇ ਸਹਿਯੋਗ ਦੇ ਨਾਲ, ਉਹਦੇ ਤਾਬੂਨ ਦੇ ਨਾਲ ਅਸੀਂ ਪੇਸ਼ ਕਰਦੇ ਹਾਂ। ਹੁਣ BNC ਮੈਡੀਕਲ ਸੈਂਟਰ ਕੀ ਹੈ? BNC ਦਾ ਪਹਿਲਾਂ ਦਾ ਮਤਲਬ ਕੀ ਹੈ? B ਦਾ ਮਤਲਬ ਹੈ ਬ੍ਰੈਮਲੀ ਅਤੇ C ਦਾ ਮਤਲਬ ਹੈ ਕੰਟਰੀ ਸਾਈਡ। ਬ੍ਰੈਮਟਨ ਦੇ ਵਿੱਚ ਜਿਹੜੀਆਂ ਦੋ ਸੜਕਾਂ ਨੇ, ਜਿਹੜੀਆਂ ਦੋ ਰੋਡਸ ਨੇ, ਇੱਕ ਨੂੰ ਬ੍ਰੈਮਲੀ ਕਹਿੰਦੇ ਹਾਂ ਅਤੇ ਦੂਜੀ ਨੂੰ ਕੰਟਰੀ ਸਾਈਡ ਕਹਿੰਦੇ ਹਾਂ। ਜਿੱਥੇ ਇਹ ਬ੍ਰੈਮਲੀ ਅਤੇ ਕੰਟਰੀ ਸਾਈਡ ਮਿਲਦੀਆਂ ਨੇ, ਉਸ ਐਗਜੈਕਟ ਇੰਟਰਸੈਕਸ਼ਨ ਦੇ ਉੱਤੇ, ਉਸ ਖੁੰਜੇ ਦੇ ਉੱਤੇ ਸਾਡਾ ਇਹ ਮੈਡੀਕਲ ਸੈਂਟਰ ਹੈ, ਜਿਹਦੇ ਵਿੱਚ ਅੰਡਰ ਦਾ ਸੇਮ ਰੂਫ ਫਸਟ ਟਾਈਮ ਅਸੀਂ ਵੀ ਆਰ ਪ੍ਰੋਵਾਈਡਿੰਗ ਸੋ ਮੈਨੀ ਹੈਲਥ ਰਿਲੇਟਡ ਸਰਵਿਸਿਜ਼। ਫਾਰ ਐਗਜ਼ਾਮਪਲ, ਵੀ ਆਰ ਪ੍ਰੋਵਾਈਡਿੰਗ ਫਿਜੀਓਥੈਰੇਪੀ ਐਂਡ ਕੈਰੋਪ੍ਰੈਕਟਰ ਰਿਲੇਟਡ ਸਰਵਿਸਿਜ਼, ਵੀ ਹੈਵ ਅਰਜੈਂਟ ਕੇਅਰ, ਵਾਕ ਇਨ ਕਲੀਨਿੰਗ, ਫੈਮਿਲੀ ਪ੍ਰੈਕਟਿਸ, ਬਲੱਡ ਲੈਬ, ਡਰਮੇਟਾਲੋਜਿਸਟ। ਨਾਟ ਓਨਲੀ ਦੈਟ, ਵੀ ਹੈਵ ਕੌਂਸਲਿੰਗ ਸਰਵਿਸਿਜ਼ ਟੂ। ਕੌਂਸਲਿੰਗ ਸਰਵਿਸਿਜ਼ ਦਾ ਮਤਲਬ ਕੀ ਹੈ ਕਿ ਇਫ ਯੂ ਹੈਵ ਸਟ੍ਰੈਸ, ਇਫ ਯੂ ਹੈਵ ਐਂਗਜ਼ਾਇਟੀ, ਇਫ ਯੂ ਹੈਵ ਡਿਪਰੈਸ਼ਨ, ਇਫ ਯੂ ਹੈਵ ਸੁਈਸਾਈਡਲ ਐਟੀਚਿਊਡ, ਔਰ ਸਮਟਾਈਮ ਯੂ ਆਰ ਇਨਵੋਲਵਡ ਇਨ ਅਸਾਲਟ ਵਿਦ ਵੈਪਨ ਔਰ ਵਿਦਆਊਟ ਵੈਪਨ, ਔਰ ਸਮਟਾਈਮ ਯੂ ਆਰ ਫੇਸਿੰਗ ਦ ਡਾਈਵੋਰਸ ਸਿਚੁਏਸ਼ਨ ਇਨ ਦਾ ਕੋਰਸ, ਸਮਟਾਈਮ ਦ ਕੋਰਸ ਸੁਜੈਸਟ ਯੂ ਟੂ ਟੇਕ ਦਾ ਕੌਂਸਲਿੰਗ। ਸੋ ਵਟ ਵੈਨਐਵਰ ਯੂ ਨੀਡ ਦਾ ਕੌਂਸਲਿੰਗ ਸਰਵਿਸਿਜ਼, BNC ਮੈਡੀਕਲ ਸੈਂਟਰ ਇਜ਼ ਪ੍ਰੋਵਾਈਡਿੰਗ counseling services, and you will be surprised to know that Dr. Fanny, she is the only doctor in whole Ontario who is full-fledged doctor of medicine as well as she is master in counseling. So jadon vi tanu koi is tarah diyan problems aun, je tusi counseling leni hai ta pure professional kole jao te sade BNC medical center cha ke tusi unna naal appointment bana sakde ho, te do tin char appointment jive vi oh kehnge, I'm just layman. ਸੋ ਸ਼ੀ ਇਜ਼ ਐਕਸਪਰਟ ਡਾਕਟਰ ਫੈਨੀ, ਸੋ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ, ਕਿਸੇ ਵੀ ਡਾਕਟਰ ਤੋਂ ਰੈਫਰਲ ਲਿਆਉਣ ਦੀ ਲੋੜ ਨਹੀਂ, ਤੁਸੀਂ ਸਿੱਧੀ ਅਪੁਆਇੰਟਮੈਂਟ ਬਣਾ ਸਕਦੇ ਹੋ। ਇਸ ਤੋਂ ਇਲਾਵਾ ਵੀ ਹੈਡ IDA ਫਾਰਮੇਸੀ, ਇਟਸ ਆਲਸੋ ਨੋਨ ਐਜ BNC ਫਾਰਮੇਸੀ। ਸੋ ਇਸ ਫਾਰਮੇਸੀ ਦੀ ਖਾਸੀਅਤ ਇਹ ਹੈ ਕਿ ਭਾਵੇਂ ਤੁਸੀਂ ਯੂ ਲਿਵ ਇਨ ਬ੍ਰੈਮਟਨ, ਈਟੋਬੀਕੋ, ਮਿਸੀਸਾਗਾ, ਔਰੰਜਬੇਲ, ਓਟਵਾ, ਸੋਰੀ ਨਾਟ ਓਟਵਾ, ਸੋਰੀ ਫਾਰ ਦੈਟ, ਸਕਾਰਬੋ ਔਰ ਇਨ ਟਰਾਂਟੋ, ਇਫ you don't have or if you have a problem to pick up the medicine, so call the BNC pharmacy, I will provide the number, so they will pick up your prescription, prepare the medicine, and then they will drop that medicine at your house. So pick up and drop off is free till coronavirus is there. So and in the corner we have a beautiful showroom of BNC vision center, punjabi vich ohnu apan kan di dukan keh lanne aa, oh band hai ਕਰੋਨਾ ਵਾਇਰਸ ਕਰਕੇ, ਅਤੇ ਅਸੀਂ ਹੋਪਫੁਲੀ 15 ਜੁਲਾਈ ਤੱਕ ਇਹ ਡਿਸਾਈਡ ਕਰਾਂਗੇ ਵੀ ਇਹਨੂੰ ਅਸੀਂ ਕੰਟੀਨਿਊ ਰੱਖਣਾ ਜੇ ਬੰਦ ਕਰਨਾ। ਜੇ ਅਸੀਂ ਇਹ BNC ਐਨਕਾਂ ਦੀ ਦੁਕਾਨ ਬੰਦ ਕੀਤੀ ਤਾਂ ਤੁਹਾਨੂੰ ਮੈਂ ਯਕੀਨ ਦਿਵਾਉਣਾ ਕਿ ਜਿਹੜੀਆਂ ਜਿੰਨੀਆਂ ਵੀ ਉੱਥੇ ਐਨਕਾਂ 4-5 ਹਜ਼ਾਰ ਪਈ ਹੈ, ਮੈਨੂੰ ਨਹੀਂ ਪਤਾ, ਹੋ ਸਕਦਾ 2000 ਹੀ ਹੋਵੇ, ਜਿੰਨੀਆਂ ਵੀ ਐਨਕਾਂ ਪਈਆਂ ਉਸ ਕੂੜੇ ਦੇ ਭਾਅ, ਪੰਜਾਬੀ 'ਚ ਕਹਿਣਾ ਤਾਂ ਨਹੀਂ ਚਾਹੀਦਾ ਵੀ ਦੇ ਆਰ ਨਾਟ ਕੂੜਾ, ਗਾਰਬੇਜ ਨਹੀਂ ਹੈ, ਪਰ ਰੇਟ ਗਾਰਬੇਜ ਦੀ ਤਰੀਕੇ ਇਹਨਾਂ ਨੂੰ ਜਦੋਂ ਅਸੀਂ ਵੇਚਣੀ ਹੈ, ਕਲੀਅਰ ਆਊਟ ਕਰਨੀ ਹੈ, ਫਿਰ ਅਸੀਂ ਕੌਣ ਕਲੀਅਰ ਆਊਟ ਕਰ ਦਾਂਗੇ, ਅਸੀਂ ਇਨਸਟੈਡ ਆਫ ਟੂ ਸੈਲ ਸੰਬੜੀ ਆਲਸ, ਸੋ ਫਿਰ ਆਪਣੇ ਕਸਟਮਰ ਨੂੰ ਖੁਸ਼ ਕਰਾਂਗੇ ਅਸੀਂ, ਹੈ ਨਾ, ਜਿਹਨਾਂ ਤੋਂ ਅਸੀਂ 2 ਸਾਲ ਉਹਨਾਂ ਦੀ ਖਿਦਮਤ ਲਈ ਹੈ, ਸੋ ਅਸੀਂ ਉਹਨਾਂ ਨੂੰ ਦਿਆਂਗੇ, ਅਤੇ ਜੇ ਅਸੀਂ ਕੋਈ ਡਿਸਾਈਡ ਕੀਤਾ ਵੀ ਉਹਨੂੰ ਕੰਟੀਨਿਊ ਰੱਖਾਂਗੇ ਸਾਨੂੰ, ਫਿਰ ਅਸੀਂ ਉਹਨੂੰ ਕੰਟੀਨਿਊ ਰੱਖ ਲਾਂਗੇ, ਇਸ ਨਾਟ ਬਿਗ ਇਸ਼ੂ ਫਾਰ ਆਸ, ਹੈ ਨਾ, ਕੰਟੀਨਿਊ ਵੀ ਕਰ ਸਕਦੇ ਹਾਂ, ਬੰਦ ਵੀ ਕਰ ਸਕਦੇ ਹਾਂ, ਬੰਦ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਹੈਲਥ ਸਾਡੇ ਇਸ਼ੂਜ਼ ਨੇ, ਕਿਉਂਕਿ ਅਰਜੈਂਟ ਕੇਅਰ ਹੋਣ ਕਰਕੇ ਉੱਥੇ ਬਹੁਤ ਸਾਰੇ ਤਰ੍ਹਾਂ ਤਰ੍ਹਾਂ ਦੇ ਪੇਸ਼ੈਂਟ ਆਉਂਦੇ ਨੇ, ਅਤੇ ਮੈਂ ਨਹੀਂ ਚਾਹੁੰਦਾ ਕਿ ਇਸ ਉਮਰ ਦੇ ਵਿੱਚ ਕੋਈ ਗਲਤ ਤਰੀਕੇ ਨਾਲ ਮੈਨੂੰ ਕੋਈ ਪ੍ਰੋਬਲਮ ਹੋ ਜਾਵੇ, ਤਾਂ ਦੈਨ ਇਟਸ ਟੂ ਸੀਰੀਅਸ, ਸੋ ਇਸ ਕਰਕੇ ਬੱਚੇ ਕਹਿੰਦੇ ਨੇ ਵੀ ਇਹਨੂੰ ਬੰਦ ਕਰ ਦਿਓ, ਸੋ ਉਹ ਉਸ ਕਰਕੇ ਅਸੀਂ ਸੋਚ ਰਹੇ ਹਾਂ, ਸੋ ਤੁਹਾਨੂੰ ਨੈਕਸਟ ਵੀਕ ਤੱਕ ਅਸੀਂ ਦੱਸ ਦਿਆਂਗੇ ਵੀ ਜੇ ਬੰਦ ਕਰਨੀ ਹੋਈ ਤਾਂ ਵੀ ਅਨਾਊਂਸ ਕਰ ਦਿਆਂਗੇ, ਫਿਰ ਤੁਸੀਂ ਆਓ ਵਧੀਆ ਚ ਝੋਲੇ ਭਰ ਕੇ ਲਿਆ ਜੀ, ਉਹਨਾਂ ਨੇ ਕਹਿੰਦੇ ਸਾਨੂੰ ਕੀ ਇਤਰਾਜ਼ ਹੈ, ਹਾਂਜੀ, ਅਤੇ ਆਪਣੇ ਬੰਦਿਆਂ ਨੂੰ ਖੁਸ਼ ਕਰਾਂਗੇ, ਅਤੇ ਜੇ ਕੰਟੀਨਿਊ ਰੱਖਾਂਗੇ ਫਿਰ ਇੱਕ ਦੋ ਹੀ ਮਿਲਣਗੀਆਂ, ਕਿਉਂਕਿ ਝੋਲੇ ਦਾ ਫਿਰ ਕਾਸੇ ਪੈਸੇ ਬਣ ਜਾ ਕਰਨਗੇ। ਸੋ ਇਹ ਸਾਡੀ BNC ਵਿਜ਼ਨ ਸੈਂਟਰ ਹੈ। ਸੋ ਫਾਰ ਦ ਟੈਲੀਫੋਨਸ ਆਰ ਕੰਸਰਨ, ਸਾਡੇ ਜਿਹੜੇ ਟੈਲੀਫੋਨ ਨੇ ਉਹ ਹੈਗੇ 289, ਏਰੀਆ ਕੋਡ ਹੈ 289-569-0124, 289-569-0124, ਅਤੇ ਨਾਲ ਹੀ ਸਾਡਾ 289-569 ਨੇ, ਸਾਰੇ ਉਹੀ ਨੇ, ਪਰ 124 ਦੀ ਥਾਂ 'ਤੇ 0125, 0126, 0127 ਇਹ ਸਾਰੇ ਨੰਬਰ ਨੇ, ਅਤੇ ਦੋ ਜਿਹੜੇ ਟੈਲੀਫੋਨ ਨੇ ਉਹ 905 ਦੇ ਨਾਲ ਨੇ, ਏਰੀਆ ਕੋਡ ਦੇ ਨਾਲ 905-793-5888, ਇਹ ਸਾਡੇ ਅਰਜੈਂਟ ਕੇਅਰ ਦਾ, 905-793-5888, ਅਤੇ ਦੂਜਾ ਨੰਬਰ ਹੈਗਾ 905-793-5866, ਸਾਰੇ ਨੰਬਰ ਮਿਲਦੇ ਜੁਲਦੇ ਨੇ, ਉਹ 5888 ਹੈ, ਇਹ 5866 ਹੈ। ਸੋ ਇਹ ਦੋ ਨੰਬਰ ਨੇ, ਪਰ ਸਾਡੀ ਕਿਉਂਕਿ ਆਦਤ ਹੈ ਵੀ ਜਦੋਂ ਲੋੜ ਪੈਂਦੀ ਉਦੋਂ ਹੀ ਅਸੀਂ ਨੰਬਰ ਦੇ ਯਾਦ ਰੱਖਦੇ ਹਾਂ, ਉਦੋਂ ਫਿਰ ਲੱਭਦੇ ਹਾਂ ਵੀ ਕਿੱਥੇ ਲੱਭੀਏ, ਯੈਲੋ ਬੁੱਕ 'ਚ ਜਾਈਏ ਜਾਂ ਕਿਸੇ ਰੇਡੀਓ ਸਟੇਸ਼ਨ 'ਤੇ ਪੁੱਛੀਏ ਵੀ ਕਿਹੜਾ ਨੰਬਰ ਹੈ। ਮੈਂ ਤਾਂ ਇੱਕ ਦੇਸੀ ਜਿਹਾ ਫਾਰਮੂਲਾ ਰੱਖਿਆ ਕਿ ਬਰੈਂਪਟਨ ਦੇ ਵਿੱਚ ਹੈ, ਇੱਥੇ ਕਿਹੜਾ ਵੀ ਆਪਾਂ ਟਾਂਗੇ 'ਤੇ ਆਉਣਾ ਜਾਂ ਰਕਸ਼ਾ ਕਰਕੇ ਆਉਣੀ ਹੈ ਜਾਂ ਸਕੂਟਰ ਲੈਣਾ, ਕਾਰ ਹਰੇਕ ਦੇ ਘਰ ਹੈ, ਕੋਈ ਵੀ ਇਹੋ ਜਿਹਾ ਕੈਨੇਡੀਅਨ ਨਹੀਂ ਜਿਹਦੇ ਕੋਲ ਕਾਰ ਨਹੀਂ, ਚਾਹੇ ਵਧੀਆ ਚਾਹੇ ਘਟੀਆ, ਕਾਰ ਜ਼ਰੂਰ ਹੈ ਅਤੇ ਕਾਰ ਚੱਲਦੀ ਵੀ ਜ਼ਰੂਰ ਹੁੰਦੀ ਹੈ। ਅਤੇ ਨਾਲੇ ਸਾਡਾ ਜਿਹੜਾ ਸੈਂਟਰ ਹੈ 5-10 ਮਿੰਟ ਦੀ ਦੂਰੀ 'ਤੇ ਹੈ, 15 ਮਿੰਟ ਦੀ ਦੂਰੀ 'ਤੇ ਹੋਊ, ਹੋਰ ਕਿੰਨੀ ਕੁ ਦੂਰੀ ਹੋਊ, ਕਾਰ ਚੱਕੋ, ਰੋਡਸ ਪਾਪੂਲਰ ਨੇ, ਬ੍ਰੈਮਲੀ ਵੀ ਹਰੇਕ ਨੂੰ ਪਤਾ ਹੈ ਅਤੇ ਕੰਟਰੀ ਸਾਈਡ ਵੀ ਹਰੇਕ ਨੂੰ ਪਤਾ, ਜਿੱਧਰੋਂ ਮਰਜ਼ੀ ਆ ਜਾਓ, ਜਿੱਥੇ ਮਿਲਣ, ਸਾਹਮਣੇ ਗੈਸ ਸਟੇਸ਼ਨ ਪਲਾਜ਼ਾ, ਜੇ ਕਾਰ ਖਾਲੀ ਹੋ ਗਈ ਗੈਸ ਪਵਾ ਲਓ, ਅਤੇ ਜੇ ਭੁੱਖ ਲੱਗੀ ਆ ਪੀਜ਼ਾ ਖਾ ਲਓ, ਜੇ ਪੇਟ 'ਚ ਗੜਬੜ ਹੈ ਤਾਂ ਡਾਕਟਰ ਨੂੰ ਮਿਲ ਲਓ, ਉੱਥੇ ਹੀ ਹੈ ਸਾਰਾ ਕੰਮ, ਇਹ ਇੱਥੇ ਸਾਡੀ BNC ਮੈਡੀਕਲ ਸੈਂਟਰ ਹੈ। ਸੋ ਉਹਦੇ ਸਹਿਯੋਗ ਦੇ ਨਾਲ ਇਹ ਅਸੀਂ ਪ੍ਰੋਗਰਾਮ ਮਾਇੰਡ ਐਂਡ ਬੋਡੀ ਕਰਦੇ ਹਾਂ, ਅਤੇ ਜਿੱਥੇ ਅਸੀਂ ਹੈਲਥ ਨਾਲ ਰਿਲੇਟਡ ਗੱਲ ਕਰਦੇ ਹਾਂ, ਅੱਜ ਮੇਰੇ ਖਿਆਲ 'ਚ ਮੇਰੇ ਨਾਲ ਡਾਕਟਰ ਫੈਨੀ ਆਉਣਗੇ, ਜਿਨ੍ਹਾਂ ਦੀ ਕਿ ਮੈਂ ਗੱਲ ਕੀਤੀ ਹੈ ਕਿ ਵੀ ਸ਼ੀ ਇਜ਼ ਦਾ ਓਨਲੀ ਡਾਕਟਰ ਇਨ ਅੰਟੈਰੀਓ ਹੂ ਇਜ਼ ਡਾਕਟਰ ਆਫ ਮੈਡੀਸਨ ਐਜ਼ ਵੈਲ ਐਜ਼ ਸ਼ੀ ਇਜ਼ ਮਾਸਟਰ ਇਨ ਕੌਂਸਲਿੰਗ। ਸੋ ਕੋਈ ਵੀ ਸਟ੍ਰੈਸ ਦੇ ਉੱਤੇ, ਐਂਗਜ਼ਾਇਟੀ ਦੇ ਉੱਤੇ ਤੁਸੀਂ ਕੋਈ ਵੀ ਗੱਲ ਕਰਨੀ ਹੈ ਸੁਈਸਾਈਡਲ ਦੇ ਪ੍ਰੋਫੈਸ਼ਨਲ ਕੋਲ, ਮੈਂ ਇਸ ਤਰ੍ਹਾਂ ਦੀ ਮੇਰਾ ਵਿਸ਼ਵਾਸ ਨਹੀਂ ਹੈ ਕਿ ਐਵੇਂ ਤੁਸੀਂ ਜਿਹੜੇ ਹੈਗੇ ਅਪ੍ਰੋਫੈਸ਼ਨਲ ਅਤੇ ਅਨਪ੍ਰੋਫੈਸ਼ਨਲ, ਮੈਂ ਚੱਕਰ 'ਚ ਨਹੀਂ ਪੈਂਦਾ ਵੀ ਜੇ ਕੋਈ ਹੋਮੋਪੈਥੀ ਦਾ ਜਾਂ ਕੋਈ ਵੈਦ ਹੈ ਜਾਂ ਕੋਈ ਰੇਡੀਓ ਸਟੇਸ਼ਨ ਕਰਦਾ ਉਹਨਾਂ ਤੋਂ ਤੁਸੀਂ ਰਾਇ ਲੈਣੀ ਹੈ, ਜੀ ਸਦ ਕੇ ਲਓ ਜਦੋਂ ਮਰਜ਼ੀ, ਕਿਉਂਕਿ ਸਾਡੇ ਇੰਡੀਆ 'ਚ ਤਾਂ ਇੱਟ ਚੱਕੇ ਤੋਂ ਡਾਕਟਰ ਨਿਕਲਦਾ, ਜਿਹਨੂੰ ਮਰਜ਼ੀ ਪੁੱਛ ਲਓ, ਜਿਹੜਾ ਬੰਦਾ ਸਕੂਲ ਨਹੀਂ ਗਿਆ ਉਹਨੂੰ ਸਕੂਲ ਦੇ ਸਪੈਲਿੰਗ ਨਹੀਂ ਪਤਾ, ਉਹਨੂੰ ਕਾਲਜ ਦੇ ਸਪੈਲਿੰਗ ਨਹੀਂ ਪਤਾ, ਉਹਨੂੰ ਵਟ ਇਜ਼ ਦ ਡਿਫਰੈਂਸ ਬਿਟਵੀਨ ਕਾਲਜ ਐਂਡ ਯੂਨੀਵਰਸਿਟੀ ਇਹ ਵੀ ਨਹੀਂ ਪਤਾ, ਗ੍ਰੇਡ 12 ਦਾ ਨਹੀਂ ਪਤਾ, ਜੇ ਉਹਦੇ ਕੋਲ ਕੋਈ ਬਿਮਾਰੀ ਦੱਸੋ ਉਹਨੇ ਫੱਟ ਇਲਾਜ ਦੱਸ ਦੇਣਾ ਵੀ ਸੌਂਫ ਦਾ ਪਾਣੀ ਪੀ, ਜਵੈਨ ਲੈ ਲੈ, ਹਾਂਜੀ ਕਾੜਾ ਪੀ ਲਿਆ ਕਰ, ਐਂ ਨਹੀਂ ਪਤਾ ਜਾ, ਅੱਖਾਂ ਦੁਖਦੀਆਂ ਨੇ ਪਾਲਾ ਹਲਦੀ ਦਾ, ਹਲਦੀ ਸੱਚੀ ਗੱਲ ਕਹਿ ਰਹੇ ਹਾਂ, ਮੇਰੇ ਖੁਦ ਪਾਈ ਸੀ ਕਿਸੇ ਨੇ, ਮੇਰੇ ਮਦਰ ਨੂੰ ਕਿਸੇ ਨੇ ਕਹਿ ਤਾ ਵੀ ਅੱਖਾਂ ਮੁੰਡੇ ਦੀਆਂ ਦੁਖਦੀਆਂ, ਹਲਦੀ ਦਾ ਪਾਣੀ ਪਾਲਾ ਤਾਂ ਕੁਦਰਤੀ ਬਚ ਗਈਆਂ, ਮਾਲਕ ਦੀ ਕੋਈ ਰਹਿਮਤ ਹੋ ਗਈ, ਨਹੀਂ ਤਾਂ ਹੁਣ ਮੈਂ ਦੇਖ ਹੀ ਨਹੀਂ ਸਕਣਾ ਸੀਗਾ। ਸੋ ਇਹ ਸਾਡੇ ਮਤਲਬ ਨੀਮ ਹਕੀਮ ਖਤਰਾ ਹੈ ਜਾਨ, ਹਰੇਕ ਬੰਦਾ ਡਾਕਟਰ ਹੈ, ਪਰ ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਉਹਦੀ ਬੈਕਗਰਾਊਂਡ ਦੇਖੀ ਜਾਵੇ, ਉਹਦੀ ਓਥੈਂਟਿਸਿਟੀ ਦੇਖੀ ਜਾਵੇ ਵੀ ਉਹਦੀ ਹੈ ਕੀ ਚੀਜ਼, ਫਿਰ ਗੱਲ ਕਰਨ ਦਾ ਫਾਇਦਾ। ਜੇ ਹੁਣ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰੀਏ ਜਾਂ ਗੀਤਾ ਦੀ ਗੱਲ ਕਰੀਏ ਜਾਂ ਬਾਈਬਲ ਦੀ ਗੱਲ ਕਰੀਏ, ਹਰੇਕ ਬੰਦਾ ਰਾਇ ਦੇ ਦਿੰਦਾ, ਕਿਉਂਕਿ ਰੋਜ਼ਾਨਾ ਹੀ ਜਿਹੜੀ ਸਿੱਖ ਭਾਈਚਾਰਾ ਉਹ ਗੁਰਬਾਣੀ ਪੜ੍ਹਦਾ, ਹਾਲਾਂਕਿ ਹੋ ਸਕਦਾ ਉਹ ਟੈਕਨੀਕਲੀ ਉਹਨਾਂ ਨੂੰ ਡੀਪ ਮੀਨਿੰਗ ਨਾ ਪਤਾ ਹੋਵੇ, ਕਿਉਂਕਿ ਪੜ੍ਹੀ ਜਾਂਦੇ ਨੇ ਉਹ, ਹਾਂਜੀ, ਅਤੇ ਇਹ ਵੀ ਨਹੀਂ ਮੈਂ ਕਹਿੰਦਾ ਪੜ੍ਹਨ, ਜਿਹੜੇ ਬੰਦੇ ਅੰਦਰ ਉਹਦਾ ਪ੍ਰੈਕਟੀਕਲ ਕਰਦੇ ਨੇ ਉਹਨਾਂ ਨੂੰ ਪੜ੍ਹਨ ਦੀ ਵੀ ਲੋੜ ਨਹੀਂ, ਕਿਉਂਕਿ ਉਹਨਾਂ ਨੂੰ ਪ੍ਰੈਕਟੀਕਲ ਗਿਆਨ ਹੋ ਜਾਂਦਾ। ਸੋ ਕੋਸ਼ਿਸ਼ ਕਰੀਏ ਆਪਾਂ ਪ੍ਰੋਫੈਸ਼ਨ ਕੋਲ ਜਾਣ ਦੀ। ਸੋ ਜਦੋਂ ਡਾਕਟਰ ਫੈਨੀ ਆਉਣਗੇ, ਤੁਸੀਂ ਕੋਈ ਵੀ ਸਵਾਲ ਪੁੱਛਣਾ ਤੁਸੀਂ ਪੁੱਛ ਸਕਦੇ ਹੋ, ਪਹਿਲਾਂ ਪੁੱਛ ਲਓ, ਸਟੂਡੀਓ ਦਾ ਨੰਬਰ ਮੈਂ ਦੇ ਦਿੰਦਾ 416-620-1778, ਪੰਜਾਬੀ ਦੇ ਵਿੱਚ 416-620-1778 ਸਾਡਾ ਸਟੂਡੀਓ ਦਾ ਨੰਬਰ ਹੈ, ਤੁਸੀਂ ਕੋਈ ਵੀ ਸਵਾਲ ਸਿਹਤ ਦੇ ਨਾਲ ਰਿਲੇਟਡ ਹੈ ਪੁੱਛ ਸਕਦੇ ਹੋ, ਅਤੇ ਜਦੋਂ ਡਾਕਟਰ ਫੈਨੀ ਆਉਣਗੇ ਉਦੋਂ ਪੁੱਛ ਲਓ ਜਾਂ ਪਹਿਲਾਂ ਲਿਖਵਾ ਦਿਓ ਤਾਂ ਵੀ ਕੋਈ ਗੱਲ ਨਹੀਂ। ਸੋ ਆਪਣੀ ਇੱਕੋ ਹੀ ਸ਼ਰਤ ਹੁੰਦੀ ਹੈ ਵੀ ਸਵਾਲ ਸੰਖੇਪ ਦੇ ਵਿੱਚ ਰੱਖੋ, ਛੋਟਾ ਰੱਖੋ, ਪਿਆਰ ਦੇ ਨਾਲ ਪੁੱਛੋ। ਜੇ ਆਪਾਂ ਧੌਂਸ ਦੇ ਨਾਲ ਜਾਂ ਆਪਣਾ ਗਿਆਨ ਸ਼ੋਅ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਹਨਾਂ ਨੂੰ ਅਸੀਂ ਨਹੀਂ ਲੈਂਦੇ, ਕਿਉਂਕਿ ਅਸੀਂ ਕੋਈ ਐਡਵਰਟਾਈਜਮੈਂਟ ਨਹੀਂ ਕਰਦੇ, ਇਟਸ ਨਾਟ ਅਵਰ ਬਿਜ਼ਨਸ ਕਿ ਐਡਵਰਟਾਈਜਮੈਂਟ ਤਾਂ ਕਰਨੀ ਹੈ, 2 ਮਿੰਟ ਬੋਲ ਕੇ ਫਿਰ ਐਡਵਰਟਾਈਜਮੈਂਟ, 2 ਮਿੰਟ ਬੋਲ ਕੇ ਐਡਵਰਟਾਈਜ, ਉਹਨਾਂ ਦੀ ਆਪਣੀ ਇਸ ਸਮ ਸੋਰਟ ਆਫ ਬਿਜ਼ਨਸ ਹੈ ਨਾ। ਪਰ ਮੇਰੇ ਕੋਲ ਇਹੋ ਜਿਹਾ ਬਿਜ਼ਨਸ ਜੀ, ਥੋੜ੍ਹੀ ਆਪਣੀ ਜੇਬ 'ਚੋਂ ਪੈਸੇ ਖਰਚ ਕੇ ਕਰਦੇ ਹਾਂ, ਨਾ ਕੋਈ ਆਪਾਂ ਇਲੈਕਸ਼ਨ ਲੜਨੀ ਆ ਵੀ ਕੋਈ ਤਾਂ ਪੈਸੇ 'ਚ ਖਰਚਦੇ ਹਾਂ ਵੀ ਇਲੈਕਸ਼ਨ ਲੜਨੀ ਹੈ। ਪਹਿਲਾਂ ਹੀ ਮਾਲਕ ਨੇ ਬੜੀ ਰਹਿਮਤ ਕੀਤੀ ਵੀ ਹੈ, ਕੋਈ ਕਮੀ ਨਹੀਂ ਹੈ ਕਿਸੇ ਤਰ੍ਹਾਂ ਦੀ, ਵੈਲ ਟੂ ਡੂ ਫੈਮਿਲੀ ਹੈ, ਪੀਸਫੁਲ ਲਾਈਫ ਚੱਲ ਰਹੀ ਹੈ, ਉਹਦਾ ਤਾਂ ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ। ਸੋ ਇਸ ਕਰਕੇ ਜਿੰਨੀ ਵੀ ਜ਼ਿੰਦਗੀ ਦਿੱਤੀ ਹੈ ਬੋਨਸ ਦੇ ਵਿੱਚ ਹੀ ਚੱਲ ਰਹੀ ਹੈ। ਸੋ ਤੁਸੀਂ ਕੋਈ ਵੀ ਸਵਾਲ ਪੁੱਛੋ। ਅੱਜ ਅਸੀਂ ਰਵਿੰਦਰ ਨਾਥ ਟੈਗੋਰ, ਜਿਹੜੇ ਕਿ हिंदुस्तान दे विच साडे भारत दे विच एक बहुत अच्छे कवि होए ने, बड़िया पोइम्स ब्यूटीफुल लिखिया ने। वो प्ले भी लिखते होंगे जी, प्ले राइटर भी सी, प्ले राइटर ही नहीं सी, प्ले आप भी करते होंगे सीगे। उन्हां दी जीवनी दे बारे थोड़ी जी गल करांगे, ते नाल ही उन्हां दीआं जिहड़ीआं कवितावां ने, पोइम्स ने, उहदे विच सानूं की सिक्ख्या मिलदी है, साडी लाइफ दे विच की सानूं गल्लां अडोप्ट करनियां चाहीदियां ने समें दे मुताबक। इंज तां नहीं मैं कह सकदा कि सारियां टीचिंग असीं दस सकीए, इस ए लोंग लिस्ट, पर एक दो जिहड़ियां गल्लां मोटियां मोटियां गल्लां होईआं उन्हां ने, रविंद्रनाथ टैगोर ने की कहा है, ਉਹਦੀ ਆਪਾਂ ਜ਼ਰੂਰ ਉਹਦੇ ਬਾਰੇ ਡਿਸਕਸ ਕਰਾਂਗੇ, ਉਹਦੇ ਬਾਰੇ ਦੱਸਣ ਦੀ ਕੋਸ਼ਿਸ਼ ਕਰਾਂਗੇ। ਸੋ ਪਹਿਲੀ ਗੱਲ ਤਾਂ ਇਹ ਹੈ ਕਿ ਰਵਿੰਦਰਨਾਥ ਟੈਗੋਰ ਜਿਹੜੇ ਸੀਗੇ ਉਹ ਕੈਲਕਟਾ ਦੇ ਵਿੱਚ, ਜਿਹੜਾ ਕਿ ਪੱਛਮੀ ਬੰਗਾਲ ਹੈ, ਹਾਂਜੀ, ਬੰਗਾਲ ਪਹਿਲਾਂ ਇੱਕੋ ਹੀ ਹੁੰਦਾ ਸੀਗਾ ਆਜ਼ਾਦੀ ਤੋਂ ਬਾਅਦ, ਆਜ਼ਾਦੀ ਤੋਂ ਪਹਿਲਾਂ ਜਿਹੜੀ ਹੈਗੀ ਉਹ ਬੰਗਾਲ ਦੇ ਦੋ ਹਿੱਸੇ ਹੋ ਗਏ, ਇੱਕ ਪਾਕਿਸਤਾਨ ਚਲਾ ਗਿਆ, ਇੱਕ ਸਾਡੇ ਬੰਗਾਲ ਜਿਹੜਾ ਹੈਗਾ ਹੀ ਹੈ ਕਲਕੱਤੇ, ਅਤੇ ਫਿਰ ਉਹ ਜਿਹੜਾ ਪਾਕਿਸਤਾਨ ਦਾ ਬੰਗਾਲ ਸੀ ਉਹ ਬੰਗਲਾਦੇਸ਼ ਬਣ ਗਿਆ। ਖੈਰ ਆਪਾਂ ਇਹ ਪੋਲੀਟੀਕਲ ਮੈਂ ਡਿਸਕਸ਼ਨ ਨਹੀਂ ਕਰਨੀ। ਸੋ ਉਹ ਜਿਹੜੇ ਸਾਡੇ ਰਵਿੰਦਰਨਾਥ ਟੈਗੋਰ ਸੀਗੇ ਉਹ ਕੈਲਕਟਾ ਦੇ ਵਿੱਚ ਪੈਦਾ ਹੋਏ ਸੀਗੇ 7 ਮਈ 1861। 7 ਮਈ ਮੈਂ ਇਸ ਕਰਕੇ ਨਹੀਂ ਭੁੱਲਦਾ ਕਿਉਂਕਿ 7 ਮਈ ਨੂੰ ਮੇਰਾ ਵੀ ਜਨਮਦਿਨ ਹੈ। ਮੇਰੇ ਬਹੁਤ ਸਾਰੇ ਫਰੈਂਡ ਨੇ ਜਿਨ੍ਹਾਂ ਦਾ 7 ਮਈ ਨੂੰ ਹੀ ਆ, ਅਸੀਂ 7 ਮਈ ਜਦੋਂ ਆਉਂਦੀ ਆ ਇੱਕ ਦੂਜੇ ਨੂੰ ਐਕਸਚੇਂਜ ਕਰਦੇ ਹੁੰਦੇ ਹਾਂ ਬਰਥਡੇ। ਸੋ ਰਵਿੰਦਰਨਾਥ ਟੈਗੋਰ ਦਾ ਬਰਥ ਵੀ 7 ਮਈ 1861 ਸੀ। 80 ਸਾਲ ਇਸ ਧਰਤੀ ਦੇ ਉੱਪਰ ਰਹੇ, ਬਹੁਤ ਸਾਰੇ ਪਲੇ ਲਿਖੇ। ਇਹਨਾਂ ਦੀ ਇੱਕ ਕਿਤਾਬ ਹੈ, ਪਹਿਲਾਂ ਮੈਂ ਦੱਸ ਦਿਆਂ ਵੀ ਰਵਿੰਦਰਨਾਥ ਟੈਗੋਰ ਦਾ ਜਿਹੜਾ ਅਸਲੀ ਨਾਂ ਸੀ ਨਾ ਘਰ ਦੇ ਵਿੱਚ, ਉਹ ਬੰਗਾਲੀ ਨਾਂ ਸੀਗਾ ਬਾਨੂ ਠਾਕਰ। ਫਿਰ ਬਾਅਦ ਦੇ ਵਿੱਚ ਜਦੋਂ ਇਹ ਡਿਗਰੀ ਨਹੀਂ, ਇਹਨਾਂ ਨੇ ਕੋਈ ਨਹੀਂ ਇਹਨਾਂ ਕੋਲ, ਵੈਸੇ ਇਹਨਾਂ ਨੇ ਲਾਅ ਦੇ ਲਈ ਵੀ ਇੰਗਲੈਂਡ ਗਏ ਸੀ ਪੜ੍ਹਨ ਲਈ, ਪਰ ਉੱਥੋਂ ਫਿਰ ਛੱਡ ਕੇ ਇੱਧਰ ਆ ਗਏ। ਸੋ ਉਹ ਡਿਫਰੈਂਟ ਇਸ਼ੂ ਹੈ, ਡਿਫਰੈਂਟ ਗੱਲਬਾਤ ਹੈ, ਟੋਪਿਕ ਉੱਪਰ ਡਿਟੇਲ ਚਲੀ ਜਾਏਗੀ। ਸੋ ਬਾਨੂ ਠਾਕਰ ਇਹਨਾਂ ਦਾ ਨਾਂ ਸੀ ਅਸਲੀ, ਅਤੇ ਉਸ ਤੋਂ ਬਾਅਦ ਇਹਨਾਂ ਨੂੰ ਰਵਿੰਦਰਨਾਥ ਟੈਗੋਰ ਦੇ ਨਾਲ ਇਹ ਪਾਪੂਲਰ ਹੋਏ। ਸੋ ਇਹਨਾਂ ਦੀ ਇੱਕ ਕਿਤਾਬ ਹੈ, ਮੈਂ ਅੱਜ ਤਾਂ ਕਹਿੰਦਾ ਵੀ ਜਿਹੜੇ ਭੈਣ ਭਰਾਵਾਂ ਨੇ ਕਿਸੇ ਨੇ ਕੋਈ ਮਾਸਟਰਸ ਇਨ ਪੰਜਾਬੀ ਕੀਤੀ ਹੋਵੇ, ਜਾਂ ਕੋਈ ਲਿਟਰੇਚਰ ਦੀ ਕੀਤੀ ਹੋਈ ਹੈ, ਜਾਂ ਕੋਈ ਕਾਲਜ ਦੇ ਵਿੱਚ ਨਾਵਲ ਹੁੰਦੇ ਸੀਗੇ ਰਵਿੰਦਰਨਾਥ ਟੈਗੋਰ ਦਾ ਵੀ, ਸੋ ਇਹਨਾਂ ਦੀ ਇੱਕ ਬੁੱਕ ਬੜੀ ਪਾਪੂਲਰ ਹੈ। ਜਿਸ ਤਰ੍ਹਾਂ ਕਾਰਲ ਮਾਰਕਸ ਦੀ ਦਾਸ ਕੈਪੀਟਲ ਮਸ਼ਹੂਰ ਹੈ, ਅਰਿਸਟੋਟਲ ਦੀ ਰਿਪਬਲਿਕ ਮਸ਼ਹੂਰ ਹੈ, ਮਾਊਜ਼ੇ ਤੁੰਗ ਦੀ ਰੈੱਡ ਬੁੱਕ ਮਸ਼ਹੂਰ ਹੈ, ਹਾਂਜੀ, ਕ੍ਰਿਸ਼ਨ ਭਗਵਾਨ ਦੀ ਟੀਚਿੰਗ ਦਾ ਗੀਤਾ ਮਸ਼ਹੂਰ ਹੈ, ਜੀਸਸ ਕ੍ਰਾਈਸਟ ਦੀ ਬਾਈਬਲ ਮਸ਼ਹੂਰ ਹੈ, ਗੁਰੂ ਸਾਹਿਬਾਨ ਦੀ ਗੁਰੂ ਗ੍ਰੰਥ ਸਾਹਿਬ ਮਸ਼ਹੂਰ ਹੈ, ਅਤੇ ਇਸਲਾਮ ਦੀ ਕੁਰਾਨ ਮਸ਼ਹੂਰ ਹੈ, ਪਾਪੂਲਰ ਹੈ, ਹੋਲੀ ਹੈ। ਇਹ ਹੋਲੀ ਬੁੱਕ ਤਾਂ ਨਹੀਂ ਹੈ, ਲੇਕਿਨ ਮੈਂ ਪਾਪੂਲਰ ਪੁਆਇੰਟ ਆਫ ਵਿਊ ਨਾਲ ਗੱਲ ਕਰਦਾ। ਸੋ ਰਵਿੰਦਰਨਾਥ ਟੈਗੋਰ ਦੀ ਵੀ ਇੱਕ ਬਹੁਤ ਵੱਡੀ ਪਾਪੂਲਰ ਬੁੱਕ ਹੋਈ ਹੈ, ਜਿਹਨੂੰ ਕਹਿੰਦੇ ਹਾਂ ਆਪਾਂ ਗੀਤਾਂਜਲੀ। ਉਹਦਾ ਗੀਤਾਂਜਲੀ ਨੂੰ ਪਹਿਲੀ ਵਾਰ 1913 ਦੇ ਵਿੱਚ ਨੋਬਲ ਪ੍ਰਾਈਜ਼ ਮਿਲਿਆ ਸੀ ਲਿਟਰੇਚਰ ਦੇ ਵਿੱਚ। ਸੱਚ ਏ ਬਿਊਟੀਫੁੱਲ ਬੁੱਕ ਪਤੰਜਲੀ। ਮੈਂ ਜਦੋਂ ਕਾਲਜ 'ਚ ਯੂਨੀਵਰਸਿਟੀ 'ਚ ਪੜ੍ਹਦੇ ਸੀਗੇ ਉਦੋਂ 2-3 ਵਾਰ ਪੜ੍ਹਨ ਦਾ ਮੌਕਾ ਮਿਲਿਆ। ਪੋਇਮਸ ਬੜੀਆਂ ਜ਼ਬਰਦਸਤ ਨੇ, ਡੀਪ ਮੀਨਿੰਗ। ਉਦੋਂ ਸ਼ਾਇਦ ਅਸੀਂ ਗਲਤ ਅਰਥ ਕੱਢੇ, ਉਮਰ ਦੇ ਹਿਸਾਬ ਨਾਲ ਗਲਤ ਜਿਹੜੇ ਮੀਨਿੰਗ ਨੇ ਉਹ ਚੇਂਜ ਹੁੰਦੇ ਰਹਿੰਦੇ ਨੇ। ਸੋ ਗੀਤਾਂਜਲੀ 1913 ਦੇ ਵਿੱਚ ਇਸ ਬੁੱਕ ਨੂੰ ਜਾਂ ਕਹਿ ਲਓ ਰਵਿੰਦਰਨਾਥ ਟੈਗੋਰ ਨੂੰ ਨੋਬਲ ਪ੍ਰਾਈਜ਼ ਮਿਲਿਆ ਸੀਗਾ। ਅਤੇ ਫਿਰ ਇੱਕ ਗੱਲ ਇਹਨਾਂ ਦੀ ਖਾਸੀਅਤ ਹੋਰ ਹੈ, ਦੂਜੀ ਗੱਲ ਰਵਿੰਦਰਨਾਥ ਟੈਗੋਰ ਦੀ, ਕਿ ਵੀ ਸ਼ਾਂਤੀ ਨਿਕੇਤਨ ਬੜਾ ਪਾਪੂਲਰ ਹਿੰਦੁਸਤਾਨ ਦੇ ਵਿੱਚ, ਵਰਲਡ ਦੇ ਵਿੱਚ ਬੜਾ ਫੇਮਸ ਹੈ, ਜਿਹਨੂੰ ਕਿ ਆਪਾਂ ਵਿਸ਼ਵ ਭਾਰਤੀ ਯੂਨੀਵਰਸਿਟੀ ਦੇ ਨਾਂ ਨਾਲ ਅੱਜ ਕੱਲ੍ਹ ਉਹਦਾ ਨਾਂ ਚੇਂਜ ਕੀਤਾ ਹੈ। ਜਿਹੜਾ ਸ਼ਾਂਤੀ ਨਿਕੇਤਨ ਹੈ, ਇਹਨਾਂ ਨੇ ਇੱਕ ਡਿਫਰੈਂਟ ਕੋਨਸੈਪਟ ਦਿੱਤਾ ਸੀਗਾ। ਉੱਥੇ ਸਕੂਲ ਅਤੇ ਯੂਨੀਵਰਸਿਟੀ ਖੋਲ੍ਹੀ, 100 ਏਕੜ ਇਹਨਾਂ ਦੇ ਗ੍ਰੈਂਡ ਪੇਰੈਂਟਸ ਨੇ ਜ਼ਮੀਨ ਦਿੱਤੀ ਸੀ। ਸੋ ਰਵਿੰਦਰਨਾਥ ਟੈਗੋਰ ਨੇ ਆਪਣੀ ਸਾਰੀ ਲਾਈਫ ਉਹ ਸ਼ਾਂਤੀ ਨਿਕੇਤਨ ਉਹਦੀ ਡਿਵੈਲਪਮੈਂਟ ਦੇ ਲਈ ਲਾਈ, ਜਿਹਦੇ ਵਿੱਚ ਉਹ ਨੈਚੁਰਲ ਤਰੀਕੇ ਨਾਲ ਜਿੱਥੇ ਆਯੁਰਵੈਦਿਕ ਦੀ ਮੈਡੀਸਨ ਦੀ ਸਟੱਡੀ ਕਰਾਉਂਦੇ ਸੀਗੇ, ਉੱਥੇ ਨਾਲ ਨਾਲ ਨੇਚਰ ਦੇ ਉੱਤੇ ਦਰਖਤ ਟ੍ਰੀਜ਼ ਹੁੰਦੇ ਸੀ, ਬਿਊਟੀਫੁੱਲ ਹੈ। ਜੇ ਤੁਸੀਂ ਕਿਤੇ ਜਾ ਕੇ ਦੇਖੋ ਨਾ ਸ਼ਾਂਤੀ ਨਿਕੇਤਨ, ਤੁਹਾਨੂੰ ਮਜ਼ਾ ਆਜੂਗਾ ਪੜ੍ਹਨ ਦਾ। ਉੱਥੇ ਇਸ ਤਰ੍ਹਾਂ ਨਹੀਂ ਸੀਗੇ ਜਿਵੇਂ ਹੁਣ ਬੱਚਿਆਂ ਦੇ ਕੋਲ, ਜਿਹੜੇ ਗ੍ਰੇਡ 4 ਦੇ ਬੱਚੇ ਨੇ, ਭਾਰ ਉਹਦਾ 15 ਕਿਲੋ ਹੁੰਦਾ ਅਤੇ ਬੱਸ ਦਾ 16 ਕਿਲੋ ਹੁੰਦਾ ਬੈਗ ਉਹਦਾ ਐਜੂਕੇਸ਼ਨ। ਸੋ ਇਹਨਾਂ ਨੇ ਭਾਰ ਉਦੋਂ ਕੋਈ ਵਾਸਤਾ ਨਹੀਂ, ਸਭ ਪ੍ਰੈਕਟੀਕਲ ਗੱਲਾਂ ਸਿਖਾਈਆਂ ਹੀ ਨਹੀਂ ਸੀਗੀਆਂ। ਸੋ ਇਸ ਗੱਲ ਨੂੰ ਆਪਾਂ ਕੰਟੀਨਿਊ ਕਰਾਂਗੇ। ਸੋ ਪਹਿਲਾਂ ਮੇਰੇ ਨਾਲ ਡਾਕਟਰ ਫੈਨੀ ਲਾਈਨ 'ਤੇ ਨੇ, ਸੋ ਲੈਟ ਮੀ ਟਾਕ ਟੂ ਹਰ। ਡਾਕਟਰ ਫੈਨੀ, ਵੈਲਕਮ।
Thank you.
Hello.
Hi, thank you so much for having me. Yes, can you hear me?
Sorry, main headphone lana bhul gaya si. Dr. Fanny, welcome.
Thank you for having me.
Okay, so aaj mainu pata hai bhi kyunki aaj kal lokan de vich corona virus karke, due to corona virus lokan nu bahut kyunki ghare rehnde ne, ਬਾਹਰ ਨਹੀਂ ਜਾ ਸਕਦੇ ਜਾਂ ਕੁਝ ਹੈਲਥ ਇਸ਼ੂ ਨੇ, ਇਸ ਕਰਕੇ ਯੰਗ ਬੱਚਿਆਂ ਦੇ ਸਕੂਲ ਬੰਦ ਪਏ ਨੇ ਅਤੇ ਉਹਨਾਂ ਨੂੰ ਸਟ੍ਰੈਸ ਰਹਿੰਦਾ ਅਤੇ ਕਈ ਵਾਰੀ ਉਹ ਸਟ੍ਰੈਸ 'ਚ ਆ ਜਾਂਦੇ ਨੇ, ਕਈ ਵਾਰੀ ਉਹ ਡਿਪਰੈਸ਼ਨ 'ਚ ਆ ਜਾਂਦੇ ਨੇ। ਪਹਿਲਾਂ ਤਾਂ ਮੈਨੂੰ ਤੁਸੀਂ ਐਂ ਦੱਸੋ ਥੋੜ੍ਹਾ ਟੈਕਨੀਕਲ ਕਿ ਸਟ੍ਰੈਸ ਅਤੇ ਡਿਪਰੈਸ਼ਨ ਦੇ ਵਿੱਚ ਫਰਕ ਕੀ ਹੈ। ਮਤਲਬ ਯੂਜਲੀ ਸਾਡੇ ਵਰਗੇ ਲੇਮੈਨ ਸਟ੍ਰੈਸ ਅਤੇ ਡਿਪਰੈਸ਼ਨ ਨੂੰ ਇੱਕੋ ਹੀ ਗੱਲ ਸਮਝਦੇ ਨੇ, ਪਰ ਤੁਹਾਡੇ ਸਟੱਡੀ ਦੇ ਮੁਤਾਬਕ ਸਟ੍ਰੈਸ ਅਤੇ ਡਿਪਰੈਸ਼ਨ ਦੇ ਵਿੱਚ ਕੀ ਫਰਕ ਹੈ ਸਿੰਪਲ ਤਰੀਕੇ ਨਾਲ?
Okay, well, stress, after stress, koi bhi cheez mein kya sakte hai, that we're worried, maybe it's planning a wedding, maybe it's a new job, we're moving our house, a baby's coming in the family. Stress could be anything that we are, you know, focused on thinking about it. Maybe there's a lot of duties about it, responsibilities, and that can sometimes cause stress, which, you know, you might have trouble sleeping, you might have trouble focusing. Bas dimag se jyada pareshani hai. You can think of it that way. Depression is very similar to that, but the way they diagnose depression is there's more symptoms involved. The jede low mood symptoms are, the person should have them regularly for 2 weeks at least. So, jo 2 week se agla they're feeling you know, very depressed, problems with focus, attention, low energy, khada nahi theek thaak, soya nahi theek thaak. If it's 2 weeks or more, fair, apa kya sakte bhi shayad depression hoga. So that's the difference. Whereas stress kivri short term hundi, any there nahi hundi, ke it doesn't affect you on so many different parts in your body.
ਸੋ ਇਹਦਾ ਮਤਲਬ ਇਹ ਵੀ ਹੈ ਵੀ ਜਿਹੜਾ ਆਪਣਾ ਸਟ੍ਰੈਸ ਹੈ, ਸਟ੍ਰੈਸ ਤਾਂ ਹਰ ਇੱਕ ਬੰਦੇ, ਜਿਵੇਂ ਕਹਿੰਦੇ ਪੰਜਾਬੀ, ਤੁਹਾਨੂੰ ਤਾਂ ਹੁਣ ਪੰਜਾਬੀ ਨਹੀਂ ਪਤਾ ਅਤੇ ਜਿਵੇਂ ਗੁਰਬਾਣੀ 'ਚ ਆਉਂਦਾ ਵੀ ਨਾਨਕ ਦੁਖੀਆ ਸਭ ਸੰਸਾਰ, ਕੋਈ ਨਾ ਕੋਈ ਚੀਜ਼ ਜੇ ਸਾਨੂੰ ਸਟ੍ਰੈਸ ਰਹਿੰਦੀ ਹੈ ਵੀ ਜੇ ਅੱਜ ਮੈਂ ਲੇਟ ਉੱਠਿਆ ਜਾਂ ਮੈਨੂੰ ਬੋਸ ਨੇ ਕੋਈ ਕੰਮ ਦਿੱਤਾ, ਕੰਮ ਟਾਈਮ 'ਤੇ ਨਹੀਂ ਹੋਇਆ ਕੰਮ 'ਤੇ, ਜੇ ਫਿਰ ਮੈਂ ਆਪਣੇ ਜੋਬ 'ਤੇ ਜਾ ਰਿਹਾ ਕੋਈ ਕਾਰ ਦੇ ਵਿੱਚ ਕੋਈ ਸਪੋਜ਼ ਪ੍ਰੋਬਲਮ ਆ ਗਈ, ਉੱਧਰ ਬੋਸ ਵੀ ਸਖਤ ਹੈ ਵੀ ਨਹੀਂ ਜਾ ਸਕਦਾ, ਫਿਰ ਵੀ ਸਟ੍ਰੈਸ ਹੋ ਗਈ, ਜਾਂ ਰੋਟੀ ਟਾਈਮ 'ਤੇ ਨਹੀਂ ਮਿਲੀ, ਜਾਂ ਕੋਈ ਲੇ ਆਫ ਹੋ ਗਈ, ਜਾਂ ਕੋਈ ਸਰੀਰ ਦੇ ਵਿੱਚ ਛੋਟੀ ਮੋਟੀ ਪ੍ਰੋਬਲਮ ਆਉਂਦੀ ਰਹਿੰਦੀਆਂ ਨੇ, ਇਹ ਸਟ੍ਰੈਸ ਹੈ। ਪਰ ਤੁਹਾਡੇ ਮੁਤਾਬਕ ਜੇ ਕੋਈ ਕਿਸੇ ਪਾਰਟੀਕੁਲਰ ਚੀਜ਼ ਕਰਕੇ ਉਹੀ ਸਾਡੇ ਦਿਮਾਗ ਦੇ ਵਿੱਚ ਜਿਹੜੀ ਪ੍ਰੋਬਲਮ ਹੈ ਉਹ ਲਗਾਤਾਰ 2 ਵੀਕ ਜਾਂ 2 ਤੋਂ ਵੱਧ ਵੀਕ ਰਹੇ, ਫਿਰ ਉਹ ਉਹਨੂੰ ਆਪਾਂ ਡਿਪਰੈਸ਼ਨ ਕਹਿੰਦੇ ਹਾਂ। ਐਮ ਆਈ ਰਾਈਟ?
ਯੈਸ, ਬਟ ਆਈ ਵਾਂਟ ਟੂ ਕਲੈਰੀਫਾਈ ਸਮਥਿੰਗ। ਨੰਬਰ 1, ਸਟ੍ਰੈਸ ਇਦਾਂ ਨਹੀਂ ਹੁੰਦੀ ਦੀ ਪ੍ਰੋਬਲਮ ਹੈ ਨੈਸੈਸਰੀਲੀ। ਸਟ੍ਰੈਸ ਗੁੱਡ ਖੁਸ਼ੀ ਤੇ ਵੀ ਹੋ ਸਕਦੀ ਹੈ, ਰਾਈਟ? ਲਾਈਕ ਇਫ ਯੂ ਫਾਈਂਡ ਆਊਟ ਯੂਅਰ ਸਨ ਐਂਡ ਡਾਟਰ ਇਨ ਲਾਅ ਆਰ ਹੈਵਿੰਗ ਅ ਬੇਬੀ, ਖੁਸ਼ੀ ਤਾਂ ਹੈਗੀ ਆ, ਬਟ ਮੇਬੀ ਯੂ ਆਰ ਸਟ੍ਰੈਸਡ ਅਬਾਊਟ ਇਟ ਅ ਲਿਟਲ ਬਿਟ ਫਰਮ ਡੂਇੰਗ ਦ ਪਲੈਨਿੰਗਸ ਐਂਡ ਇਵੈਂਟਸ ਐਂਡ that sort of thing. So stress doesn't have to be from bad things only. It can be good things as well. Second point, main kehna si bhi 2 week vaste mood hai ga, ode thode je symptoms hai gaya, te oh je symptoms hon 2 week to jyada, oh fair depression hunda. Te main tenu symptoms samjha sakdi jehde listen kar reya.
Haan ji.
It's pretty simple to understand. Pehli gal, mood low hona chahida, right? Oh ta simple hai ga, straightforward hai. ਤੇ ਜੇ ਆਪਾਂ ਨੂੰ ਚੇਂਜ ਹੋ ਰਿਹਾ, ਚੇਂਜ ਮਤਲਬ ਕਿ ਆਪਣੀ ਖੁਰਾਕ ਚੇਂਜ ਹੋ ਗਈ, ਮੇ ਬੀ ਵੀ ਈਟਿੰਗ ਮੋਰ, ਮੇ ਬੀ ਟੂ ਲਿਟਲ, ਮੇ ਬੀ ਨਾਟ ਐਟ ਆਲ, ਸੇਮ ਵਿਦ ਸਲੀਪ, ਟੂ ਮੱਚ, ਟੂ ਲਿਟਲ ਔਰ ਨਾਟ ਐਟ ਆਲ, ਐਨਰਜੀ ਵੀ ਕੰਸੈਂਟਰੇਸ਼ਨ ਵੀ ਸੇਮ ਚੀਜ਼ਾਂ ਵੀ ਆਪਾਂ ਨੂੰ ਅਫੈਕਟ ਹੋ ਰਿਹਾ, ਵੀ ਨਾਟ ਦ ਸੇਮ ਐਸ ਵੀ ਯੂਜੁਅਲੀ ਆਰ। ਤੇ ਸੈਕਿੰਡ ਥਿੰਗ ਇਜ਼ ਜੇ ਆਪਾਂ ਨੂੰ ਕਈ ਵਾਰੀ ਹੁੰਦਾ ਗਿਲਟੀ ਫੀਲਿੰਗ ਵੀ ਯੂ ਫੀਲ ਬੈਡ ਫੋਰ ਕਿਸੇ ਹੋਰ ਦਾ ਦੁੱਖ, ਜੇ ਲੱਗਦਾ ਤੈਨੂੰ ਵੀ ਤੁਹਾਡੀ ਪ੍ਰੋਬਲਮਸ ਹੈਗੀਆਂ ਸਾਰਿਆਂ ਨੂੰ ਫੇਸ ਕਰਨੀਆਂ ਪੈਂਦੀਆਂ ਤੁਹਾਡੇ ਕਰਕੇ, ਯੂ ਨੋ, ਸੋ ਯੂ ਫੀਲ ਗਿਲਟੀ, ਹੋਪਲੈਸ। ਤੇ ਜੇ ਤੁਹਾਡਾ ਤੈਨੂੰ ਕਈ ਵਾਰੀ ਜਿੱਦਾਂ ਸਪੋਜ਼ ਤੁਸੀਂ ਬਹੁਤ ਲਾਈਕ ਕਰਦੇ ਬਾਹਰ ਜਾਣਾ, ਹੁਣ ਤੁਸੀਂ ਬਿਲਕੁਲ ਨੂੰ ਬਾਹਰ ਜਾਂਦੇ, ਤੁਹਾਡੇ ਇੰਟਰਸਟ ਵੀ ਚੇਂਜ ਹੋ ਗਏ, ਜੀ ਨਹੀਂ ਚਾਹੀਦਾ ਕੁਛ ਜਾਣ ਦਾ, ਦੈਨ ਦੈਟ ਕੁਡ ਬੀ ਸਾਈਨਸ ਆਫ ਡਿਪਰੈਸ਼ਨ। ਲਾਸਟ ਵਨ, ਮੋਸਟ ਇੰਪੋਰਟੈਂਟ ਵਨ, ਆਫ ਕੋਰਸ, ਜੇ ਬੰਦਾ ਇਜ਼ ਥਿੰਕਿੰਗ ਆਫ ਡੈਥ ਅ ਲੋਟ, the how they can be better off if they kill themselves, they start thinking of ideas about it, plans about it. So any of these symptoms, if you have 5, at least 5 of these symptoms for 2 weeks or more, then it could be considered depression. But of course, don't make this diagnosis on your own. You would need to see a medical doctor to make this diagnosis.
Okay. ਸੋ ਇੱਕ ਹੁਣ ਮੈਂ ਮੇਰੇ ਨਾਲ ਹੀ ਇਹਦਾ ਕੁਐਸਚਨ ਸੀਗਾ ਵੀ ਇੱਕ ਐਂਗਜ਼ਾਇਟੀ ਹੁੰਦੀ ਹੈ, ਇੱਕ ਪੈਨਿਕ ਅਟੈਕ ਹੁੰਦੇ ਨੇ। ਸੋ ਜਿਹੜੀ ਐਂਗਜ਼ਾਇਟੀ ਅਤੇ ਪੈਨਿਕ ਅਟੈਕ ਨੇ, ਕਿਉਂਕਿ ਲੋਕ ਸਾਰਿਆਂ ਨੂੰ ਮਿਕਸ ਹੀ ਕਰ ਦਿੰਦੇ ਨੇ, ਸੋ ਤੁਸੀਂ ਕੋਈ ਇਹਨੂੰ ਸਿੰਪਲ ਤਰੀਕੇ ਨਾਲ, ਪਲੀਜ਼, ਟੈਕਨੀਕਲ ਨਹੀਂ, ਥੋੜ੍ਹੀ ਗੂੜ੍ਹ ਮਤਲਬ ਇੰਗਲਿਸ਼ 'ਚ ਸਮਝਾਓਗੇ ਤਾਂ ਫਿਰ ਤਾਂ ਪਤਾ ਨਹੀਂ ਲੱਗਣਾ, ਸਾਡੇ ਜਿਹੜੇ ਸਰੋਤੇ ਨੇ ਬਹੁਤ ਘੱਟ ਹੁੰਦੇ ਨੇ, ਵੀ ਐਂਗਜ਼ਾਇਟੀ ਅਤੇ ਜਿਹੜੀ ਹੈ ਪੈਨਿਕ ਅਟੈਕ, ਇਹਦੇ ਵਿੱਚ ਫਿਰ ਕੀ ਡਿਫਰੈਂਸ ਹੈ?
ਸੋ ਐਂਗਜ਼ਾਇਟੀ ਐਂਡ ਪੈਨਿਕ ਅਟੈਕ, give you example is anxiety. We're getting nervous. We keep worrying about things. Maybe we don't like something, so avoid karde. Suppose we get scared driving. So that is anxiety. But if we avoid karde, it means that our anxiety is very bad about it. So we might have like an anxiety disorder, right? So somebody says, oh, my blood pressure is high today. That doesn't mean they have high blood pressure in general. But if this is a regular basis, then we could say it's a problem, medical problem. So anxiety, worried about it. Once in a while, everybody does it, no problem. But if that's all you can focus on, your worries, then you might have an anxiety disorder. One of the symptoms for some people is panic disorder. ਜਦੋਂ ਤੁਸੀਂ ਪੈਨਿਕ ਅਟੈਕ ਕਿਹਾ ਹਨਾ ਸੋ ਉਹ ਟਾਈਪ ਹੈਗਾ ਵੀ ਜਦੋਂ ਵੈਨ ਪੀਪਲ ਗੈਟ ਰੀਲੀ ਐਂਸ਼ੀਅਸ ਉਹਦੇ ਫਿਰ ਮੇ ਬੀ ਦੇ ਆਰ ਹੈਵਿੰਗ ਟ੍ਰਬਲ ਬਰੀਦਿੰਗ ਸਾਹ ਨਹੀਂ ਆ ਰਿਹਾ ਚੈਸਟ ਪੇਨ ਆ ਸਕਦੀ ਆ ਮੇ ਬੀ ਦੇ ਆਰ ਸਵੈਟਿੰਗ ਅ ਲੋਟ ਐਟ ਦੈਟ ਮੋਮੈਂਟ ਦ ਪਰਸਨ ਡਸ ਥਿੰਕਸ ਦੈਟ ਦੇ ਆਰ ਗੋਨਾ ਡਾਈ ਵੀ ਇੰਨਾ ਜ਼ਿਆਦਾ ਵਰਿਡ ਹੁੰਦੇ ਆ ਤੇ ਘਬਰਾਹਟ ਆਉਂਦੀ ਆ ਵੀ ਉਹਨਾਂ ਨੂੰ ਲੱਗਦਾ ਵੀ ਮੈਂ ਆਈ ਐਮ ਗੋਨਾ ਡਾਈ ਇਟਸ ਸੱਚ ਅ ਹੋਰਰਬਲ ਫੀਲਿੰਗ ਟੂ ਐਕਸਪੀਰੀਅੰਸ that often these people go to the hospital thinking they're having a heart attack. But it's not. It's just because they're having that anxiety that is mimicking that kind of response for them.
Achha. Te ik hun main tuhanu eh puchna chahunda siga vi kai bacche jehde hunde ne bacche ya naujawan hunde ne oh oh gumsum rehnde ne gumsum matlab main simple language vich chup rehnde ne bolde hi nahi ignore karde ne eye contact nahi karde ਇਹ ਵੀ ਕੋਈ ਡਿਪਰੈਸ਼ਨ ਦੀਆਂ ਨਿਸ਼ਾਨੀਆਂ ਨੇ ਜਾਂ ਕਈ ਵਾਰੀ ਉਹਨਾਂ ਨੂੰ ਕੋਈ ਗੱਲ ਬੁਲਾਓ ਪਹਿਲਾਂ ਚੁੱਪ ਰਹਿੰਦੇ ਨੇ ਜੇ ਉਹਨਾਂ ਨੂੰ ਗੁੱਸਾ ਚੜ੍ਹਦਾ ਕੋਈ ਚੀਜ਼ ਚੱਕ ਕੇ ਵੀ ਮਾਰ ਦਿੰਦੇ ਨੇ ਇਹ ਫਿਰ ਮਤਲਬ ਇਹ ਵੀ ਇਹਦੇ ਵਿੱਚ ਮਤਲਬ ਮੈਂਟਲ ਪ੍ਰੋਬਲਮ ਦੇ ਵਿੱਚ ਆਉਂਦੀਆਂ ਗੱਲਾਂ ਬਾਤ
maybe not I mean I know you mentioned children and teenagers but I don't think it's limited to age this could be adults as well or seniors okay so ਇਦਾਂ ਨਹੀਂ ਵੀ ਏਜ ਵਾਸਤੇ ਇਹ ਹੋ ਸਕਦਾ then and it depends if it's something mental like stress or depression or anxiety ha ede karke ho sakda bi oh avoid the karya gal karni right because it gives them anxiety gal karni social bandhan rakhe maybe it gives them worry or scared so then that could be anxiety yes or it could be something like they just maybe they have a lot on their mind it dani on the necessarily bhi koi mental cheez hai ya jada ki loki jene you know bar both feet bol the personally innate tagani mental cheeshtani necessarily hundi kivri apni own nature bhi hundi hai you know so I don't think it's fair to assume jada ta kivri news sunde ya bhi somebody did a stabbing or shooting hana kivri media ida kadne bhi mental disorder hunda but only the doctor can determine if it's a mental disorder or not apa assume nahi kar sakde
haan ji te ਇੱਕ ਮੈਂ ਪੁੱਛਣਾ ਸੀਗਾ ਵੀ ਵੈਸੇ ਜੇ ਤੁਸੀਂ ਜਵਾਬ ਦੇਣਾ ਹੋਊਗਾ ਦੇ ਸਕਦੇ ਹੋ ਨਹੀਂ ਦੇਣਾ ਹੋਊਗਾ ਮੈਨੂੰ ਨਹੀਂ ਪਤਾ ਵੀ ਤੁਸੀਂ ਦੇਣਾ ਚਾਹੁੰਦੇ ਹੋ ਕਿ ਨਹੀਂ ਜਾਂ ਵੀ ਤੁਸੀਂ ਲੀਗਲੀ ਮੈਨੂੰ ਪੁੱਛਣ ਦਾ ਰਾਈਟ ਹੈ ਕਿ ਨਹੀਂ ਵੀ ਜਿਸ ਤਰ੍ਹਾਂ ਹੁਣ ਪਿੱਛੇ ਜੇ ਮਾਲਟਨ ਦੇ ਵਿੱਚ ਕੋਈ ਬੰਦੇ ਨੂੰ ਪੁਲਿਸ ਨੇ ਉਹਨੂੰ ਕਹਿੰਦੇ ਸੀ ਵੀ ਕੋਈ ਮੈਂਟਲ ਪ੍ਰੋਬਲਮ ਸੀਗੀ ਅਤੇ ਉਹ ਪੁਲਿਸ ਨੇ ਉਹਨੂੰ ਗੋਲੀ ਮਾਰ ਕੇ ਮਾਰਤਾ ਅਤੇ ਮੈਨੂੰ ਕਈ ਵਾਰੀ ਹਰੇਕ ਬੰਦੇ ਦੇ ਆਪਣੇ ਆਪਣੇ ਡਿਫਰੈਂਟ ਵਿਊਜ਼ ਨੇ ਐਜ਼ ਐਕਸਪਰਟ ਤੁਸੀਂ ਕੀ ਕਹੋਗੇ ਕਿ ਪੁਲਿਸ ਨੂੰ ਇਹ ਟ੍ਰੇਨਿੰਗ ਹੀ ਨਹੀਂ ਦਿੱਤੀ ਜਾਂਦੀ ਕਿ ਹਾਊ ਟੂ ਹੈਂਡਲ ਦੀਜ਼ ਪੀਪਲ ਕਿਉਂਕਿ ਅੱਗੇ ਤਾਂ ਮੈਨੂੰ ਪਤਾ ਲੱਗਿਆ ਸੀ ਵੀ ਕਾਫੀ ਟ੍ਰੇਨਿੰਗ ਹੁੰਦੀ ਸੀ ਪੁਲਿਸ ਦੀ ਹੁਣ ਕਿਉਂਕਿ ਯੰਗ ਬੱਚੇ ਬਹੁਤ ਆ ਗਏ ਅਤੇ ਹੋ ਸਕਦਾ ਉਹਨਾਂ ਨੂੰ ਉਹਨਾਂ ਦੀ ਪ੍ਰੋਬਲਮ ਹੀ ਨਾ ਸਮਝ ਆਉਂਦੀ ਹੋਵੇ ਮਤਲਬ ਕੋਈ ਇਹ ਗੱਲ ਠੀਕ ਨਹੀਂ ਹੈ ਮਤਲਬ ਕਿਉਂ ਪੁਲਿਸ ਇਸ ਤਰ੍ਹਾਂ ਕਰਦੀ ਹੈ
situation was so unfortunate and tragic I have limited experience in this because of course I'm not a police officer or a lawyer but I did used to work on a distress line see people that are feeling suicidal maybe even they want to hurt somebody or they call sade amnesty and I would help them they often as the police no we phone karde si sir police jede as the phone karde si unan kole training hagi si pe jinna kole mental health the problems ho sakde ya jere erratic act kare hai na jime rola bahut pa raha pata nahi lag raha bhi ki soch ke ki kar lag gaya those people have special training I think the you know mental health is so important now pe apa sare kitne aajkal dekh rahe hai right it's too unpredictable jo police kisi nu milde hai bhi ki ho raha I think that jo unko le ho training hove ਵੀਕ ਗੱਲਬਾਤ ਠੰਡੇ ਕਿੱਦਾਂ ਕਰੀਦੀ ਆ, ਯੂ ਨੋ ਲਾਈਕ ਡੀਐਸਕਲੇਟ ਕਿੱਦਾਂ ਕਰੀਦਾ, ਆਈ ਥਿੰਕ ਦੈਟ ਵੁਡ ਬੀ ਮਚ ਮਚ ਸੇਫਰ ਬਿਕਾਜ਼ ਦੈਟ ਵੇ ਯੂ ਨੋ ਇਫ ਦੇਰ ਇਜ਼ ਅ ਪ੍ਰੋਬਲਮ ਇਨ ਦਾ ਹਾਊਸ ਜੇ ਫੈਮਿਲੀ ਮੈਂਬਰ ਪੁਲਿਸ ਨੂੰ ਬੁਲਾਉਂਦੀ ਵੀ ਵੁਡ ਗੈਟ ਸਕੇਅਰਡ ਵੀ ਪੁਲਿਸ ਕੀ ਕਰੂੰਗੀ. ਹੁਣ ਆਈ ਥਿੰਕ ਵਿਦ ਸਿਚੁਏਸ਼ਨਸ ਲਾਈਕ ਦਿਸ ਇਨ ਦਾ ਨਿਊਜ਼ ਪੀਪਲ ਆਰ ਸਕੇਅਰਡ ਟੂ ਆਸਕ ਦਾ ਪੁਲਿਸ ਫਾਰ ਹੈਲਪ ਇਨ ਕੇਸ ਆਫ ਅ ਸ਼ੂਟਿੰਗ ਵੈਨ ਰੀਅਲੀ ਦਾ ਪੁਲਿਸ ਇਜ਼ ਪਰਪਸ ਇਜ਼ ਟੂ ਹੈਲਪ ਅਸ. So yes, I think better training is needed. I mean, doctor medical school 9 saal jande hai, lawyers 6-7 saal jande hai, police I think their training is, again I can't be sure, but I think I heard it's 2-3 months of the training that they do on the laws. So I think, you know, that tells me there's a problem in that. Even counselors, I mean we do at least 4 years. So I think police, if they're going to be helping everybody, they need to make sure they're well versed handle everybody as well.
Okay, te tusi kuch hor kehna chahunde ho kyunki call ta sanu koi nahi aayi, so is karke je tusi kuch kehna hai keh sakde ho ja mainu ek sawal mere
yeah you can ask me
ek mere sawal aa reha si ga vi jehdi counseling karde ne eh kise je kise bande ne kise nu koi problem hove tusi counseling karde ho oh sidha ke tanu mil sakda ja kise apne family doctor di referral leon di lod hai ke tanu odi koi lod nahi hundi referral di.
Yeah, I can answer that. So I have my own private practice called Sahara Counseling. So in the Sahara naam janke choose kita si because, you know, je kisi nu mein support deva, ja unha nu help deva Sahara hi milda. So I work in private practice. So I individuals nu meet kai diya. Matlab si ma one-on-one kai diya, families nu ni mildi, so ma couples nu ni mildi. So doctors can of course send me a referral if they want. But kivari, you know, sometimes apa shy hone doctor nal gal karan pehla or apa nu doctor di appointment nahi mildi. So clients can, interested people can call me directly. You can look up my name on internet, Benny Goyle, or you can also say my number afterwards. It's 416-948-7744. So anybody that's interested can always give me a phone call or even text message and directly inquire about counseling services. So jede urgent care on the BNC urgent care, all the doctor na which an aunt, they can always ask the receptionist and then they can connect them with me as well.
Theek hai. So thank you very much Dr. Fanny. So tusi inna ki time deta inna hi sanu bahut hai kyunki assi chahunde na ke professionally aiye Dr. Ankush jede ne oh busy ne. ਅਤੇ ਨਾਲ ਆ ਕਰੋਨਾ ਵਾਇਰਸ ਨੇ ਘੇਰਿਆ ਹੋਇਆ ਅਤੇ ਦੂਸਰੇ ਪਾਸੇ ਉਹਨਾਂ ਕੋਲ ਟਾਈਮ ਨਹੀਂ ਹੁੰਦਾ ਕਿਉਂਕਿ ਜੇ ਵਿੱਚ ਦੀ ਪੇਸ਼ੈਂਟ ਦੇਖਦੇ ਉਹ ਲਾਸਟ ਟਾਈਮ ਵੀ ਸੀਗੇ ਉਹ ਕਹਿੰਦੇ ਮੈਂ ਤਾਂ ਇੰਨਾ ਜ਼ਿਆਦਾ ਬਿਜ਼ੀ ਸੀ ਪੇਸ਼ੈਂਟ ਲਗਾਤਾਰ ਆ ਰਹੇ ਨੇ ਸੋ ਇਸ ਕਰਕੇ ਉਹ ਫੋਨ 'ਤੇ ਵੀ ਨਹੀਂ ਹੁਣ ਆਉਂਦੇ ਸੋ ਕੋਸ਼ਿਸ਼ ਕਰਾਂਗੇ ਨੈਕਸਟ ਵੀਕ ਜੇ ਉਹ ਪੋਸੀਬਲ ਹੈ ਆਪਾਂ ਤਾਂ ਕੋਸ਼ਿਸ਼ ਹੀ ਕਰ ਸਕਦੇ ਬਾਕੀ ਤਾਂ ਦਹੀ ਹੋਤਾ ਹੈ ਜੋ ਮਨਜ਼ੂਰੇ ਖੁਦਾ ਹੋਤਾ ਹੈ ਦੈਟ ਇਜ਼ ਮਾਈ ਫਰਮ ਬਿਲੀਵ ਕਿ ਅਸੀਂ ਜਿੰਨੀਆਂ ਮਰਜ਼ੀ ਸਕੀਮਾਂ ਬਣਾ ਲਈਏ ਉਹ ਸਕੀਮਾਂ ਨਹੀਂ ਚੱਲਦੀਆਂ, ਚੱਲਦੀ ਉਹੀ ਹੈ ਜੋ ਉਹਨੂੰ ਮਨਜ਼ੂਰ ਹੁੰਦੀ ਹੈ. ਸੋ ਅਗੇਨ ਥੈਂਕ ਯੂ ਵੈਰੀ ਮੱਚ ਡਾਕਟਰ ਫੈਨੀ. ਸੋ ਇਹ ਸੀ ਡਾਕਟਰ ਫੈਨੀ ਜਿਹੜੇ ਕਿ BNC ਮੈਡੀਕਲ ਸੈਂਟਰ ਦੇ ਵਿੱਚ ਕੌਂਸਲਿੰਗ ਦੀਆਂ ਸਰਵਿਸਿਜ਼ ਦਿੰਦੇ ਨੇ. ਸੋ ਜੇ ਜਿੰਨਾ ਵੀ ਭੈਣ ਭਰਾਵਾਂ ਨੂੰ ਕਿਸੇ ਨੂੰ ਕਿਸੇ ਬੱਚੇ ਨੂੰ ਜਿਵੇਂ ਸਕੂਲ ਦੇ ਵਿੱਚ ਬੁਲਿੰਗ ਹੁੰਦੀ ਹੈ ਜਾਂ ਕੋਈ ਡਰੱਗਸ ਦੇ ਵਿੱਚ ਇਨਵੋਲਵ ਹੋ ਗਿਆ, ਉਹਦਾ ਖੇਡਾਂ ਦੇ ਵਿੱਚ ਮਨ ਨਹੀਂ ਲੱਗਦਾ, ਹਾਂਜੀ ਹਰ ਵਕਤ ਕਮਰੇ 'ਚ ਹੀ ਵੜਿਆ ਰਹਿੰਦਾ, ਉਹਨੂੰ ਪੁੱਛੋ TV ਦੇ ਲਾਓ, TV ਨਹੀਂ ਦੇਖਦਾ, ਜਾਂ ਉਹ ਭੁੱਖੀ ਨਹੀਂ ਲੱਗਦੀ ਉਹਨੂੰ, ਜੇ ਲੱਗਦੀ ਹੈ ਤਾਂ ਬਹੁਤ ਜ਼ਿਆਦਾ ਜੰਕ ਹੀ ਖਾਈ ਜਾਂਦਾ, ਜੇ ਰਾਤ ਨੂੰ ਸਾਰੀ ਸਾਰੀ ਆ ਸੁੱਤਾ ਪਿਆ ਰਹਿੰਦਾ ਜੋ 3-4 ਵਜੇ ਆ ਕੇ ਨੀਂਦ ਆਉਂਦੀ ਹੈ, ਉੱਧਰੋਂ ਫਿਰ ਮਾਂ ਬਾਪ ਨੂੰ ਨੌਲੇਜ ਕੋਈ ਨਹੀਂ ਹੁੰਦੀ, ਉਹ ਬੱਚੇ ਨਾਲ ਲੜਦੇ ਨੇ, ਸੁੱਤੇ ਹੀ ਰਹਿਣਾ, ਤੂੰ ਤਾਂ ਉੱਠਦਾ ਹੀ ਨਹੀਂ ਹੈ, ਹਾਂਜੀ ਉਹਦੀ ਤਾਕਤ ਹੀ ਨਹੀਂ ਹੁੰਦੀ, ਐਨਰਜੀ ਨਹੀਂ ਹੁੰਦੀ, ਕਿਉਂਕਿ ਮੈਂਟਲ ਡਿਸਆਰਡਰ ਜਿਹੜੀਆਂ ਨੇ ਉਹ ਹੋਰ ਚੀਜ਼ਾਂ ਹੁੰਦੀਆਂ ਨੇ. ਸੋ ਸਾਡੇ ਪਹਿਲਾਂ ਤਾਂ ਜਿਹੜੀ ਸਾਡੀ ਕਮਿਊਨਿਟੀ ਹੈ ਇੰਡੀਅਨ ਕਮਿਊਨਿਟੀ, ਇਹਨੂੰ ਪਤਾ ਹੀ ਨਹੀਂ, ਉਹ ਦੱਸਣਾ ਹੀ ਨਹੀਂ ਚਾਹੁੰਦੇ ਵੀ ਜੇ ਕਿਤੇ ਦੱਸਤਾ ਵੀ ਸਾਡੇ ਬੱਚੇ ਨੂੰ ਆਹ ਪ੍ਰੋਬਲਮ ਹੈ ਤਾਂ ਇਹ ਮੁੰਡੇ ਦਾ ਵਿਆਹ ਨਹੀਂ ਹੋਣਾ, ਕੁੜੀ ਦਾ ਵਿਆਹ ਨਹੀਂ ਹੋਣਾ, ਲੋਕ ਮਜ਼ਾਕ ਕਰਨਗੇ. ਹੁਣ ਤਾਂ ਬੜੀ ਤੇਜ਼ੀ ਨਾਲ ਫੈਲ ਰਹੀ ਹੈ, ਕਿਉਂਕਿ ਮੈਂ ਤਾਂ ਇਹ ਕਹਿੰਦਾ ਵੀ ਜੇ ਕੋਈ ਪ੍ਰੋਬਲਮ ਹੈ ਕੋਠੇ 'ਤੇ ਚੜ੍ਹ ਕੇ ਰੌਲਾ ਪਾਓ. ਮੈਨੂੰ ਪਤਾ 100-90 ਬੰਦੇ ਮਜ਼ਾਕ ਉਡਾਉਣਗੇ, ਪਰ 10 ਬੰਦੇ ਤਾਂ ਇਹੋ ਜਿਹੇ ਵੀ ਉਹਨਾਂ ਤੁਹਾਡਾ ਫਾਇਦਾ ਵੀ ਕਰ ਦੇਣਗੇ. ਜੇ ਅਸੀਂ ਆਪਣੇ ਆਪ 'ਚ ਹੀ ਰੱਖਦੇ ਹਾਂ ਗੱਲ ਤਾਂ ਕਈ ਵਾਰੀ ਪ੍ਰੋਬਲਮ ਜਿਹੜੀ ਹੈ ਉਹ ਵਰਸ ਵੀ ਹੋ ਜਾਂਦੀ ਹੈ. ਸੋ ਆਪਣੀ ਜਿਹੜੀ ਰਾਏ ਹੈ ਤੁਸੀਂ ਪ੍ਰੋਫੈਸ਼ਨ ਕੋਲ ਲਓ, ਐਵੇਂ ਨਹੀਂ ਵੀ ਇੰਡੀਆ ਚਲੇ ਗਏ ਉੱਥੇ ਇੱਕ ਬਾਬਾ ਰਹਿੰਦਾ ਉਹਦੇ ਮੋਰ ਦਾ ਫੰਗ ਲਵਾ ਲਓ ਜਾਂ ਬੱਕਰੀ ਦਾ ਦੁੱਧ ਪਿਲਾ ਦਿਓ, ਹਾਂਜੀ ਕੋਈ ਹੱਡੀ ਦੱਬ ਲਾਉਂਦਾ, ਨਾੜ ਦੱਬ ਲਾਉਂਦਾ, ਉਹ ਜੋਤਸ਼ੀਆ ਕਰ ਦੂਗਾ, ਕਿਸੇ ਨੇ ਕੱਖ ਨਹੀਂ ਕਰਨਾ, ਮੈਂ ਤੁਹਾਨੂੰ ਦੱਸ ਦਿਆਂਗਾ, ਨੁਕਸਾਨ ਹੋਊਗਾ. ਪ੍ਰੋਫੈਸ਼ਨ ਕੋਲ ਜਾਓ, ਉਹਨਾਂ ਨੂੰ ਆਪਦਾ ਨਹੀਂ ਪਤਾ, ਹਾਂਜੀ ਉਹਨਾਂ ਨੂੰ ਆਪਦਾ ਨਹੀਂ ਪਤਾ, ਜੋਤਸ਼ੀ ਦੂਜਿਆਂ ਦਾ ਦੱਸਦੇ ਨੇ. ਉਹ ਜੇ ਉਹਨਾਂ ਨੂੰ ਪਤਾ ਹੋਵੇ ਵੀ ਸ਼ਾਮ ਨੂੰ ਮੈਨੂੰ ਕਿੰਨੇ ਪੈਸੇ ਬਣਨੇ ਨੇ, ਕਈ ਵਾਰੀ ਉਹ ਵਿਹਲੇ ਜਾਂਦੇ ਨੇ, ਫਿਰ ਕੀ ਹੋਊਗਾ, ਉਹਨਾਂ ਦੇ ਆਪਦੇ ਘਰ ਦੇ ਕੁੜੀ ਨਹੀਂ ਵਿਆਹੀ ਜਾਂਦੀ, ਦੂਜਿਆਂ ਦਾ ਜੋਤਿਸ਼ ਦੱਸਦੇ ਨੇ. ਸੋ ਇੱਕ ਜਿਹੜੀ ਐਸਟ੍ਰੋਲੋਜੀ ਹੈ ਇਟਸ ਏ ਵਾਸਟ ਨੌਲੇਜ, ਮੈਂ ਉਹਦੇ ਅਗੇਂਸਟ ਨਹੀਂ ਹਾਂ, ਪਰ ਉਹ ਗੱਲ ਉਹੀ ਆ ਗਈ ਪ੍ਰੋਫੈਸ਼ਨਲ ਦੀ ਕਿ ਉਹ ਵਾਕਈ ਉਹ ਪ੍ਰੋਫੈਸ਼ਨਲ ਹੈ ਕਿ ਸਿਰਫ ਟਿੱਕਾ ਹੀ ਲਾਇਆ ਹੋਇਆ ਅਤੇ ਦੋ ਕਿਤਾਬਾਂ ਦੇਖ ਕੇ ਜੰਤਰੀ ਕੱਢ ਦਿੰਦੇ ਨੇ, ਹਾਂਜੀ, ਕਿਉਂਕਿ ਸਾਡੇ ਜਦੋਂ ਅਸੀਂ ਕਾਲਜ ਪੜ੍ਹਦੇ ਸੀ ਐਂਡ ਐਸਟ੍ਰੋਲੋਜਰਸ ਡੇ ਇੱਕ ਨੋਵਲ ਹੁੰਦਾ ਸੀਗਾ, ਉਹਦੇ ਵਿੱਚ ਆਹੀ ਜੋਤਸ਼ੀਆਂ ਦੇ ਬਾਰੇ ਦੱਸਿਆ ਸੀਗਾ ਕਿ ਅਨਪੜ੍ਹ ਬੰਦਾ ਕਿਵੇਂ ਤਕੜਾ ਜੋਤਸ਼ੀ ਬਣ ਗਿਆ ਤੁੱਕਾ ਮਾਰ ਮਾਰ ਕੇ। ਸੋ ਤੁੱਕਿਆਂ ਤੋਂ ਬਚੋ, ਪ੍ਰੋਫੈਸ਼ਨ ਕੋਲ ਜਾਓ, ਇਹੀ ਮੇਰੀ ਹਮੇਸ਼ਾ ਅਡਵਾਈਸ ਹੁੰਦੀ ਹੈ, ਇਹੀ ਮੇਰੀ ਸਲਾਹ ਹੈ। ਮੰਨਣੀ ਨਾ ਮੰਨਣੀ ਇਹ ਤਾਂ ਕੋਈ ਕੁਛ ਸਿੱਧੀ, ਹਰ ਬੰਦੇ ਦੇ ਹਰੇਕ ਬੰਦਾ ਆਜ਼ਾਦ ਹੈ, ਮੰਨੋ ਜਾਂ ਨਾ ਮੰਨੋ। ਸੋ ਐਨੀਵੇ, ਆਪਾਂ ਗੱਲ ਕਰ ਰਹੇ ਸੀ ਰਵਿੰਦਰ ਨਾਥ ਟੈਗੋਰ ਦੀ। ਰਵਿੰਦਰ ਨਾਥ ਟੈਗੋਰ ਜਿਵੇਂ ਮੈਂ ਦੱਸਿਆ ਵੀ ਕੈਲਕਟਾ 'ਚ ਹੋਏ ਸੀਗੇ, ਅਤੇ ਇਹਨਾਂ ਨੇ ਬੁੱਕ ਦੀ ਗੱਲ ਕਰੀ ਸੀ ਵੀ ਗੀਤਾਂਜਲੀ ਇੱਕ ਬੁੱਕ ਹੋਈ ਹੈ ਜਿਹਨੂੰ ਫਸਟ ਟਾਈਮ ਨੋਵਲ ਪ੍ਰਾਈਜ਼ ਮਿਲਿਆ ਸੀ 1913 ਦੇ ਵਿੱਚ ਲਿਟਰੇਚਰ ਦੇ ਉੱਤੇ। ਫਿਰ ਇਹਨਾਂ ਨੇ ਸ਼ਾਂਤੀ ਨਿਕੇਤਨ ਜਿਹੜੀ ਵਰਲਡ ਇੰਡੀਅਨ ਵਿਸ਼ਵ ਭਾਰਤੀ ਯੂਨੀਵਰਸਿਟੀ ਕਹਿੰਦੇ ਨੇ ਉਹ ਬਣਾਇਆ ਸੀ, ਬੜਾ ਵਧੀਆ ਮਾਹੌਲ ਆ ਉੱਥੇ, ਅਤੇ ਉੱਥੇ ਬੱਚੇ ਪੜ੍ਹਦੇ ਨੇ, ਕੋਈ ਸਟ੍ਰੈਸ ਨਹੀਂ ਹੈ, ਨੇਚਰ ਨੂੰ ਦੇਖਦੇ ਨੇ, ਟ੍ਰੀਜ਼ ਲੱਗੇ ਨੇ, ਟ੍ਰੀਜ਼ ਦੇ ਥੱਲੇ ਪੜ੍ਹਿਆ ਜਾਂਦਾ। ਪਰ ਜਦੋਂ ਕਹਿੰਦੇ ਰਵਿੰਦਰ ਨਾਥ ਟੈਗੋਰ ਨੇ ਸ਼ਾਂਤੀ ਨਿਕੇਤਨ ਬਣਾਇਆ ਤਾਂ ਆਫਕੋਰਸ ਫਾਈਨਾਂਸ ਦੀ ਤਾਂ ਪ੍ਰੋਬਲਮ ਆਉਂਦੀ ਹੈ, ਜਿਹੜੇ ਟੀਚਰ ਰੱਖੇ ਨੇ ਉਹਨਾਂ ਨੂੰ ਤਨਖਾਹਾਂ ਤਾਂ ਦੇਣੀਆਂ, ਜਿਹੜਾ ਸਟਾਫ ਰੱਖਿਆ ਉਹਨਾਂ ਨੂੰ ਤਨਖਾਹਾਂ ਤਾਂ ਦੇਣੀਆਂ ਨੇ, ਬੱਚਿਆਂ ਤੋਂ ਇਹ ਫੀਸਾਂ ਲੈ ਮਤਲਬ ਨਾ ਵਰਗੀਆਂ ਸੀਗੀਆਂ। ਸੋ ਉਹ ਚੱਲ ਨਹੀਂ ਰਿਹਾ ਸੀਗਾ, ਅਤੇ ਜਦੋਂ ਉਹ ਚੱਲ ਨਹੀਂ ਰਿਹਾ ਸੀ ਫਾਈਨਾਂਸ ਦੇ ਕਰਕੇ, ਦੇਖੋ ਬੜੀ ਅਜੀਬ ਗੱਲ ਹੈ, ਜਿਹੜੇ ਚੰਗੇ ਬੰਦੇ ਹੁੰਦੇ ਨਾ, ਮੈਂ ਚੰਗੇ ਬੰਦਿਆਂ ਦੀਆਂ ਤਾਂ ਗੱਲਾਂ ਕਰਦਾ ਹੁੰਦਾ ਵੀ ਇਹਨਾਂ ਤੋਂ ਸਾਨੂੰ ਸਿੱਖਣ ਨੂੰ ਮਿਲਦਾ। ਜਨਾਨੀ ਨੂੰ ਸਭ ਤੋਂ ਪਿਆਰੇ ਹੁੰਦੇ ਨੇ ਆਪਣਾ ਮੰਗਲ ਸੂਤਰ, ਜਿਹੜਾ ਵਿਆਹ ਦੇ ਟਾਈਮ 'ਤੇ ਪਤੀ ਉਹਦੇ ਗੱਲ 'ਚ ਪਾਉਂਦਾ। ਉਹਨੇ ਰਵਿੰਦਰ ਨਾਥ ਟੈਗੋਰ ਦਾ ਇੰਨਾ ਸਹਿਯੋਗ ਦਿੱਤਾ ਵੀ ਜਿੰਨੇ ਵੀ ਗਹਿਣੇ ਵਿਆਹ ਦੇ ਸੀ ਇਨਕਲੂਡਿੰਗ ਮੰਗਲ ਸੂਤਰ, ਉਹਨਾਂ ਨੂੰ ਵੇਚ ਕੇ ਉਹ ਪੈਸੇ ਇੰਸਟੀਟਿਊਸ਼ਨ ਦੇ ਉੱਤੇ ਲਾਤੇ। ਫਿਰ ਰਵਿੰਦਰ ਨਾਥ ਟੈਗੋਰ ਦੁਨੀਆ ਦੇ ਵਿੱਚ ਵੱਖ ਵੱਖ ਥਾਵਾਂ 'ਤੇ ਜਾਂਦੇ ਹੁੰਦੇ ਸੀਗੇ, ਪਲੇਅ ਕਰਦੇ ਹੁੰਦੇ ਸੀ, ਪਲੇਅ ਵੀ ਆਪ ਕਰਦੇ ਹੁੰਦੇ ਸੀ ਤਾਂ ਕਿ ਪੈਸੇ ਬਚ ਜਾਣ। ਉਹ ਜਿੰਨੀ ਵੀ ਕਮਾਈ ਕਰਦੇ ਸੀਗੇ ਉਹਦੇ ਨਾਲ ਆ ਕੇ ਉਹ ਸ਼ਾਂਤੀ ਨਿਕੇਤਨ ਦੇ ਉੱਤੇ ਪੈਸੇ ਲਾਉਂਦੇ ਸੀਗੇ। ਸੱਚ ਏ ਨੋਬਲ ਪਰਸਨ। ਇਹੀ ਨਹੀਂ, ਜਦੋਂ ਮਹਾਤਮਾ ਗਾਂਧੀ ਜੀ ਦੇ ਬੜੇ ਫੈਨ ਸੀਗੇ ਰਵਿੰਦਰ ਨਾਥ ਟੈਗੋਰ ਦੇ, ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਬਾਹਰ ਟੈਗੋਰ ਸਾਹਿਬ ਬਾਹਰ ਜਾ ਕੇ ਪਲੇ ਕਰਦੇ ਨੇ, ਆਪ ਮਿਹਨਤ ਕਰਦੇ ਨੇ, ਇੰਨੀ ਮਿਹਨਤ ਕਰਕੇ ਪੈਸੇ ਲਿਆ ਕੇ ਸਾਰੇ ਉੱਥੇ ਦਿੰਦੇ ਨੇ, ਐਂਡ ਹੀ ਇਜ਼ ਫਾਈਨੈਂਸ਼ਲੀ ਟੂ ਟਾਈ। ਸੋ ਮਹਾਤਮਾ ਗਾਂਧੀ ਕੋਲ ਜੀ ਕੋਲ ਵੀ ਪੈਸੇ ਨਹੀਂ ਸੀਗੇ, ਅਤੇ ਉਹਨਾਂ ਦਾ ਇੱਕ ਫਰੈਂਡ ਸੀਗਾ ਜਿਹੜਾ ਕਿ ਅਮੀਰ ਸੀਗਾ, ਇਹਨਾਂ ਨੇ ਉਸ ਆਪਣੇ ਫਰੈਂਡ ਨੂੰ ਕਿਹਾ ਕਿ ਰਵਿੰਦਰ ਨਾਥ ਟੈਗੋਰ ਨੂੰ 50,000 ਦਾ ਚੈੱਕ ਦੇ ਦੇ। ਸੋ ਦੇ ਆਰ ਹੈਲਪਿੰਗ ਈਚ ਅਦਰ। ਚੰਗੇ ਬੰਦਿਆਂ ਦਾ ਹਮੇਸ਼ਾ ਹੀ ਕੋਈ ਨਾ ਕੋਈ ਰੱਬ ਵੱਲੋਂ ਸਾਥ ਮਿਲ ਜਾਂਦਾ। ਇਹੀ ਨਹੀਂ, ਰਵਿੰਦਰ ਨਾਥ ਟੈਗੋਰ ਨੂੰ ਬ੍ਰਿਟਿਸ਼ ਗੌਰਮੈਂਟ ਨੇ ਵੀ ਇੱਕ ਅਵਾਰਡ ਦਿੱਤਾ ਸੀਗਾ, ਅਤੇ ਜਿਹੜਾ ਕਿ ਉਹਨਾਂ ਨੇ 1919 ਦੇ ਵਿੱਚ ਜਦੋਂ ਜਲ੍ਹਿਆਂਵਾਲਾ ਬਾਗ ਹੋਇਆ ਅੰਮ੍ਰਿਤਸਰ ਦੇ ਵਿੱਚ, ਉਹਦੇ ਰੋਸ ਦੇ ਵਜੋਂ, ਉਹਦੇ ਪ੍ਰੋਟੈਸਟ ਦੇ ਵਜੋਂ ਉਹ ਜਿਹੜਾ ਅਵਾਰਡ ਸੀ ਵਾਪਸ ਕਰਤਾ। ਨਹੀਂ ਤਾਂ ਲੋਕ ਇੱਕ ਵਾਰੀ ਕਿਸੇ ਨੂੰ ਮਿਲ ਜੇ, ਮਾੜੀ ਜਿਹੀ ਕੁਰਸੀ ਮਿਲ ਜੇ, ਚਾਹੇ ਉਹ ਪੰਚ ਦੀ ਵੀ ਮਿਲ ਜੇ, ਉਹ ਛੱਡਣ ਨੂੰ ਤਿਆਰ ਨਹੀਂ ਤਾਂ। ਇਹਨਾਂ ਨੇ ਉਹ ਐਡਾ ਵੱਡਾ ਅਵਾਰਡ ਸੀ, ਨਾਲ ਪੈਸੇ ਮਿਲਦੇ ਹੁੰਦੇ ਸੀਗੇ, ਉਹ ਵਾਪਸ ਗੌਰਮੈਂਟ ਨੂੰ ਕਰਤਾ। ਇੱਕ ਸੋ ਨੂੰ ਮੈਂ ਹੋਰ ਗੱਲ ਦੱਸਣੀ ਚਾਹੁੰਦਾ ਰਵਿੰਦਰ ਨਾਥ ਟੈਗੋਰ ਦੇ ਬਾਰੇ। ਜਿਹੜਾ ਸਾਡਾ ਇੰਡੀਆ ਦਾ ਨੈਸ਼ਨਲ ਐਂਥਮ ਹੈ ਨਾ, ਜਨ ਗਨ ਮਨ ਅਧਿਨਾਇਕ ਜਾਇਆ ਹੈ, ਇਹ ਜਿਹੜਾ ਜਨ ਗਨ ਮਨ ਹੈ ਇਹ ਵੀ ਰਵਿੰਦਰ ਨਾਥ ਟੈਗੋਰ ਨੇ ਲਿਖਿਆ। ਮੇਰੇ ਖਿਆਲ ਸਕੂਲਾਂ 'ਚ ਤਾਂ ਅਸੀਂ ਪੜ੍ਹਿਆ ਹੋਣਾ, ਪਰ ਉਸ ਤੋਂ ਬਾਅਦ ਭੁੱਲ ਗਏ ਬਹੁਲੇ ਬੰਦਿਆਂ ਨੂੰ। ਮੈਨੂੰ ਖੁਦ ਨਹੀਂ ਪਤਾ ਸੀ, ਮੈਂ ਜਦੋਂ ਰਵਿੰਦਰ ਨਾਥ ਟੈਗੋਰ ਦੀ ਲਾਸਟ ਵੀਕ ਪੜ੍ਹਨੀ ਸ਼ੁਰੂ ਕੀਤੀ ਬੁੱਕ, ਕਿਉਂਕਿ ਪਹਿਲਾਂ ਤਾਂ ਪੜ੍ਹੀ ਹੈ ਪਰ ਹੁਣ 40-45 ਸਾਲ ਬਾਅਦ ਫਿਰ ਬੁੱਕ ਨਜ਼ਰ ਆ ਗਈ ਤਾਂ ਉਹਨੂੰ ਪੜ੍ਹਨ ਲੱਗਿਆ, ਅਤੇ ਮੈਂ ਬੜਾ ਹੈਰਾਨ ਹੋਇਆ ਵੀ ਮੈਨੂੰ ਤਾਂ ਖੁਦ ਨਹੀਂ ਪਤਾ ਸੀ ਜਨ ਗਨ ਮਨ ਰਵਿੰਦਰ। ਵੈਸੇ ਤਾਂ ਸਾਰੀਆਂ ਗੱਲਾਂ ਹਰੇਕ ਨੂੰ ਪਤਾ ਨਹੀਂ ਹੁੰਦੀਆਂ, ਸੋ ਇਸੇ ਕਰਕੇ ਰੇਡੀਓ ਤੋਂ ਕੋਈ ਨਾ ਕੋਈ ਗਿਆਨ ਮਿਲ ਜਾਂਦਾ। ਜਨ ਗਨ ਮਨ ਜਿਹੜਾ ਸੀਗਾ ਉਹ ਰਵਿੰਦਰ ਨਾਥ ਟੈਗੋਰ ਨੇ ਲਿਖਿਆ ਸੀ। ਅਤੇ ਨਾਲ ਹੀ ਮੈਂ ਇੱਕ ਦੋ ਮਿੰਟ ਲਈ ਹੋਰ ਦੱਸਣਾ ਚਾਹੁੰਦਾ, ਰਵਿੰਦਰ ਨਾਥ ਟੈਗੋਰ ਦੇ ਜਿਹੜੇ ਡਿਸਾਈਪਲ ਸੀਗੇ, ਸ਼ਿਸ਼ ਸੀਗੇ, ਚੇਲਾ ਸੀਗਾ, ਉਹਨਾਂ ਦਾ ਨਾਂ ਸੀ ਦਵਿੰਦਰ ਸਤਿਆਰਥੀ। ਉਹ ਸਾਡੇ ਬਰਨਾਲੇ ਤੋਂ ਸੀ, ਐਕਚੁਅਲ ਬਰਨਾਲੇ ਤੋਂ ਵੀ ਨਹੀਂ ਸੀ, ਜੇ ਮੈਂ ਹੁਣ ਕਹਿ ਦਿਆਂ ਤਾਂ ਕਈ ਵਾਰੀ ਮੈਨੂੰ ਕੋਈ ਫੋਨ ਹੀ ਕਰਦਾ ਵੀ ਨਹੀਂ ਨਹੀਂ ਤੁਸੀਂ ਤਾਂ ਮੈਂ ਗਲਤ ਕਹਿੰਦੇ, ਬਰਨਾਲੇ ਤੋਂ ਨਹੀਂ, ਹੈ ਤਾਂ ਭਦੌੜ ਤੋਂ ਸੀਗੇ, ਭਦੌੜ ਬਰਨਾਲੇ ਦੇ ਨਾਲ ਇੱਕ ਪਿੰਡ ਹੈ ਉੱਥੋਂ ਸੀਗੇ, ਪਰ ਕਿਉਂਕਿ ਜਿਸ ਤਰ੍ਹਾਂ ਆਪਾਂ ਕਹਿੰਦੇ ਕਿਸੇ ਬਾਹਰਲੇ ਬੰਦੇ ਕੋਲ ਕਿੱਥੇ ਰਹਿਣਾ, ਆਪਾਂ ਕਹਿੰਦੇ ਟੋਰਾਂਟੋ ਰਹਿੰਦੇ, ਆਪਾਂ ਬਰੈਂਪਟਨ ਮਿਸੀਸਾਗਾ ਔਰੇਂਜ ਕੈਲੇਡੋਨ ਰਹਿੰਦੇ ਹੁੰਦੇ ਹਾਂ, ਪਰ ਵੱਡਾ ਸ਼ਹਿਰ ਆਪਾਂ ਟੋਰਾਂਟੋ ਕਹਿ ਦਿੰਦੇ ਹਾਂ। ਇਸੇ ਤਰ੍ਹਾਂ ਹੀ ਇਹ ਐਕਚੁਅਲੀ ਤਾਂ ਭਦੌੜ ਦੇ ਰਹਿਣ ਵਾਲੇ ਸੀਗੇ, ਪਰ ਨੌ ਇਹਨਾਂ ਦਾ ਬਰਨਾਲੇ ਦੇ ਤੌਰ 'ਤੇ ਚੱਲਦਾ। ਔਰ ਇਹ ਵੀ ਇੱਕ ਬਹੁਤ ਤਕੜੇ ਰਾਈਟਰ ਸੀਗੇ, ਅਤੇ ਇਹਨਾਂ ਨੂੰ ਪਦਮ ਸ਼੍ਰੀ ਅਵਾਰਡ ਵੀ ਮਿਲਿਆ ਸੀਗਾ। ਸੋ ਮੈਂ ਤਾਂ ਇਹ ਗੱਲ ਮੈਨਸ਼ਨ ਕੀਤੀ ਹੈ ਵੀ ਮੈਨੂੰ ਵੀ ਇਹ ਖੁਸ਼ਕਿਸਮਤੀ ਹੈ ਮੇਰੇ ਵੀ ਇਹ ਕਿ ਜਦੋਂ ਮੈਂ ਯੂਨੀਵਰਸਿਟੀ 'ਚ ਪੜ੍ਹਦਾ ਸੀਗਾ 70s ਦੇ ਵਿੱਚ, ਉਦੋਂ ਦਵਿੰਦਰ ਸਤਿਆਰਥੀ ਨਾਲ ਕਈ ਵਾਰ ਸਾਲ ਦੋ ਸਾਲ ਇਹਨਾਂ ਨੂੰ, ਕਿਉਂਕਿ ਉਦੋਂ ਕੰਪਿਊਟਰ ਤਾਂ ਹੁੰਦੇ ਨਹੀਂ ਸੀਗੇ, ਨਾ ਟਾਈਪਰਾਈਟਰ ਹੁੰਦੇ ਸੀ, ਹੱਥ ਨਾਲ ਲਿਖਦੇ ਸੀ, ਇਹਨਾਂ ਦੀ ਲਿਖਾਈ ਬਹੁਤ ਵਧੀਆ ਸੀ, ਜ਼ਬਰਦਸਤ ਸੀਗੀ। ਸੋ ਇਹ ਕਈ ਵਾਰੀ ਜਦੋਂ ਮੈਂ ਕਾਲਜ 'ਚ ਆਉਣਾ ਜਾਂ ਯੂਨੀਵਰਸਿਟੀ 'ਚ ਆਉਣਾ ਤੇ ਇੱਕ ਕਮਰੇ 'ਚ ਰਹਿੰਦੇ ਸੀ, ਇਹਨਾਂ ਨੇ ਕਹਿਣਾ ਵੀ ਬੇਟਾ ਆ ਦੋ ਪੇਜ ਲਿਖ, ਤਿੰਨ ਲਿਖ, ਅੱਧਾ 15 ਮਿੰਟ 20 ਮਿੰਟ ਅੱਧਾ ਘੰਟਾ ਹੀ ਲਿਖਵਾਉਂਦੇ ਹੁੰਦੇ ਸੀ। ਇਹਨਾਂ ਦੀ ਜਿਹੜੀ ਲੈਂਗੁਏਜ ਹੁੰਦੀ ਸੀ ਨਾ ਬੜੀ ਨਫੀਸ ਹੁੰਦੀ ਸੀ। ਮੈਨੂੰ ਅੱਜ ਵੀ ਯਾਦ ਹੈ ਕਿ ਕਈ ਲੈਟਰਾਂ ਦੇ ਵਿੱਚ ਜਦੋਂ ਇਹਨਾਂ ਨੇ ਕਿਸੇ ਡੀ ਸੀ ਨੂੰ ਜਾਂ ਕਿਸੇ ਹੋਰ ਚੀਫ ਮਿਨਿਸਟਰ ਨੂੰ ਲੈਟਰ ਲਿਖਾਉਣਾ ਅਤੇ ਜਦੋਂ ਵੀ ਮੈਨੂੰ ਲਿਖਣ ਦਾ ਮੌਕਾ ਮਿਲਿਆ, ਉਹਨਾਂ ਦੀਆਂ ਮੈਨੂੰ ਅੱਜ ਵੀ ਗੱਲਾਂ ਯਾਦ ਨੇ। ਉਹ ਲਿਖਾਉਂਦੇ ਸੀਗੇ, ਜਿਸ ਕੁਰਸੀ ਪਰ ਆਪ ਜਲਵਾ ਫਰੋਸ਼ ਹੈ, ਉਹ ਮੰਜ਼ਲੇ ਭਗਵਾਨ ਰੱਖਦੀ ਹੈ। ਮਤਲਬ ਇੰਨੀ ਸੱਚ ਨਫੀਸ, ਬੰਦਾ ਵੈਸੇ ਜੇ ਨਾ ਵੀ ਕੰਮ ਕਰਨਾ ਹੋਵੇ ਪੜ੍ਹ ਕੇ, ਸ਼ਬਦ ਪੜ੍ਹ ਕੇ ਬੰਦਾ ਕਹਿੰਦਾ ਵੀ ਬੰਦਾ ਚੰਗਾ, ਤਾਂ ਕੰਮ ਜ਼ਰੂਰ ਕਰੋ। ਸੋ ਇਹ ਦਵਿੰਦਰ ਸਿਧਿਆਰਥੀ ਸੀ ਜਿਹੜੇ ਕਿ ਰਵਿੰਦਰ ਨਾਥ ਟੈਗੋਰ ਦੇ ਚੇਲੇ ਸੀਗੇ। ਸੋ ਹੁਣ ਅਸੀਂ ਗੱਲ ਕਰਾਂਗੇ ਕਿ ਰਵਿੰਦਰ ਨਾਥ ਟੈਗੋਰ ਨੇ ਆਪਣੀ ਪੋਇਮਸ ਦੇ ਵਿੱਚ, ਗੀਤਾਂਜਲੀ ਦੇ ਵਿੱਚ ਕਿਹੜੀਆਂ ਗੱਲਾਂ ਕਹੀਆਂ, ਜਿਹੜੀਆਂ ਗੱਲਾਂ ਦਾ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਫਾਇਦਾ ਲੈਣਾ ਚਾਹੀਦਾ। ਉਹ ਗੱਲਾਂ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਭੈਣ ਜੀ ਨੂੰ ਕਹਾਂਗਾ ਕਿ ਉਹ ਇੱਕ ਪਲੀਜ਼ ਸੌਂਗ ਸੁਣਾ ਦੇਣ, ਐ ਮਾਲਿਕ ਤੇਰੇ ਬੰਦੇ ਹਮ। ਸੱਚਾਈ ਹੈ, ਸਾਰਾ ਕੁਛ ਉਹਦੇ ਹੀ ਆ, ਚੰਗੇ ਬੁਰੇ ਜੀ ਜੰਤ ਸਭ ਉਸਦੇ, ਸਭਨਾ ਕਾ ਸੋਈ, ਮੰਦਾ ਕਿਸ ਨੂੰ ਆਖੀਏ ਜੇ ਦੂਜਾ ਹੋਈ, ਐ ਮਾਲਿਕ ਤੇਰੇ ਬੰਦੇ ਹਮ। ਮਾਲਿਕ ਤੇਰੇ ਬੰਦੇ ਹਮ, ਐਸੇ ਹੋ ਹਮਾਰੇ ਕਰਮ, ਨੇਕੀ ਪਰ ਚਲੇ ਔਰ ਬਦੀ ਸੇ ਟਲੇ, ਬੁਰੇ ਕੰਮਾਂ ਤੋਂ ਬਚੀਏ। ਸੋ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਔਰ ਰਵਿੰਦਰ ਨਾਥ ਟੈਗੋਰ ਦੀਆਂ ਹੁਣ ਮੈਂ ਸਿੱਖਿਆਵਾਂ ਇੱਥੋਂ ਹੀ ਸ਼ੁਰੂ ਕਰਦਾ ਕਿ ਟੈਗੋਰ ਸਾਹਿਬ ਨੇ ਆਪਣੀ ਪੋਇਮ ਦੇ ਵਿੱਚ ਲਿਖਿਆ ਕਿ ਜਿਹੜਾ ਸਾਡਾ ਵਿਸ਼ਵਾਸ ਹੈ ਉਹ ਉਸ ਪੰਛੀ ਦੀ ਤਰ੍ਹਾਂ ਹੋਣਾ ਚਾਹੀਦਾ, ਉਸ ਬਰਡ ਦੀ ਤਰ੍ਹਾਂ ਹੋਣਾ ਚਾਹੀਦਾ ਜਿਹੜਾ ਸਵੇਰੇ ਹਨੇਰੇ ਦੇ ਵਿੱਚ, ਜਦੋਂ ਹਾਲੇ ਸਵੇਰ ਨਹੀਂ ਚੜ੍ਹੀ ਹੁੰਦੀ, ਸੂਰਜ ਨਹੀਂ ਚੜ੍ਹਿਆ ਹੁੰਦਾ, ਉਸ ਤੋਂ ਪਹਿਲਾਂ ਹਨੇਰੇ ਦੇ ਵਿੱਚ ਗੁਣ ਗਣਾਉਂਦਾ। ਤੁਸੀਂ ਦੇਖਿਆ ਹੋਊਗਾ ਕਿ ਚਿੜੀਆਂ ਸਵੇਰੇ ਕੱਚੀ ਚੀ 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 ਕਰਦੀਆਂ ਹੁੰਦੀਆਂ, ਹਾਲਾਂਕਿ ਹਨੇਰਾ ਹੁੰਦਾ, ਉਹ ਕਿਉਂ ਕਰਦੀਆਂ ਨੇ? ਉਹ ਗੁਣਗੁਣਾਉਂਦੀਆਂ ਨੇ ਕਿਉਂਕਿ ਉਹਨਾਂ ਨੂੰ ਇੱਕ ਪੱਕਾ ਵਿਸ਼ਵਾਸ ਹੁੰਦਾ ਕਿ ਥੋੜ੍ਹੇ ਚਿਰ ਬਾਅਦ ਹੁਣੀ ਸੂਰਜ ਦੀਆਂ ਕਿਰਨਾਂ ਆਉਣਗੀਆਂ, ਇੱਥੇ ਚਾਨਣ ਹੋ ਗਿਆ। ਇਹ ਉਹ ਜਾਨਵਰਾਂ ਨੂੰ ਨਹੀਂ ਸਮਝਾਉਣ ਦੀ, ਪੰਛੀਆਂ ਨੂੰ ਨਹੀਂ ਸਮਝਾਉਣ ਦੀ ਕੋਸ਼ਿਸ਼ ਕੀਤੀ, ਰਵਿੰਦਰ ਨਾਥ ਟੈਗੋਰ ਨੇ ਸਾਨੂੰ ਸਮਝਾਇਆ ਵੀ ਸਾਡਾ ਜਿਹੜਾ ਵਿਸ਼ਵਾਸ ਹੈ ਉਹ ਪੰਛੀਆਂ ਦੀ ਤਰ੍ਹਾਂ ਹੋਣਾ ਚਾਹੀਦਾ ਕਿ ਜੇ ਸਾਨੂੰ ਕੋਈ ਮੁਸੀਬਤ ਆ ਗਈ, ਕੋਈ ਚਿੰਤਾ ਆ ਗਈ, ਕੋਈ ਦੁੱਖ ਆ ਗਿਆ, ਕੋਈ ਅਸੀਂ ਬੁਰੇ ਬੁਰੇ ਵਕਤ ਆ ਗਿਆ ਸਾਡੇ ਕੋਲ ਡੋਲੋ ਨਾ। ਅਸੀਂ ਕੀ ਹੁੰਦਾ ਜਦੋਂ ਕਿਤੇ ਕੋਈ ਬੁਰਾ ਵਕਤ ਆਉਂਦਾ, ਕੋਈ ਚਿੰਤਾ ਆਉਂਦੀ ਹੈ, ਕੋਈ ਮਾੜਾ ਟਾਈਮ ਆਉਂਦਾ, ਸਾਡਾ ਕੋਈ ਸਾਥ ਨਹੀਂ ਦਿੰਦਾ ਅਤੇ ਫਿਰ ਅਸੀਂ ਗਲਤ ਕੰਮ ਕਰ ਬੈਠਦੇ ਹਾਂ। ਜਿਵੇਂ ਹੁਣ ਸੁਸ਼ਾਂਤ ਸਿੰਘ ਨੇ ਸੁਈਸਾਈਡ ਕੀਤਾ, ਜਾਂ ਹੋਰ ਬੰਦੇ ਕਿਸਾਨ ਕਰਦੇ ਨੇ ਵਿਚਾਰੇ, ਬਹੁਤ ਸਟੂਡੈਂਟ ਕਰ ਲੈਂਦੇ ਨੇ, ਜਾਂ ਹਸਬੈਂਡ ਵਾਈਫ ਦੀ ਨਹੀਂ ਬਣਦੀ, ਉਹ ਉਹਨਾਂ ਨੂੰ ਇੰਨਾ ਡਰ ਹੁੰਦਾ, ਕਿਸੇ ਨਾਲ ਗੱਲ ਸ਼ੇਅਰ ਨਹੀਂ ਕਰਦੇ, ਉਹ ਫੇਸ ਨਹੀਂ ਕਰਦੇ, ਕਹਿੰਦੇ ਚਲੋ ਸੁਈਸਾਈਡ ਕਰ ਲਓ, ਚੁੰਨੀ ਨਾਲ ਗੱਲ 'ਚ ਬੰਨ ਲਿਆ, ਕਦੇ ਕੋਈ ਗੱਡੀ ਥੱਲੇ ਆ ਗਏ, ਖੂਹ ਛਾਲ ਮਾਰਤੀ, ਨੈਗਰਾ ਫਾਲਸ ਹੋ ਗਏ, ਕਾਰ ਦਾ ਐਕਸੀਡੈਂਟ ਕਰਤਾ। ਸੋ ਰਵਿੰਦਰ ਨਾਥ ਟੈਗੋਰ ਨੇ ਕਿਹਾ ਵੀ ਸਾਨੂੰ ਵਿਸ਼ਵਾਸ ਹੋਣਾ ਚਾਹੀਦਾ, ਜੇ ਬੁਰੇ ਦਿਨ ਸਾਡੇ ਨਹੀਂ ਬੁਰੇ ਦਿਨ ਆਏ ਨੇ, ਕੋਈ ਨਹੀਂ, ਸਾਡਾ ਕੰਮ ਕੀ ਹੈ, ਮਿਹਨਤ ਕਰਨਾ, ਉਹਨੂੰ ਫੇਸ ਕਰਨਾ। ਜਦੋਂ ਅਸੀਂ ਮਿਹਨਤ ਕਰਾਂਗੇ, ਫੇਸ ਕਰਾਂਗੇ, ਤਾਂ ਜਿਹੜੇ ਬੁਰੇ ਦਿਨ ਨੇ ਉਹਦੇ ਬੱਦਲ ਵੀ ਛੰਡ ਜਾਣਗੇ। ਜਿਸ ਤਰ੍ਹਾਂ ਕਿ ਪੰਛੀ ਸਵੇਰੇ ਗੁਣਗੁਣਾਉਂਦੇ ਨੇ, ਤਾਂ ਉਹਨਾਂ ਦਾ ਵਿਸ਼ਵਾਸ ਹੁੰਦਾ ਕਿ ਸਵੇਰ ਆਏਗੀ, ਜਿਸ ਤਰ੍ਹਾਂ ਉਹਨਾਂ ਦਾ ਵਿਸ਼ਵਾਸ ਪੱਕਾ ਹੋ ਜਾਂਦਾ ਸਵੇਰ ਜ਼ਰੂਰ ਆਉਂਦੀ ਹੈ। ਇਸੇ ਤਰ੍ਹਾਂ ਰਵਿੰਦਰ ਨਾਥ ਟੈਗੋਰ ਨੇ ਸਾਨੂੰ ਇਹੀ ਸਿਖਾਇਆ ਕਿ ਜਿੰਨੇ ਮਰਜ਼ੀ ਦੁੱਖ ਹੋਣ, ਜਿੰਨੀਆਂ ਮਰਜ਼ੀ ਤਕਲੀਫਾਂ ਹੋਣ, ਜਿਹੋ ਜਿਹੇ ਮਰਜ਼ੀ ਸਿਚੁਏਸ਼ਨ ਹੋਵੇ, ਤੁਸੀਂ ਡੋਲੋ ਨਾ, ਘਬਰਾਓ ਨਾ। ਤੁਹਾਡਾ ਕੰਮ ਹੈ ਕਿ ਜਿਹੜੀ ਵੀ ਤੁਹਾਡੇ ਕੋਲ ਫੇਸ ਤੁਹਾਨੂੰ ਪ੍ਰੋਬਲਮ ਆਈ ਹੈ, ਉਹਦੇ ਲਈ ਉਦੋਂ ਜ਼ਿਆਦਾ ਮਿਹਨਤ ਕਰੋ, ਆਪਣਾ ਵਿਸ਼ਵਾਸ ਰੱਖੋ ਮਾਲਕ 'ਤੇ। ਜੇ ਕਿਸੇ ਪਰਮਾਤਮਾ ਨੂੰ ਮੰਨਦੇ ਹੋ, ਅੱਲਾਹ ਨੂੰ ਮੰਨਦੇ ਹੋ, ਵਾਹਿਗੁਰੂ ਨੂੰ ਮੰਨਦੇ ਹੋ, ਕਿਸੇ ਮੁਰਸ਼ਿਦ ਨੂੰ ਮੰਨਦੇ ਹੋ, ਉਹਦੇ 'ਚ ਪੱਕਾ ਫਰਮ ਵਿਸ਼ਵਾਸ ਰੱਖੋ ਵੀ ਮੈਂ ਉਹਦੇ ਨਾਲ ਜੁੜਿਆ ਵਾਂ, ਅਤੇ ਇਹ ਮੁਸੀਬਤ ਜਿਹੜੀ ਹੈਗੀ ਇਹ ਜ਼ਿਆਦਾ ਚਿਰ ਨਹੀਂ ਰਹਿਣੀ। ਔਰ ਮੈਂ ਤਾਂ ਇੱਕ ਦੇਸੀ ਤਰੀਕੇ ਨਾਲ ਕਹਿਣਾ, ਜਦੋਂ ਕਿਤੇ ਮੇਰਾ ਆਪਣਾ ਤਜਰਬਾ, ਮੇਰੇ ਮਗਰ ਨਾਲ ਪੈ ਜਾਣਾ, ਮੈਂ ਤਾਂ ਆਪਣਾ ਤਜਰਬਾ ਕਹਿਣਾ ਕਿ ਜਦੋਂ ਵੀ ਮੈਂ ਕਿਤੇ ਜ਼ਿੰਦਗੀ 'ਚ ਦੇਖਿਆ ਕੋਈ ਬੁਰਾ ਟਾਈਮ ਆਉਣ ਲੱਗਦਾ, ਤਾਂ ਟਾਈਮ ਵਧਾ ਦਿਓ, ਸਾਰਾ ਕੁਝ ਛੱਡ ਕੇ ਮਾਲਕ ਨੂੰ ਯਾਦ ਕਰੋ, ਉਹਦੇ ਕੋਲ ਰੋਵੋ, ਉਹਦੇ ਕੋਲ ਭਾਸ਼ਾ ਦੀ ਲੋੜ ਨਹੀਂ ਹੈ ਵੀ ਤੁਸੀਂ ਵਧੀਆ ਲੈਂਗੁਏਜ ਕਹੋਗੇ, ਸੱਚੇ ਪਾਤਸ਼ਾਹ, ਕੋਈ ਘੜੀ ਕਢਾਈ ਲੈਂਗੁਏਜ ਨਹੀਂ, ਜਿਹੜੀ ਮਰਜ਼ੀ ਲੈਂਗੁਏਜ ਨਾਲ ਤੁਸੀਂ ਉਹਨੂੰ ਯਾਦ ਕਰੋ ਆਪਣੇ ਦੁੱਖ, ਕਿਉਂਕਿ ਉਹ ਜਦੋਂ ਤੁਸੀਂ ਬੈਠ ਕੇ ਗੱਲ ਕਰਦੇ ਹੋ ਉਹ ਹੁੰਦਾ, ਤਾਂ ਤੁਸੀਂ ਹੁੰਦੇ ਹੋ ਅੰਦਰ, ਹੋਰ ਤਾਂ ਕੋਈ ਆ ਹੀ ਨਹੀਂ ਸਕਦਾ, ਇਸ ਕਰਕੇ ਕੋਈ ਦੇਖ ਨਹੀਂ ਸਕਦਾ, ਤੁਸੀਂ ਸਿੱਧੀ ਉਹਦੇ ਨਾਲ ਗੱਲ ਪਰਮਾਤਮਾ ਨਾਲ, ਅੱਲਾ ਵਾਹਿਗੁਰੂ ਨਾਲ ਕਰ ਰਹੇ ਹੋ, ਅਤੇ ਤੁਸੀਂ ਜੋ ਉਹਨੂੰ ਫਰਿਆਦ ਕਰੋਗੇ, ਜਿਵੇਂ ਕੋਈ ਗਲਤੀ ਹੋ ਜਾਵੇ, ਜਾਂ ਸਾਨੂੰ ਚੀਜ਼ ਦੀ ਲੋੜ ਹੈ, ਮੈਨੂੰ ਸਕੂਲ ਦੇ ਵਿੱਚ ਬਸਤੇ ਦੀ ਲੋੜ ਹੈ, ਜਾਂ ਮੇਰੇ ਫਲੀਟ ਟੁੱਟ ਗਏ, ਸ਼ੂਜ਼ ਲੈਣੇ ਆ, ਜਾਂ ਪੈਂਟ ਲੈਣੀ ਹੈ, ਜਾਂ ਮੈਂ ਕਦੇ ਟੂਰ 'ਤੇ ਜਾਣਾ, ਅਤੇ ਕਿਹਦੇ ਕੋਲ ਜਾਂਦੇ ਹਾਂ, ਆਪਣੇ ਬਾਪ ਕੋਲ ਜਾਂਦੇ, ਉਹ ਕਹਿੰਦੇ ਨਹੀਂ 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 ਮੈਂ ਨਹੀਂ ਦਿੰਦੇ, ਨਹੀਂ ਫਿਰ ਕਹਿੰਦੇ ਨਹੀਂ ਪਾਪਾ ਜੀ ਡੈਡੀ ਜੀ ਮੈਂ ਤਾਂ ਜਾਣਾ ਟੂਰ 'ਤੇ, ਆਹ ਮੇਰੇ ਤਾਂ ਕਮੀਜ਼ ਪਾੜ ਗਿਆ, ਮੈਨੂੰ ਕਮੀਜ਼ ਲੈ ਦਿਓ ਪਲੀਜ਼, ਮੈਨੂੰ ਨਾਈਕੀ ਦੇ ਸ਼ੂਜ਼ ਲੈ ਦਿਓ, ਆਪਾਂ ਰੋਜ਼ ਬੜਿਆਉਂਦੇ ਹਾਂ, ਪਛਕਾਰਦੇ ਹਾਂ, ਅਖੀਰ 'ਚ ਬਾਪੂ ਕਹਿੰਦਾ ਚੱਲ ਲੈ ਯਾਰ ਦੱਸ ਤੂੰ ਕਿਹੜੇ ਲੈਣੇ ਨੇ, ਕੰਮ ਹੋ ਗਿਆ ਨਾ ਸਾਡਾ। ਸੋ ਜੇ ਅਸੀਂ ਦੁਨੀਆਂ ਦੇ ਫਾਦਰ ਤੋਂ ਕੰਮ ਲੈ ਸਕਦੇ ਹਾਂ, ਤਾਂ ਕੁੱਲ ਮਾਲਕ ਤੋਂ ਕੰਮ ਕਿਉਂ ਨਹੀਂ ਲੈ ਸਕਦੇ, ਉਹ ਜ਼ਰੂਰ ਸਾਡਾ ਕੰਮ ਕਰਦਾ, ਪਰ ਸਾਡਾ ਜਿਹੜਾ ਵਿਸ਼ਵਾਸ ਹੈ ਉਹ ਫਰਮ ਹੋਣਾ ਚਾਹੀਦਾ। ਜਦੋਂ ਅਸੀਂ ਵਿਸ਼ਵਾਸ ਡੋਲ ਜਾਂਦੇ ਹਾਂ, ਡਬਲ ਮਾਈਂਡਡ ਹੋ ਜਾਂਦੇ ਕਿਸੇ ਗੱਲ 'ਤੇ ਵੀ, ਫਿਰ ਸਾਡੇ ਕੰਮ ਨਹੀਂ ਬਣਦੇ। ਫਾਰ ਐਗਜ਼ਾਮਪਲ, ਅਸੀਂ ਚਾਹੁੰਦੇ ਹਾਂ ਵੀ ਮੈਂ IAS ਅਫਸਰ ਬਣਨਾ, ਹੈ ਨਾ ਜੀ, 1 ਲੱਖ 2 ਲੱਖ ਹਰ ਸਾਲ ਬੱਚੇ ਇੰਡੀਆ ਦੇ ਵਿੱਚ IAS ਬਣਨ ਦੀ ਤਿਆਰੀ ਕਰਦੇ ਨੇ, ਐਗਜ਼ਾਮ ਦਿੰਦੇ ਨੇ, ਉਹ 'ਚੋਂ ਕੁਛ ਬੱਚੇ ਪਾਸ ਹੋ ਜਾਂਦੇ ਨੇ, ਕੁਛ ਇੰਟਰਵਿਊ ਲਈ ਆ ਜਾਂਦੀ ਹੈ, ਕਈ ਉਹਨਾਂ ਇੰਟਰਵਿਊ ਦੇ ਵਿੱਚੋਂ ਪਾਸ ਵੀ ਹੋ ਜਾਂਦੇ ਨੇ, ਕਿਉਂ, ਉਹਨਾਂ ਦਾ ਵਿਸ਼ਵਾਸ ਹੁੰਦਾ, ਮਿਹਨਤ ਕੀਤੀ ਹੁੰਦੀ ਹੈ। ਜੇ ਕਹੋ ਵੀ ਮੈਂ ਤਾਂ ਬਣ ਹੀ ਨਹੀਂ ਸਕਦਾ IAS, ਵੀ ਛੱਡਦੇ ਹਥਿਆਰ, ਫਿਰ ਤੁਸੀਂ ਕਦੇ ਜ਼ਿੰਦਗੀ 'ਚ ਬਣਨਾ ਹੀ ਨਹੀਂ। ਪਰ ਜੇ ਤੁਸੀਂ ਮਿਹਨਤ ਕਰੋਗੇ, ਲਗਨ ਨਾਲ ਲੱਗੋਗੇ, ਉਹ ਦਿਨ ਦੂਰ ਨਹੀਂ ਜਦੋਂ ਤੁਸੀਂ ਆਪਣੇ ਗੋਲ ਨੂੰ ਅਚੀਵ ਕਰ ਲਓਗੇ। ਇਹ ਤਾਂ ਦੁਨੀਆ ਦੇ ਗੋਲ ਨੇ, ਜੇ ਤੁਸੀਂ ਅੰਦਰਲੇ ਗੋਲ ਵੀ ਜਿਹੜੇ ਅਲਟੀਮੇਟ ਗੋਲ ਹੈ ਉਹਨੂੰ ਵੀ ਪ੍ਰਾਪਤ ਕਰਨਾ, ਉਹਦੇ ਲਈ ਵੀ ਮਿਹਨਤ ਕਰਨੀ ਪਊਗੀ। ਜੇ ਤੁਸੀਂ ਮਿਹਨਤ ਪੂਰੀ ਨਹੀਂ ਕਰਦੇ ਅਤੇ ਅਸੀਂ ਗੋਲ ਦੇ ਵਿੱਚ ਫਿਰ ਕੀ ਆਸ ਰੱਖਦੇ ਹਾਂ ਕਿ ਸਾਨੂੰ ਫਲ ਮਿਲ ਜਾਣਗੇ, ਉਸ ਤਰ੍ਹਾਂ ਦਾ ਸਾਨੂੰ ਫਲ ਮਿਲੂਗਾ ਜਿਸ ਤਰ੍ਹਾਂ ਦੀ ਮਿਹਨਤ ਕੀਤੀ ਹੋਏਗੀ। ਜੇ ਬੱਚੇ ਨੇ ਐਗਜ਼ਾਮ ਦੇ ਵਿੱਚ ਜਦੋਂ ਫੇਲ ਹੋ ਜਾਂਦਾ ਸਾਲ ਦੇ ਵਿੱਚ, ਸਾਲ ਤੋਂ ਬਾਅਦ ਉਹ ਐਵੇਂ ਦੂਜਿਆਂ ਦਾ ਕਸੂਰ ਕੱਢੀ ਜਾਂਦਾ, ਦੂਜਿਆਂ ਦਾ ਕਿਉਂ ਕਸੂਰ ਕੱਢਣਾ, ਆਪਣਾ ਕਸੂਰ ਦੇਖੋ ਵੀ ਮੈਂ ਕਿੰਨਾ ਕੁ ਪੜ੍ਹਿਆ। ਉਹ ਕਹਿੰਦੇ ਆਊਟ ਆਫ ਸਿਲੇਬਸ ਆ ਗਿਆ ਜੀ, ਟੀਚਰ ਬੜਾ ਸਖਤ ਸੀ ਜੀ, ਸੁਪਰਡੈਂਟ ਨੇ ਨਕਲ ਨਹੀਂ ਮਾਰ ਦਿੱਤੀ ਜੀ, ਜਾਂ ਫਿਰ ਜਿੰਨੀ ਮਿਹਨਤ ਸਾਲ 'ਚ ਕਰਨੀ ਆਪਾਂ ਕਹਿੰਦੇ ਲੋੜ ਹੀ ਨਹੀਂ ਮਿਹਨਤ ਕਰਨ ਦੀ, ਉਹ ਨੇੜੇ ਜਾ ਕੇ ਬਰੀਕ ਬਰੀਕ ਪਰਚੀਆਂ ਬਣਾ ਲਾਂਗੇ, ਹੱਥ 'ਤੇ ਲਿਖ ਲਾਂਗੇ, ਕਦੇ ਉਹ ਜੇਬ ਦੇ ਅੰਦਰ ਪਾਉਣੇ ਆ, ਕਦੇ ਜੇਬ, ਕਦੇ ਪੈਰਾਂ ਦੇ ਥੱਲੇ ਰੱਖਦੇ ਹਾਂ, ਕਦੇ ਮੁੰਡੇ ਨੂੰ ਮੂਹਰੇ ਕੁੜੀ ਨੂੰ ਕਹਿੰਦੇ ਹਾਂ ਵੀ ਟੇਢਾ ਜਿਹਾ ਪੇਪਰ ਕਰਦੇ, ਮੈਂ ਤੇਰੀ ਚੋਰੀ ਅੱਖ ਨਾਲ ਦੇਖ ਲੂੰ ਪੇਪਰ। ਇਹ ਮੈਂ ਤਾਂ ਕਹਿੰਦਾ ਅਸੀਂ ਖੁਦ ਵੀ ਨਕਲਾਂ ਮਾਰੀਆਂ, ਮੈਂ ਕੋਈ ਲੁਕਾਉਣ ਵਾਲੀ ਗੱਲ ਨਹੀਂ ਕਰਦਾ, ਅਤੇ ਮੈਂ ਆਪ ਵੀ ਇਗਜ਼ਾਮ ਲੈਣ ਜਾਂਦਾ ਰਿਹਾ ਕਾਲਜ ਦੇ, ਯੂਨੀਵਰਸਿਟੀਜ਼ ਦੇ, ਈਵਨ ਥਾਪਰ ਕਾਲਜ 'ਚ ਵੀ ਗਏ, ਮੈਡੀਕਲ ਕਾਲਜ ਵੀ, MBBS MD ਕਰਦੇ, ਉਹਨਾਂ ਬੱਚਿਆਂ ਦੇ ਵੀ ਲਏ, ਅਤੇ ਕਿਉਂਕਿ ਮੈਂ ਖੁਦ ਨਕਲ ਮਾਰੀ ਸੀ, ਚਾਹੇ ਉਹਨੂੰ ਚੰਗਾ ਕਹੋ ਮਾੜਾ ਕਹੋ, ਮੈਂ ਤਾਂ ਓਪਨਲੀ ਕਹਿਣਾ, ਅਤੇ ਮੈਂ ਬੱਚਿਆਂ ਨੂੰ ਉੱਥੇ ਕਹਿੰਦਾ ਹੁੰਦਾ ਸੀਗਾ ਵੀ ਆਹ ਛੋਟੀ ਛੋਟੀਆਂ ਪਰਚੀਆਂ ਕਿਉਂ, ਕਿਉਂਕਿ ਅਮੀਰ ਬੰਦੇ ਨੇ ਤਾਂ ਸਿਫਾਰਿਸ਼ ਪਾ ਕੇ ਜੋਬ ਲੈ ਲੈਣੀ ਆ, ਗਰੀਬ ਬੰਦਾ ਵਿਚਾਰਾ ਫਿਰ ਪਿੱਛੇ ਰਹਿੰਦਾ। ਮੈਂ ਉਹਨਾਂ ਨੂੰ ਗਰੀਬਾਂ ਨੂੰ ਕਹਿੰਦਾ ਕਿਤਾਬ ਵੀ ਲਿਆਓ, ਕਿਤਾਬ ਦਾ ਕਾਹਨੂੰ ਨੁਕਸਾਨ ਕਰ ਦਿਓ, ਜਿੰਨਾ ਚਿਰ ਮੈਂ ਬੈਠਾ ਮੈਂ ਆਪ ਹੀ ਦੇਖ ਲੂੰਗਾ, ਘਰੋ ਜੋ ਕੁਛ ਕਰਨਾ, ਚਾਹੇ ਗਲਤ ਸੀ, ਇੰਝ ਨਾ ਤੁਸੀਂ ਕਹੋ ਵੀ ਤੁਸੀਂ ਨਕਲਾਂ ਮਰਵਾਉਂਦੇ ਰਹੇ ਹੋ, ਮੈਂ ਖੁਦ ਮਾਰੀਆਂ ਨੇ। ਸੋ ਗਲਤੀਆਂ ਹੁੰਦੀਆਂ, ਲੇਕਿਨ ਜੇ ਪੱਕੇ ਤੌਰ 'ਤੇ ਮਿਹਨਤ ਕੀਤੀ ਹੁੰਦੀ ਅਤੇ ਫਿਰ ਪਰਚੀ ਚੁੱਕਣ ਦੀ ਲੋੜ ਹੀ ਨਹੀਂ ਸੀ, ਜਿੱਥੋਂ ਮਰਜ਼ੀ ਸਵਾਲ ਆ ਜਾਵੇ। ਜਿਸ ਤਰ੍ਹਾਂ IAS ਅਫਸਰ ਬਣ ਗਏ, IPS ਅਫਸਰ ਬਣ ਗਏ, ਇਸ ਤਰ੍ਹਾਂ ਬੰਦੇ ਵੀ ਫਸਟ ਆ ਸਕਦੇ ਜੀ। ਸੋ ਬੜਾ ਖਤਰਨਾਕ ਜੰਗਲ ਸੀਗਾ। ਉਹ ਜੰਗਲ ਦੇ ਬਾਰੇ ਮਸ਼ਹੂਰ ਸੀਗਾ ਵੀ ਇੱਥੇ ਬੜੇ ਖੂੰਖਾਰ ਜਾਨਵਰ ਰਹਿੰਦੇ ਨੇ, ਬੰਦਿਆਂ ਨੂੰ ਪਾੜ ਕੇ ਖਾ ਜਾਂਦੇ ਨੇ। ਇਹਦੇ ਵਿੱਚ ਇਸ ਜੰਗਲ ਦੇ ਵਿੱਚ ਡਾਕੂ ਰਹਿੰਦੇ ਨੇ, ਚੋਰ ਰਹਿੰਦੇ ਨੇ, ਜਿਹੜਾ ਵੀ ਟੱਕਰ ਗਿਆ ਅਤੇ ਉਹਨੂੰ ਮਾਰ ਦਿੰਦੇ ਨੇ। ਅਤੇ ਜਦੋਂ ਉਹ ਬੁੱਲੇ ਸ਼ਾਹ ਆਪਣੀ ਮਸਤੀ ਜਾ ਰਿਹਾ ਸੀ ਤਾਂ ਪਿੱਛੇ ਚੇਲਿਆਂ ਨੇ ਦੇਖਿਆ ਵੀ ਇਹ ਤਾਂ ਜੰਗਲ ਨੂੰ ਤੁਰ ਪਿਆ, ਉੱਧਰ ਹਨੇਰਾ ਹੋ ਗਿਆ, ਅਤੇ ਮਰ ਜਾਂਗੇ ਆਪਾਂ। ਉਹਨੇ ਬੁੱਲੇ ਸ਼ਾਹ ਉਹਨਾਂ ਨੇ ਬੁੱਲੇ ਸ਼ਾਹ ਨੂੰ ਰੋਕਿਆ ਕਿ ਬੁੱਲੇ ਸ਼ਾਹ ਤੈਨੂੰ ਪਤਾ ਵੀ ਇਹ ਜੰਗਲ ਜਿੱਧਰ ਨੂੰ ਜਾ ਰਿਹਾ ਰਾਤ ਹੋ ਗਈ, ਇੱਥੇ ਤਾਂ ਜਾਨਵਰ ਨੇ ਆਪਾਂ ਨੂੰ ਮਾਰ ਕੇ ਖਾ ਜਾਣਗੇ, ਹੈ ਨਾ। ਇੱਥੇ ਤਾਂ ਚੋਰ ਡਾਕੂ ਨੇ, ਉਹਨਾਂ ਨੇ ਆਪਾਂ ਨੂੰ ਮਾਰ ਦੇਣਾ, ਲੁੱਟ ਲੈਣਾ, ਸਾਰਾ ਕੁਛ ਕਰ ਲੈਣਾ, ਅਤੇ ਤੂੰ ਇੱਥੇ ਕਿਤੇ ਰਾਤ ਆਪਾਂ ਜਾ ਕੇ ਰੁਕ ਜਾਂਦੇ ਹੋਰ ਕਿਸੇ ਪਾਸੇ। ਕਹਿੰਦੇ ਨੇ ਉਸ ਵੇਲੇ ਬੁੱਲੇ ਸ਼ਾਹ ਨੇ ਪਤਾ ਕੀ ਕਿਹਾ ਸੀਗਾ, ਬੁੱਲੇ ਸ਼ਾਹ ਮੁਸਕਰਾਇਆ ਅਤੇ ਬੁੱਲੇ ਸ਼ਾਹ ਨੇ ਆਪਣੇ ਚੇਲਿਆਂ ਨੂੰ ਕਿਹਾ, ਚਾਹੇ ਹੋਇਆ ਹਨੇਰਾ ਏ, ਚਾਹੇ ਹੋਇਆ ਹਨੇਰਾ ਏ, ਕਹਿੰਦਾ ਭਾਵੇਂ ਹਨੇਰਾ ਹੋ ਗਿਆ, ਬੁੱਲੇ ਨੂੰ ਡਰ ਕੋਈ ਨਾ, ਚੰਦ ਮੁਰਸ਼ਦ ਮੇਰਾ ਏ। ਬੁੱਲਾ ਕਹਿੰਦਾ ਮੈਨੂੰ ਕੋਈ ਡਰ ਡੁਰ ਨਹੀਂ ਹੈ, ਕਿਉਂਕਿ ਜਿਹੜਾ ਮੇਰਾ ਮੁਰਸ਼ਦ ਹੈ ਉਹ ਚੰਦ ਹੈ। ਜਿਸ ਤਰ੍ਹਾਂ ਚੰਦਰਮਾ ਲੱਖਾਂ ਮੀਲ ਦੂਰ, ਹਜ਼ਾਰਾਂ ਮੀਲ ਦੂਰ ਉੱਥੇ ਬੈਠਾ, ਅਸੀਂ ਚੰਦਰਮੇ ਕੋਲ ਤਾਂ ਨਹੀਂ ਜਾਂਦੇ, ਚੰਦਰਮੇ ਦਾ ਪ੍ਰਕਾਸ਼ ਸਾਡੇ ਕੋਲ ਆ ਜਾਂਦਾ, ਵਿਸ਼ਵਾਸ ਹੈ ਸਾਨੂੰ ਵੀ ਚੰਦਰਮੇ ਦਾ ਆਊਗਾ। ਸੋ ਇਸੇ ਤਰ੍ਹਾਂ ਹੀ ਸਾਨੂੰ ਪੱਕਾ ਵਿਸ਼ਵਾਸ ਹੋਣਾ ਚਾਹੀਦਾ, ਜਦੋਂ ਅਸੀਂ ਵਿਸ਼ਵਾਸ ਕਰਦੇ ਹਾਂ ਫਿਰ ਸਾਡਾ ਕੰਮ ਕਦੇ ਵੀ ਰੋਕਦਾ ਨਹੀਂ। ਸਾਡਾ ਲੋੜ ਹੈ ਸਾਡੇ ਵਿਸ਼ਵਾਸ ਨੂੰ ਫਰਮ ਕਰਨ ਦੀ, ਕੋਈ ਵੀ ਚੀਜ਼ ਤੁਸੀਂ ਠਾਣ ਲਾਉਣਾ ਵੀ ਮੈਂ ਕਰਨੀ ਹੈ, ਦੁਨੀਆ ਇੱਧਰ ਦੀ ਉੱਧਰ ਹੋ ਜਾਓ, ਕੰਮ ਦਾ ਰਿਜ਼ਲਟ 100% ਨਿਕਲੂਗਾ। ਪਰ ਤੁਹਾਡੇ ਜਿਹੜੇ ਸਟੈਪਸ ਨੇ ਉਹ ਠੀਕ ਅਪਰੋਚ ਹੋਣੀ ਚਾਹੀਦੀ ਹੈ ਅਤੇ ਵਿਸ਼ਵਾਸ ਪੱਕਾ ਹੋਣਾ ਚਾਹੀਦਾ। ਜਿਸ ਤਰ੍ਹਾਂ ਇੱਕ ਕਹਾਣੀ ਆਉਂਦੀ ਹੈ ਲੂੰਬੜੀ ਦੀ, ਸ਼ਿਕਾਰੀ ਸੀਗਾ, ਸ਼ਿਕਾਰ ਕਰਨ ਜੰਗਲ 'ਚ ਨਿਕਲ ਗਿਆ ਅਤੇ ਉਹਨੂੰ ਸਵੇਰ ਦਾ ਸ਼ਿਕਾਰ ਲੱਭਿਆ ਨਹੀਂ, ਅਚਾਨਕ ਉਹਦੀ ਨਿਗਾਹ ਪਈ ਕਿ ਲੂੰਬੜੀ ਬੈਠੀ ਹੈ। ਉਹਦਾ ਇੱਕ 2-4 ਦਿਨਾਂ ਦਾ ਬੱਚਾ ਸੀ, ਉਹ ਫਿਰ ਬੜਾ ਬੈਠਾ ਕੋਲ ਸੁੱਤੀ ਪਈ ਆ ਲੂੰਬੜੀ, ਤਾਂ ਬੱਚਾ ਜਾਗ ਰਿਹਾ, ਸ਼ਿਕਾਰੀ ਦੀ ਤਾਂ ਬੱਲੇ ਬੱਲੇ। ਉਹਨੇ ਕਿਹਾ ਮੈਂ ਤਾਂ ਇੱਕ ਜਾਨਵਰ ਮਾਰਨੂੰ, ਫਿਰ ਇਹਦਾ 2 ਮਿਲ ਗਏ, ਨਾਲੇ ਹੈ ਵੀ ਛੋਟਾ ਜਿਹਾ, ਵਧੀਆ ਖਾਵਾਂ ਪੀਵਾਂਗੇ ਇਹਨੂੰ। ਅਤੇ ਉਹਨੇ ਕੀ ਕੀਤਾ, ਮਲਕ ਦੇ ਨੇ ਇੱਕ ਪਾਸੇ ਜਾਲ ਲਾਤਾ, ਇੱਕ ਪਾਸੇ ਅੱਗ ਬਾਲਦੀ, ਇੱਕ ਪਾਸੇ ਆਪ ਖੜ ਗਿਆ, ਇੱਕ ਪਾਸੇ ਉਹਦੇ ਨਾਲ ਕੁੱਤਾ ਸੀ ਸ਼ਿਕਾਰੀ, ਉਹ ਵੀ ਹੁਣ ਜਿੱਧਰ ਨੂੰ ਮਰਜ਼ੀ ਮੈਂ ਤੀਰ ਛੱਡੂੰ, ਜੇ ਭੱਜ ਵੀ ਗਈ ਉੱਧਰੋਂ ਕੁੱਤੇ ਨੇ ਘੇਰ ਲੈਣਾ, ਉੱਧਰੋਂ ਅੱਗ ਤੋਂ ਉਹਦੇ ਜਾਣਾ ਨਹੀਂ, ਅਤੇ ਇੱਧਰ ਜਿਹੜੀ ਹੈਗੀ ਜਾਲ ਲੱਗਿਆ ਜਾਲ 'ਚ ਫਸਜੂਗੀ। ਉਹਨੇ ਆਪਣਾ ਪੂਰਾ ਪ੍ਰਬੰਧ ਕਰ ਲਿਆ ਅਤੇ ਬੱਚੇ ਨੇ ਆਪਣੀ ਮਾਂ ਨੂੰ ਉਠਾਇਆ, ਨੂੰਬੜੀ ਨੂੰ ਕਹਿੰਦੀ ਮਾਂ ਆਪਾਂ ਮਰ ਗਏ, ਉਹਨੇ 4 ਛੇ ਨੂੰ ਘੇਰਾ ਪਾ ਲਿਆ, ਹੁਣ ਆਪਾਂ ਕਿਸੇ ਪਾਸੇ ਨਹੀਂ, ਅਤੇ ਮੈਂ ਤਾਂ ਮਰੂੰਗਾ ਮਰੂੰਗਾ, ਤੂੰ ਵੀ ਮਰ ਗਿਆ। ਬੱਚੇ ਨੂੰ ਆਪਣੀ ਮਾਂ ਦਾ ਫਿਕਰ ਹੈ, ਮਾਂ ਨੇ ਦੇਖਿਆ ਵੀ ਇਹ ਤਾਂ 4 ਸਵੇਰੇ ਘੇਰ ਲਿਆ ਮੇਰਾ, ਚੱਲ ਵੀ ਮੈਨੂੰ ਮਾਰਨਾ ਤਾਂ ਕੋਈ ਗੱਲ ਨਹੀਂ, ਪਰ ਬੱਚੇ ਨੂੰ ਮਾਰੂਗਾ ਇਹ ਮਾਂ ਬਰਦਾਸ਼ਤ ਨਹੀਂ ਕਰ ਸਕਦੀ। ਉਹਦੇ ਕੋਲ ਕੋਈ ਚੁਆਇਸ ਨਹੀਂ ਸੀ, ਉਹਨੇ ਅੱਖਾਂ ਮਿਚੀਆਂ ਰੱਬ ਕੋਲ ਫਰਿਆਦ ਕੀਤੀ ਵੀ ਸੱਚੇ ਪਾਤਸ਼ਾਹ ਇਹ ਸ਼ਿਕਾਰੀ ਨੇ ਮੈਨੂੰ ਚਾਰੋਂ ਪਾਸੋਂ ਘੇਰ ਲਿਆ, ਮੈਂ ਕੀ ਕਰਾਂ, ਮੈਨੂੰ ਮਾਰ ਲਏ ਤਾਂ ਕੋਈ ਗੱਲ ਨਹੀਂ, ਪਰ ਛੋਟਾ ਜਿਹਾ ਬੱਚਾ ਇਹਦਾ ਤਾਂ ਕੋਈ ਕਸੂਰ ਹੀ ਨਹੀਂ ਹੈ, ਇਹਨੂੰ ਤਾਂ ਮੈਂ ਆਪਣੇ ਕੋਲੇ ਬਿਠਾਇਆ, ਇਹਦੇ ਥਾਲੇ ਖੇਡਣ ਦੇ ਦਿਨ ਨੇ, ਇਹਦੇ 'ਤੇ ਜੇ ਹੋ ਗਈ ਤਾਂ ਮੇਰੇ ਮਾਂ ਦਾ ਕੀ, ਮੈਂ ਇਹਦੀ ਕਿਵੇਂ ਪ੍ਰੋਟੈਕਸ਼ਨ ਕਰਾਂ। ਕਹਿੰਦੇ ਜਦੋਂ ਉਹਦਾ ਵਿਸ਼ਵਾਸ ਇੰਨਾ ਜ਼ਿਆਦਾ ਸੀਗਾ, ਕੁਦਰਤ ਕਹਿੰਦੇ ਨੇ ਉਹ ਕੋਈ ਨਾ ਕੋਈ ਰਸਤਾ ਹੀਲਾ ਵਸੀਲਾ ਕੱਢ ਦਿੰਦੀ ਆ। ਕਹਿੰਦੇ ਜਦੋਂ ਹੀ ਚੱਲੀ ਹਨੇਰੀ, ਚੱਲੀ ਹਨੇਰੀ ਚੱਲਣ ਨਾਲ ਕੀ ਹੋਇਆ ਕਿ ਜਿਹੜੀ ਅੱਗ ਸੀ ਉਹ ਫੈਲੀ, ਫੈਲ ਕੇ ਜਾ ਕੇ ਜਾਲ 'ਤੇ ਲੱਗ ਗਈ, ਅਤੇ ਜਦੋਂ ਜਾਲ 'ਤੇ ਲੱਗੀ ਅਤੇ ਉੱਧਰੋਂ ਬੱਦਲ ਗਰਜਿਆ, ਬੱਦਲ ਗਰਜਿਆ, ਉਹ ਸ਼ਿਕਾਰੀ ਨੇ ਜੋ ਤੀਰ ਮਾਰ ਲੱਗਿਆ, ਤੀਰ ਜਾ ਕੇ ਉਹਦੇ ਕੁੱਤੇ 'ਚ ਵੱਜਿਆ, ਹੱਥੇ ਲੱਗਿਆ, ਕੁੱਤਾ ਮਰ ਗਿਆ। ਉੱਧਰੋਂ ਜਿਹੜੀ ਉਹ ਜਾਲ ਨੂੰ ਅੱਗ ਲੱਗੀ ਸੀ ਉਹ ਫੈਲੀ ਫੈਲੀ, ਉਹ ਜਾ ਕੇ ਮਦਾਰੀ ਉਹ ਸੋਰੀ ਜਿਹੜਾ ਸੀ ਕਿ ਸ਼ਿਕਾਰੀ ਉਹਦੇ ਕੱਪੜਿਆਂ ਨੂੰ ਪੈ ਗਈ, ਉਹ ਵੀ ਮਾਰਿਆ ਗਿਆ, ਅਤੇ ਬਾਂਦੀ ਜਿਹੜੀ ਉਹਦੀ ਲੂੰਬੜੀ ਸੀ ਉਦੋਂ ਬੱਚਾ ਆਜ਼ਾਦ ਹੋ ਗਿਆ। ਸੋ ਕਹਿਣ ਦਾ ਵਿਸ਼ਵਾਸ ਦੀ ਗੱਲ ਹੈ, ਇੱਕ ਸਿੰਬੋਲੀਕਲ ਗੱਲ ਹੈ ਕਿ ਕਦੋਂ ਨਹੀਂ ਸਾਡੀ ਪਰਮਾਤਮਾ ਸਾਡੇ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਚਮਤਕਾਰ ਹੁੰਦੇ ਨੇ ਜਦੋਂ ਸਾਡੇ ਰਿਸ਼ਤੇਦਾਰ, ਸਾਡੇ ਭੈਣ, ਸਾਡੇ ਭਰਾ, ਸਾਡੇ ਬੱਚੇ, ਸਾਡੀ ਵਾਈਫ, ਸਾਡੇ ਸਾਥੀ ਬਿਲਕੁਲ ਮੌਕੇ 'ਤੇ ਆ ਕੇ ਸਾਥ ਕਰ ਛੱਡ ਜਾਂਦੇ ਨੇ, ਉਸ ਵੇਲੇ ਇੱਕ ਪਰਮਾਤਮਾ ਹੁੰਦਾ ਜਦੋਂ ਤੁਹਾਡਾ ਵਿਸ਼ਵਾਸ ਹੋਵੇ ਉਹ ਆਪਣੇ ਨਜ਼ਾਰੇ ਦਿਖਾਉਂਦਾ। ਭਗਵਦ ਗੀਤਾ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਦ੍ਰੋਪਦੀ ਦਾ ਜੋ ਚੀਰਹਰਨ ਹੋਇਆ, ਉਹਦਾ ਹਸਬੈਂਡ ਵੀ, ਉਹਦੇ ਚਾਰੇ ਹਸਬੈਂਡ ਬੈਠੇ ਸੀਗੇ, ਯੁਧਿਸ਼ਠਰ ਵੀ ਬੈਠਾ ਸੀ, ਭੀਮ ਵੀ ਬੈਠਾ ਸੀ, ਅਰਜਨ ਵੀ ਬੈਠਾ ਸੀ, ਨਕੁਲ ਵੀ ਬੈਠਾ ਸੀ, ਅਤੇ ਉੱਧਰੋਂ ਦੁਰਯੋਧਨ ਨੇ ਆਪਣੇ ਭਰਾ ਨੂੰ ਕਿਹਾ ਵੀ ਇਹਦੀ ਸਾੜੀ ਲਾ, ਇਹਨੂੰ ਨੰਗੀ ਕਰ, ਉਹ ਸਾੜੀ ਲਾ ਰਿਹਾ। ਉੱਥੇ ਕੌਣ ਨਹੀਂ ਬੈਠੇ ਸੀ, ਸਾਰੇ ਗੁਰੂ ਪਿਤਾਮਾ ਬੈਠੇ ਸੀਗੇ, ਕੋਈ ਮਦਦ ਕਰਨ ਨਹੀਂ ਉੜਿਆ। ਉਹਨੇ ਬਥੇਰੀ ਫਰਿਆਦ ਕੀਤੀ, ਯੁਧਿਸ਼ਠਰ ਨੂੰ ਕਿਹਾ ਤੂੰ ਮੇਰਾ ਪਤੀ ਹੈ, ਤੇਰੀ ਜਨਾਨੀ ਦੀ ਸਾੜੀ ਲਾਉਂਦੇ, ਤੂੰ ਪ੍ਰੋਟੈਕਸ਼ਨ ਕਰ। ਉਹ ਨੀਵੀਂ ਪਾ ਕੇ ਬਹਿ ਗਿਆ, ਉਹ ਕਹਿੰਦਾ ਮੈਂ ਜੂਏ ਛਾ ਰਿਹਾ ਵਾਂ। ਉਹਨੇ ਪਿਤਾਮਾ ਨੂੰ ਕਿਹਾ, ਕਹਿੰਦਾ ਤੂੰ ਤਾਂ ਸਾਰਿਆਂ ਤੋਂ ਵੱਡਾ, ਤੂੰ ਪ੍ਰੋਟੈਕਸ਼ਨ ਕਰ। ਉਹ ਵੀ ਚੁੱਪ ਕਰਕੇ ਬੈਠ ਗਿਆ। ਸੋ ਜਦੋਂ ਸਾਰੇ ਹੱਥ ਉਹਦੇ ਖੜ੍ਹੇ ਹੋ ਗਏ, ਫਿਰ ਉਹਨੇ ਕ੍ਰਿਸ਼ਨ ਭਗਵਾਨ ਨੂੰ ਯਾਦ ਕੀਤਾ। ਤਾਂ ਆਪਾਂ ਨੂੰ ਪਤਾ ਹੀ ਹੈ, ਆਪਾਂ ਮਹਾਭਾਰਤ ਦੇਖੀ ਹੈ। ਸੋ ਕ੍ਰਿਸ਼ਨ ਭਗਵਾਨ ਨੇ ਫਿਰ ਅਖੀਰ ਦੇ ਵਿੱਚ ਆ ਕੇ ਉਹਦੀ ਮਦਦ ਕੀਤੀ, ਉਹ ਸਾੜੀ ਖਿੱਚਦਾ ਗਿਆ, ਖਿੱਚਦਿਆ ਗਿਆ, ਖਿੱਚ ਕੇ ਵੀ ਬੇਹੋਸ਼ ਹੋ ਗਿਆ, ਪਰ ਸਾੜੀ ਨਹੀਂ ਮੁੱਕੀ, ਕਿਉਂਕਿ ਉਹਨੇ ਉਹਦੀ ਲਾਜ ਰੱਖੀ, ਉਹਦਾ ਕ੍ਰਿਸ਼ਨ ਭਗਵਾਨ ਦੇ ਵਿੱਚ ਵਿਸ਼ਵਾਸ ਸੀ। ਸੋ ਕਹਿਣ ਦਾ ਪਰਪਜ਼ ਇਹ ਹੈ ਵੀ ਸਾਨੂੰ ਕੋਈ ਵੀ ਕੰਮ ਕਰੀਏ ਸਾਨੂੰ ਫਰਮ ਵਿਸ਼ਵਾਸ ਹੋਵੇ, ਸਾਡਾ ਟਾਰਗੇਟ ਹੋਵੇ, ਉਸ ਤੋਂ ਬਾਅਦ ਅਸੀਂ ਫਰਮ ਵਿਸ਼ਵਾਸ ਕਰੀਏ। ਇਹੀ ਰਵਿੰਦਰਨਾਥ ਟੈਗੋਰ ਨੇ ਕਿਹਾ ਕਿ ਸਾਡਾ ਵਿਸ਼ਵਾਸ ਉਸ ਪੰਛੀ ਦੀ ਤਰ੍ਹਾਂ ਹੋਣਾ ਚਾਹੀਦਾ ਜਿਹੜਾ ਕਿ ਹਨੇਰੇ ਦੇ ਵਿੱਚ ਗੁਣਗੁਣਾਉਂਦਾ ਇਸ ਗੁਣਗੁਣਾਹਟ ਦੇ ਵਿੱਚ ਕਿ ਸਵੇਰ ਜ਼ਰੂਰ ਚੜ੍ਹੇਗੀ। ਇਸੇ ਕਰਕੇ ਚਿੜੀਆਂ ਜਿਹੜੀਆਂ ਨੇ ਜਾਂ ਤੋਤੇ ਨੇ ਜਾਂ ਹੋਰ ਨੇ ਸਵੇਰੇ ਸਵੇਰੇ ਪੰਛੀ ਚੀਂ ਚਹਾਟ ਕਰਦੇ ਨੇ। ਸੋ ਦੂਸਰੀ ਗੱਲ ਰਵਿੰਦਰਨਾਥ ਟੈਗੋਰ ਨੇ ਕਹੀ ਕਿ ਸਾਨੂੰ ਆਦਮੀ ਦੇ ਵਿੱਚ ਦੋ ਗੱਲਾਂ ਹੁੰਦੀਆਂ ਨੇ, ਹਰ ਇਨਸਾਨ ਦੇ ਵਿੱਚ ਕੁਛ ਚੰਗੀਆਂ ਵੀ ਹੁੰਦੀਆਂ ਨੇ, ਕੁਛ ਬੁਰੀਆਂ ਵੀ ਹੁੰਦੀਆਂ ਨੇ। ਦੈਟਸ ਵਾਈ ਮੈਨ ਇਜ਼ ਅ ਕੰਬੀਨੇਸ਼ਨ ਆਫ ਗੁੱਡ ਐਂਡ ਬੈਡ। ਇਫ ਵੀ ਹੈਵ ਓਨਲੀ ਦ ਗੁੱਡ ਥਿੰਗਸ ਵਾਈ ਸ਼ੁੱਡ ਬੀ ਟੇਕ ਬਰਥ, ਇਫ ਵੀ ਹੈਵ ਓਨਲੀ ਦ ਬੈਡ ਥਿੰਗ ਵਾਈ ਸ਼ੁੱਡ ਬੀ ਟੇਕ ਬਰਥ। ਸੋ ਇਹੀ ਇੱਕ ਸ੍ਰਿਸ਼ਟੀ ਦਾ ਨਿਯਮ ਹੈ ਕਿ ਸਾਡੇ ਕੁਛ ਚੰਗੇ ਕਰਮ ਕੀਤੇ ਨੇ, ਕੁਛ ਬੁਰੇ ਕਰਮ ਕੀਤੇ ਨੇ, ਜਾਂ ਸਾਡੀਆਂ ਇੱਕ ਲੋਕ ਚੰਗੀਆਂ ਆਦਤਾਂ ਨੇ, ਕੁਛ ਬੁਰੀਆਂ ਆਦਤਾਂ ਨੇ, ਤਾਂ ਹੀ ਸਾਨੂੰ ਇਨਸਾਨ ਬਣਾਇਆ। ਔਰ ਸਾਡਾ ਕੀ ਹੈ ਕਿ ਅਸੀਂ ਬੁਰੀਆਂ ਆਦਤਾਂ ਸੁਸਾਇਟੀ ਦੇ ਵਿੱਚ ਫੈਲਾਉਂਦੇ ਹਾਂ ਅਤੇ ਚੰਗੀਆਂ ਆਦਤਾਂ ਕਹਿੰਦੇ ਕਿਸੇ ਨੂੰ ਦੱਸਣੀਆਂ ਨਹੀਂ। ਸੋ ਰਵਿੰਦਰਨਾਥ ਟੈਗੋਰ ਨੇ ਕਿਹਾ ਵੀ ਜਿੰਨੀਆਂ ਵੀ ਤੁਹਾਡੇ 'ਚ ਬੁਰੀਆਂ ਆਦਤਾਂ ਨੇ ਉਹਨੂੰ ਕੰਟਰੋਲ ਕਰੋ, ਕਾਬੂ 'ਚ ਰੱਖੋ, ਉਹਨੂੰ ਬਾਹਰ ਨਾ ਲੋਕਾਂ 'ਚ ਪ੍ਰਚਾਰ ਕਰੋ, ਕਿਉਂਕਿ ਤੁਹਾਡੀਆਂ ਬੁਰੀਆਂ ਆਦਤਾਂ ਦੇਖ ਕੇ ਸੁਸਾਇਟੀ 'ਤੇ ਅਸਰ ਪੈਂਦਾ, ਉਹ ਬੁਰਾਈ ਫੈਲਦੀ ਹੈ। ਅਤੇ ਜਿਹੜੀਆਂ ਸਾਡੀਆਂ ਚੰਗੀਆਂ ਆਦਤਾਂ ਨੇ, ਜੇ ਫਰਜ਼ ਕਰੋ ਮੈਂ ਕੋਈ ਪੜ੍ਹ ਲਿਖ ਕੇ ਡਿਗਰੀ ਲਈ ਹੈ ਜਾਂ ਕੋਈ ਮੈਂ ਸਕਸੈਸਫੁਲ ਬਿਜ਼ਨਸਮੈਨ ਬਣ ਗਿਆ ਜਾਂ ਕੋਈ ਮੈਂ ਚੰਗਾ ਪੋਲੀਟੀਸ਼ੀਅਨ ਮੇਰੀ ਜਾਇਜ਼ਾ ਕਰ ਹੁੰਦੀ, ਉਹ ਦੱਸੋ ਵੀ ਮੇਰੇ ਕੀ ਐਕਸਪੀਰੀਅੰਸ ਸੀ ਨੇ ਤਾਂ ਕਿ ਲੋਕਾਂ ਨੂੰ ਫਾਇਦਾ ਹੋਵੇ। ਉਹ ਨਹੀਂ ਕਹਿੰਦੇ ਅਸੀਂ ਕਿਸੇ ਨੂੰ ਦੱਸਣਾ, ਸਾਡੀ ਇਹ ਵੀ ਆਰ ਬੇਸਿਕਲੀ ਸੈਲਫਿਸ਼ ਬਾਈ ਬਰਥ, ਵੀ ਆਰ ਸੈਲਫਿਸ਼। ਅਸੀਂ ਕਹਿੰਦੇ ਕਿਸੇ ਨੂੰ ਦੱਸਣਾ ਨਹੀਂ ਚੰਗੀ ਗੱਲ, ਜੇ ਕਿਸੇ ਨੂੰ ਪੁੱਛੋ ਵੀ ਤੈਨੇ ਟੀ ਵੀ ਸਟੇਸ਼ਨ ਆ ਜਿਹੜਾ ਰੇਡੀਓ ਸਟੇਸ਼ਨ 770 ਦਾ ਲਿਆ ਇਹ ਸਾਰਾ ਅਸੀਂ ਵੀ ਲੈਣਾ ਚਾਹੁੰਦੇ, ਤਾਂ ਜੋ ਕਹਿੰਦੇ ਨਾ ਮੈਨੂੰ ਤਾਂ ਪਤਾ ਹੀ ਨਹੀਂ, ਮੈਨੂੰ ਨਹੀਂ ਪਤਾ ਕਿੱਥੋਂ ਲਿਆ, ਚੰਗੀ ਗੱਲ ਕੋਈ ਨਹੀਂ ਦੱਸਣੀ ਕਿਸੇ ਨੂੰ। ਅਤੇ ਜੇ ਬੁਰੀ ਆਦਤ ਆ ਉਹ ਕਹਿੰਦਾ ਕਿਵੇਂ ਰਾਤ ਫਿਰਦਾ ਸੀ, ਕਹਿੰਦਾ ਹਾਂ ਯਾਰ ਠੇਕੇ 'ਤੇ ਗਿਆ ਸੀ, ਜਿੰਨ ਪੀਤੀ ਆ, ਦੋ ਤਿੰਨ ਪੈਗ ਲਾਏ ਉੱਥੇ, ਲੜੇ ਝਗੜੇ, ਦੋ ਥੱਪੜ ਮਾਰਤੇ ਉਹਦੇ, ਅਤੇ ਬੁਰੀਆਂ ਆਦਤਾਂ ਦੱਸਣੀ ਹੈ। ਸੋ ਰਵਿੰਦਰਨਾਥ ਟੈਗੋਰ ਨੇ ਕਿਹਾ ਸਾਨੂੰ ਬੁਰੀਆਂ ਆਦਤਾਂ ਘੱਟ ਤੋਂ ਘੱਟ ਫੈਲਾਉਣੀਆਂ ਚਾਹੀਦੀਆਂ, ਲੋਕਾਂ 'ਚ ਪ੍ਰਚਾਰ ਕਰਨਾ ਚਾਹੀਦਾ, ਉਹ ਆਪਣੇ ਕੋਲ ਰੱਖੋ ਅਤੇ ਚੰਗੀਆਂ ਆਦਤਾਂ ਦਾ ਪ੍ਰਸਾਰ ਕਰੋ ਤਾਂ ਕਿ ਸੁਸਾਇਟੀ ਦੇ ਵਿੱਚ ਸਾਡਾ ਚੰਗੇ ਇੰਪ੍ਰੈਸ਼ਨ ਪਵੇ, ਸਾਡੀਆਂ ਚੰਗੀਆਂ ਆਦਤਾਂ ਦੇ ਕੇ ਦੂਜੇ 'ਤੇ ਵੀ ਅਸਰ ਪਵੇ। ਸੋ ਉਹਨੇ ਆਪਣੀ ਪੋਈਮ ਦੇ ਵਿੱਚ ਲਿਖਿਆ ਸੀਗਾ ਕਿ ਸਾਡੀਆਂ ਜਿਹੜੀਆਂ ਆਦਤਾਂ ਨੇ ਉਸ ਚੰਦਰਮੇ ਦੀ ਤਰ੍ਹਾਂ, ਉਸ ਮੂਨ ਦੀ ਤਰ੍ਹਾਂ ਹੋਣੀਆਂ ਚਾਹੀਦੀਆਂ ਜਿਹੜਾ ਕਿ ਆਪਣਾ ਪ੍ਰਕਾਸ਼, ਆਪਣੀ ਜਿਹੜੀ ਲਾਈਟ ਹੈ ਉਹ ਸਮੁੱਚੇ ਆਕਾਸ਼ ਨੂੰ ਦਿੰਦਾ, ਪਰ ਜਿਹੜੇ ਚੰਦਰਮੇ ਦੇ ਵਿੱਚ ਦਾਗ ਹੁੰਦਾ ਨਾ ਕਾਲਾ, ਉਹ ਆਪਣੇ ਕੋਲ ਰੱਖਦਾ, ਕਿਤੇ ਕਾਲਾ ਦਾਗ ਨਹੀਂ ਧਰਤੀ 'ਤੇ ਭੇਜਦਾ, ਉਹ ਕਾਲਸ ਨਹੀਂ ਆਉਂਦੀ, ਪਰ ਲੇਕਿਨ ਉਹਦਾ ਪ੍ਰਕਾਸ਼ ਹੈ, ਠੰਡ ਹੈ, ਉਹ ਸਾਰੀ ਦੁਨੀਆ ਨੂੰ ਦਿੰਦਾ। ਇਸ ਤੋਂ ਮਤਲਬ ਉਹਨਾਂ ਇਹ ਰਵਿੰਦਰਨਾਥ ਟੈਗੋਰ ਨੇ ਦੱਸਣ ਦੀ ਕੋਸ਼ਿਸ਼ ਕੀਤੀ ਸਾਨੂੰ ਵੀ ਅਸੀਂ ਚੰਗੀਆਂ ਆਦਤਾਂ ਵੱਧ ਤੋਂ ਵੱਧ ਲੋਕਾਂ 'ਚ ਫੈਲਾਈਏ। ਜੇ ਫਾਰ ਐਗਜ਼ਾਮਪਲ ਹੁਣ ਜਿਸ ਤਰ੍ਹਾਂ ਆਪਣੇ ਕਰੋਨਾ ਵਾਇਰਸ ਲੱਗਿਆ ਸੀਗਾ, ਸਾਡੇ ਇੱਥੇ ਪੰਜਾਬੀ ਲੋਕਾਂ ਨੇ, ਰੇਡੀਓ ਸਟੇਸ਼ਨਸ ਵਾਲਾ ਨੇ ਬੜੇ ਕਿਹਾ ਵੀ ਫੂਡ ਬੈਂਕ ਬਣਾਏ ਨੇ, ਵੀ ਲੋਕ ਦੇਣ ਵਾਲੇ ਵੀ ਸੀਗੇ ਫੂਡ ਬੈਂਕ, ਵੀ ਕੋਈ ਆ ਕੇ ਭਾਈ ਲੈ ਜਾਓ, ਆਲੂ ਲੈ ਜਾਓ, ਪਿਆਜ਼ ਲੈ ਜਾਓ, ਗੰਢੇ ਲੈ ਜਾਓ, ਕਿਸੇ ਨੇ ਕਿਹਾ ਦਵਾਈਆਂ ਸਾਡੇ ਕੋਲ ਲੈ ਜਾਓ, ਕਿਸੇ ਨੇ ਕਿਹਾ ਵੀ ਕਿਸੇ ਨੂੰ ਰਾਈਡ ਚੇਂਜ ਆ ਉਹ ਲੈ ਲਓ। ਕਈ ਵਾਰੀ ਰੇਡੀਓ ਦੇ ਵਿੱਚ ਇਹ ਵੀ ਗੱਲ ਆਉਂਦੀ ਸੀਗੀ ਵੀ ਕੋਈ ਲੋਕ, ਕਈ ਗਲਬ ਸਿੱਟ ਜਾਂਦੇ ਸੀ, ਕੋਈ ਮਾਸਕ ਸੜਕ 'ਤੇ ਸਿੱਟ ਜਾਂਦੇ ਸੀ, ਉਹਦੇ ਨਾਲ ਕਿਉਂਕਿ ਬਿਮਾਰੀ ਫੈਲਣ ਦਾ ਡਰ ਸੀ, ਬੰਦੇ ਉਹ ਕਿਸੇ ਚੀਜ਼ ਨਾਲ ਗਲਵਸ ਪਾ ਕੇ ਸਿੱਟ ਜਾਂਦੇ ਸੀ। ਜਦੋਂ ਇਸ ਚੀਜ਼ਾਂ ਦਾ ਪ੍ਰਚਾਰ ਹੁੰਦਾ ਚੰਗੀਆਂ ਗੱਲਾਂ ਦਾ, ਫਿਰ ਦੇਖ ਕੇ ਦੂਜਿਆਂ ਦਾ ਵੀ ਜੀ ਕਰਦਾ ਵੀ ਯਾਰ ਜੇ ਉਹ ਲੰਗਰ ਲਾ ਸਕਦਾ, ਉਹਨੇ ਪੈਸੇ ਦਾਨ ਕੀਤੇ, ਘਰ ਵਾਲੀ ਕਹਿੰਦੀ ਹੈ, ਘਰ ਵਾਲੀ ਘਰ ਵਾਲੀ ਨੂੰ ਕਹਿੰਦਾ, ਘਰ ਵਾਲਾ ਘਰ ਵਾਲੀ ਨੂੰ ਕਹਿੰਦੀ ਹੈ ਵੀ ਚੱਲ ਆਪਣੇ ਕੱਪੜੇ ਪਏ ਨੇ ਦੇ ਆਈਏ, ਆਪਣੇ ਆਲੂ ਦੇ 2-4 ਬੋਰੇ ਪਏ ਨੇ ਆਪਣੇ ਦੇ, ਤਾਂ ਕੀ ਫਰਕ ਪੈਂਦਾ, ਜੇ ਉਹ ਕਰ ਸਕਦਾ ਮੈਂ ਕਿਉਂ ਨਹੀਂ ਕਰ ਸਕਦਾ। ਸੋ ਚੰਗੀਆਂ ਆਦਤਾਂ, ਜੇ ਹੁਣ ਫਰਕ ਕਿਸੇ ਨੂੰ ਪਰਸ ਲੱਭ ਗਿਆ, ਬਟੂਆ ਲੱਭ ਗਿਆ, ਜਦੋਂ ਖਬਰ ਦੇ ਵਿੱਚ ਆਉਂਦੀ ਆ ਕੋਈ ਰੇਡੀਓ 'ਚ ਦੱਸਦੇ ਨੇ ਵੀ ਫਲਾਣੇ ਬੰਦੇ ਨੇ ਉਹ ਟੈਕਸੀ ਚਲਾ ਰਿਹਾ ਸੀਗਾ, ਕੋਈ ਬੰਦਾ ਵਾਲਟ ਜਾਂ ਪਰਸ ਭੁੱਲ ਗਿਆ, ਬੈਗ ਭੁੱਲ ਗਿਆ, ਉਹਦੇ ਵਿੱਚ ਸੋਨਾ ਸੀ, ਉਹਦੇ 'ਚ ਪੈਸੇ ਸੀਗੇ, ਵੀ ਉਹਨੇ ਉਹਨੂੰ ਦਿੱਤਾ, ਵੀ ਸਾਡਾ ਵੀ ਜੀ ਕਰਦਾ, ਬੱਲੇ ਬੱਲੇ ਸ਼ਾਬਾਸ਼ ਬਈ, ਤੂੰ ਬਹੁਤ ਵਧੀਆ ਕੰਮ ਕੀਤਾ, ਫਿਰ ਸਾਡੇ ਦਿਲ 'ਚ ਵੀ ਆਉਂਦਾ ਵੀ ਆ ਜੋ ਕਿ ਸਾਨੂੰ ਵੀ ਲੱਭੇ ਅਤੇ ਅਸੀਂ ਮੋੜਾਂਗੇ। ਉਹ ਚੰਗੀਆਂ ਆਦਤਾਂ ਦਾ ਫਲਾਓ ਕਰੋ, ਮਾੜੀਆਂ ਆਪਣੇ ਕੋਲ ਰੱਖੋ। ਜਿਵੇਂ ਤੁਸੀਂ ਦੇਖੋ ਕੋਈ ਬੰਦਾ ਸਿਗਰਟ ਪੀ ਰਿਹਾ, ਸਿਗਰਟ ਅਸੀਂ ਕਾਲਜ ਪੀਂਦੇ ਹੁੰਦੇ ਸੀਗੇ, ਸਿਗਰਟ ਪੀਂਦਾ ਅਤੇ ਉਹ ਬੰਦਾ ਲੋਕੇ ਪੀਂਦਾ ਹੁੰਦਾ ਸੀ ਸਿਗਰਟ, ਕਿਸੇ ਬੰਦੇ ਨੇ ਕਿਹਾ ਯਾਰ ਲੋਕੇ ਸਿਗਰਟ ਪੀਂਦਾ ਸਰ, ਕੀ ਗੱਲ ਹੋ ਗਿਆ, ਉਹ ਕਹਿੰਦਾ ਯਾਰ ਗੱਲ ਪਤਾ ਕੀ ਆ, ਮੈਂ ਲੋਕੇ ਕਿਉਂ ਪੀਂਦਾ, ਕਹਿੰਦਾ ਮੈਨੂੰ ਪਤਾ ਵੀ ਇਹਦੇ ਨਾਲ ਕੈਂਸਰ ਲੱਗ ਜਾਣਾ, ਮੈਨੂੰ ਤਾਂ ਬੁਰੀ ਆਦਤ ਪੈ ਗਈ, ਹੁਣ ਮੈਂ ਚਾਹੁੰਦਾ ਮੈਨੂੰ ਦੇਖ ਕੇ ਕੋਈ ਹੋਰ ਨਾ ਦੇਖੇ ਵੀ ਯਾਰ ਉਹ ਰੁਲਦੂ ਰਾਮ ਉਸ ਕਸ਼ਮੀਰੀ ਸਿੰਘ ਸਿਗਰਟ ਪੀ ਰਿਹਾ ਅਤੇ ਮੈਂ ਵੀ ਕਸ਼ ਮਾਰ ਲਾਂ, ਕਹਿੰਦਾ ਮੈਂ ਤਾਂ ਕਰਕੇ ਕਹਿੰਦਾ ਵੀ ਘੱਟੋ ਘੱਟ ਮੈਂ ਕੋਸ਼ਿਸ਼ ਕਰ ਰਿਹਾ ਵੀ ਆਦਤ ਛੱਡਣੀ, ਇਸ ਕਰਕੇ ਮੈਂ ਲੋਕੇ ਪੀਂਦਾ ਵੀ ਕਿਸੇ ਨੂੰ ਹੋਰ ਨਾ ਪਤਾ ਲੱਗੇ। ਦੇਖੋ ਤਾਂ ਵਟ ਏ ਵੇ ਆਫ ਥਿੰਕਿੰਗ, ਵੀ ਮੈਂ ਬੁਰੀ ਆਦਤ ਕਿਉਂ, ਜੇ ਹੁਣ ਸ਼ਰਾਬ ਪੀ ਰਿਹਾ ਬੰਦਾ, ਕਹਿੰਦਾ ਕਮਰੇ 'ਚ ਬਹਿ ਕੇ ਪੀ ਲੈਣਾ, ਬਾਹਰ ਨਾ ਪੀਵਾਂ, ਨਹੀਂ ਤਾਂ ਉਹਨੇ ਕਹਿਣਾ ਵੀ ਬੁਰੀ ਆਦਤ ਮੈਨੂੰ ਵੀ ਲੱਗੀ ਆ, ਅਸੀਂ ਆਮ ਹੀ ਕਹਿੰਦੇ ਜਿਹਨਾਂ ਪੀਂਦਾ ਹੁੰਦਾ ਉਹ ਆ ਜਾ ਯਾਰ ਕੁੱਟ ਕਲਾ ਲਾ, ਉਹ ਕਹਿੰਦਾ ਨਹੀਂ ਨਹੀਂ ਉਹ ਕੁਛ ਨਹੀਂ ਦੇਖਦਾ ਸੀ ਨਜ਼ਾਰੇ ਕੀ ਆ, ਮਾੜਾ ਚੰਗਾ ਜੀਵ ਗਿੱਲੀ ਕਰ ਲੈ, ਹਾਂਜੀ, ਇਹ ਪੁੱਠੀਆਂ ਆਦਤਾਂ ਜਿਹੜੀਆਂ ਸਾਨੂੰ ਜਦੋਂ ਅਸੀਂ ਸਿਖਾਉਂਦੇ ਹਾਂ ਉਹਦਾ ਕੋਈ ਫਾਇਦਾ ਨਹੀਂ ਹੁੰਦਾ। ਜਿੰਨੀਆਂ ਅਸੀਂ ਟੀ ਵੀ ਦੇ ਵਿੱਚ ਦੇਖੋ ਪੁੱਠੀ ਆਦਤ ਹੀ ਹੈ, ਜੋ ਕਹਿੰਦੇ ਗਾਣੇ ਲੱਗਦੇ ਨੇ ਅੱਜ ਕੱਲ੍ਹ ਪੰਜਾਬੀ, ਮਾਰ ਦਿਆਂਗੇ ਵੱਢ ਦਿਆਂਗੇ ਅਤੇ ਨੱਚ ਲੈ ਯਾਰ ਤੇਰਾ, ਨੱਚਣ ਨੂੰ ਪਤਾ ਨਹੀਂ ਯਾਰ ਯੂਰ ਕੀ ਕਹਿੰਦੇ ਨੇ, ਕਚਹਿਰੀਆਂ 'ਚ ਮੇਲੇ ਲੱਗਦੇ ਨੇ, ਨਿੱਕਰਾਂ ਜੀਆਂ ਪਾਈਆਂ ਹੁੰਦੀਆਂ ਨੇ, ਉਹ ਕੋਲੇ ਪਿਓ ਬੈਠਾ ਹੁੰਦਾ, ਕੋਲੇ ਧੀ ਬੈਠੀ ਹੁੰਦੀ ਹੈ, ਕੱਪੜੇ ਵੀ ਅੱਧੇ ਕੁ ਨੰਗੇ ਹੁੰਦੇ ਨੇ, ਫਿਰ ਉਹਦਾ ਸਾਡੇ 'ਤੇ ਅਸਰ ਕਿਉਂ ਨਹੀਂ ਹੁੰਦਾ, ਹੁੰਦਾ ਕਿ ਨਹੀਂ ਹੁੰਦਾ, ਇਮਾਨਦਾਰੀ ਨਾਲ ਦੱਸਿਓ। ਅੱਗੇ ਮਾਂ ਬਾਪ ਦੇ ਸਾਹਮਣੇ ਕਦੇ ਟੀ ਵੀ ਨਹੀਂ ਚੱਲਦਾ ਸੀਗਾ, ਗਾਣੇ ਵੀ ਬੜੇ ਵਧੀਆ ਆਉਂਦੇ ਹੁੰਦੇ ਸੀਗੇ, ਜ਼ਿਆਦਾ ਸੰਤ ਮਹਾਤਮਾ ਜੋ ਕਿ ਜੇ ਤੁਸੀਂ ਸਤਸੰਗ ਸੁਣੋਗੇ ਉਹਦਾ ਅਸਰ ਡਿਫਰੈਂਟ ਹੋਏਗਾ। ਅਤੇ ਜਦੋਂ ਆਪਾਂ ਗਾਣੇ ਦੂਜੇ ਦੇਖਾਂਗੇ, ਪੁੱਠੇ ਸਿੱਧੇ ਦੇਖਾਂਗੇ, ਬਲਿਊ ਫਿਲਮਾਂ ਦੇਖਾਂਗੇ, ਅਤੇ ਉਹਦਾ ਅਸਰ ਸਾਡੇ 'ਤੇ ਨੈਚੁਰਲੀ ਪੁੱਠਾ ਪਊਗਾ। ਸੋ ਬੁਰਾਈਆਂ ਦਾ, ਬੁਰਾਈਆਂ ਨੂੰ ਘੱਟ ਤੋਂ ਘੱਟ ਕਰਨ ਦੀ ਕੋਸ਼ਿਸ਼ ਕਰੋ ਜਿੰਨੀ ਵੀ ਹੈ, ਕਿਉਂਕਿ ਦੁਨੀਆ ਬੁਰੀ ਹੈ। ਇੱਕ ਗੱਲ ਮੰਨ ਕੇ ਚੱਲੋ ਵੀ ਜੇ ਆਪਾਂ ਮੰਨੇ ਹਾਂ ਵੀ ਦੁਨੀਆ ਬੁਰੀ ਹੈ, ਮਾਨਾ ਦੁਨੀਆ ਤੋਂ ਬੁਰੀ ਹੈ, ਮਾਨਾ ਕਿ ਦੁਨੀਆ ਤੋਂ ਬੁਰੀ ਹੈ ਔਰ ਹਰ ਤਰਫ ਧੋਖਾ ਹੈ, ਮਾਨਾ ਤੋਂ ਦੁਨੀਆ ਬੁਰੀ ਹੈ ਔਰ ਹਰ ਤਰਫ ਧੋਖਾ ਹੈ, ਆਓ ਹਮ ਤੋਂ ਅੱਛੇ ਬਣੇ, ਆਓ ਹਮ ਤੋਂ ਅੱਛੇ ਬਣੇ, ਹਮੇ ਕਿਸਨੇ ਰੋਕਾ ਹੈ, ਤੁਹਾਨੂੰ ਕੌਣ ਰੋਕਦਾ ਆਪਣੀਆਂ ਚੰਗੀਆਂ ਆਦਤਾਂ, ਚੰਗੀਆਂ ਆਦਤਾਂ ਪੈਦਾ ਕਰੋ, ਮਾੜੀਆਂ ਦੇ ਮਗਰ ਕਿਉਂ ਭੱਜ ਦਿਓ, ਮਾੜੀਆਂ ਆਦਤਾਂ ਪੈਣ ਨਾਲ ਕੋਈ ਫਾਇਦਾ ਨਹੀਂ ਹੁੰਦਾ। ਕਹਿੰਦੇ ਮਹਾਤਮਾ ਬੁੱਧ ਦੀ, ਮੈਂ ਇੱਕ ਐਗਜ਼ਾਮਪਲ ਦੇਣਾ ਕਿਉਂਕਿ ਟਾਈਮ ਖਤਮ ਹੋ ਗਿਆ, ਮੈਂ ਸ਼ਾਰਟਕੱਟ ਹੀ ਕਰੂੰਗਾ। ਮਹਾਤਮਾ ਬੁੱਧ ਕਿਸੇ ਦੇ ਘਰ ਉਹ ਭਿਕਸ਼ਾ ਲੈਣ ਜਾਂਦੇ ਹੁੰਦੇ ਸੀ, ਕਿਸੇ ਦਾ ਦਰਵਾਜ਼ਾ ਖੜਕਾਇਆ, ਅੰਦਰ ਬੁੱਢੀ ਜਨਾਨੀ ਰਹਿੰਦੀ ਸੀਗੀ, ਉਹ ਬੜੀ ਕਹਿੰਦੇ ਮੁਹੱਲੇ 'ਚ ਮਸ਼ਹੂਰ ਸੀ, ਲੜਾਕੀ ਹੈ ਜੀ, ਉਹਨੇ ਜਦੋਂ ਮਹਾਤਮਾ ਬੁੱਧ ਨੇ ਦਰਵਾਜ਼ਾ ਖੜਕਾਇਆ ਅਤੇ ਉਹਨੇ ਦਰਵਾਜ਼ਾ ਖੋਲ੍ਹਿਆ ਅਤੇ ਬੁੱਢੀ ਉਹਨੂੰ ਲੇਡੀ ਜਿਹੜੀ ਬੁੱਢੀ ਔਰ ਸੀ ਉਹ ਕਹਿੰਦੀ ਚੱਲ ਹਟ, ਕਿਤੇ ਹੋਰ ਜਾ ਕੇ ਲੜਾ, ਆ ਗਿਆ ਸਵੇਰੇ ਸਵੇਰੇ ਮੇਰੇ ਘਰ ਮੰਗਣ ਲਈ, ਤੈਨੂੰ ਦੀਨਾ ਨਹੀਂ ਹੈਗਾ, ਕਿਤੇ ਹੋਰ ਲੈ ਕੇ ਮਰ, ਹੱਟਾ ਵੱਟਾ ਸਰੀਰਾ ਜਾ ਕੇ ਖਾ ਪੀ, ਆਪਣਾ ਮਿਹਨਤ ਕਰ, ਇੱਥੇ ਆ ਗਿਆ ਮੂੰਹ ਚੱਕ ਕੇ। ਇਹਨੇ ਜੋ ਪੁੱਠੀਆਂ ਜਿਹੀਆਂ ਗੱਲਾਂ ਕੀਤੀਆਂ ਅਤੇ ਮਹਾਤਮਾ ਦਰਵਾਜ਼ਾ ਜ਼ੋਰ ਦੀ ਬੰਦ ਕਰਤਾ, ਉਹਦਾ ਗਵਾਂਢੀ ਸਾਹਮਣੇ ਬੈਠਾ ਖੜ੍ਹਾ ਸੀਗਾ, ਉਹ ਮਹਾਤਮਾ ਬੁੱਧ ਨੂੰ ਕਹਿੰਦਾ, ਕਹਿੰਦਾ ਮਹਾਰਾਜ ਜੀ ਇਹ ਜਨਾਨੀ ਸਾਡੇ ਮੁਹੱਲੇ 'ਚ ਮਸ਼ਹੂਰ ਹੈ, ਗਾਲਾਂ ਗੁਲਾਂ ਬਹੁਤ ਕੱਢਦੀ ਹੈ, ਗੁੱਸਾ ਬਹੁਤ ਜ਼ਿਆਦਾ, ਤੁਸੀਂ ਅੱਗੇ ਤੋਂ ਕਦੇ ਇਹਦੇ ਘਰ ਨਾ ਮੰਗਣਾ। ਉਹਨੇ ਗੱਲ ਕਹੀ, ਉਹ ਚੁੱਪ ਕਰਕੇ ਮਹਾਤਮਾ ਬੁੱਧ ਚਲੇ ਗਏ, ਉਹ ਸਮਾਈਲ ਦੇ ਰਹੇ ਸੀਗੇ। ਦੂਜੇ ਦਿਨ ਫਿਰ ਉਹਦੇ ਜਨਾਨੀ ਦੇ ਘਰ 'ਚ ਗਏ, ਜਦੋਂ ਗਏ ਅਤੇ ਅੱਗੇ ਕਿਹੜਾ ਦਰਵਾਜ਼ੇ ਬਹੁਤ ਟਾਈਟ ਹੁੰਦੇ ਸੀ, ਉਹ ਚੀਥਾਂ ਜੀ ਆਉਂਦੀਆਂ ਸੀ, ਜਨਾਨੀ ਦੇਖ ਲਿਆ ਫਿਰ ਮਹਾਤਮਾ ਬੁੱਧ ਆਏ ਨੇ, ਜਦੋਂ ਦਰਵਾਜ਼ਾ ਖੋਲ੍ਹਿਆ ਉਹਦੇ ਕੋਲ ਕੂੜਾ ਇਕੱਠਾ ਕਰ ਰਹੀ ਸੀ ਵਿਹੜੇ 'ਚੋਂ, ਉਹਨੇ ਚੱਕ ਕੇ ਕੂੜਾ ਮਹਾਤਮਾ ਬੁੱਧ ਦੇ ਮੂੰਹ 'ਤੇ ਮਾਰਿਆ, ਅਤੇ ਮਹਾਤਮਾ ਬੁੱਧ ਦੇ ਮੂੰਹ 'ਤੇ ਮਾਰਿਆ, ਕਹਿੰਦੀ ਤੂੰ ਲੈ, ਤੂੰ ਰੋਜ਼ ਮੰਗਣ ਆਉਣਾ, ਕੱਲ੍ਹ ਵੀ ਆਇਆ ਸੀ, ਆਹ ਲੈ ਲੈ ਜਾ ਪ੍ਰਸ਼ਾਦ, ਕਹਿੰਦੀ ਆਹ ਖਾ ਕੂੜਾ ਤੂੰ ਆਪਣੇ ਮੂੰਹ 'ਚ, ਅਤੇ ਉਹ ਕਹਿੰਦੀ ਜੇ ਹੁਣ ਅੱਗੇ ਨਾ ਕਿ ਤੇਰੀਆਂ ਟੰਗਾਂ ਤੋੜੂੰ ਮੈਂ, ਹਜੇ ਤਾਂ ਤੈਨੂੰ ਪ੍ਰਸ਼ਾਦ ਮੈਂ ਕੂੜੇ ਦਾ ਦਿੱਤਾ। ਅਗਲੀ ਵਾਰ ਫਿਰ ਹੁਣ ਤੀਜੇ ਦਿਨ ਗਏ ਅਤੇ ਜਦੋਂ ਉਹਨੇ ਗੁਆਂਢੀ ਨੇ ਰੋਕਿਆ, ਉਹ ਤੀਸਰੇ ਦਿਨ ਫਿਰ ਉੱਥੇ ਗਏ ਅਤੇ ਉਹਨੇ ਚੱਕ ਕੇ ਜਨਾਨੀਆਂ ਦੋ ਚਪੇੜਾਂ ਦੱਬ ਦੱਬ ਕੇ ਮਾਰੀਆਂ, ਜੋ ਦੱਬ ਕੇ ਮਾਰੀਆਂ ਉਹਨੇ ਮਹਾਤਮਾ ਬੁੱਧ ਨੇ ਹੱਥ ਵਾਲੇ, ਕਹਿੰਦੇ ਮਾਂ ਤੇਰੇ ਹੱਥ ਨੂੰ ਛੱਟ ਤਾਂ ਨਹੀਂ ਲੱਗੀ, ਕਿਉਂਕਿ ਮੈਂ ਤਾਂ ਜਵਾਨ ਹਾਂ। ਜਦੋਂ ਮਾਂ ਕਿਹਾ ਉਹਨੇ, ਉਹਨੂੰ ਕਿਸੇ ਨੇ ਮਾਂ ਨਹੀਂ ਕਿਹਾ ਸੀ, ਉਹਦਾ ਜਵਾਨ ਪੁੱਤ ਮਰ ਗਿਆ ਸੀਗਾ, ਸੋ ਇਸ ਕਰਕੇ ਉਹ ਪੀਸੀਸ ਗਈ, ਉਹ ਮਹਾਤਮਾ ਬੁੱਧ ਦੀ ਚੇਲੀ ਬਣ ਗਈ। ਸੋ ਚੰਗੀਆਂ ਗੱਲਾਂ ਫੈਲਾਓ। ਸੋ ਮੈਨੂੰ ਪਤਾ ਟਾਈਮ ਖਤਮ ਹੋ ਗਿਆ, ਰੈੱਡ ਲਾਈਟਾਂ ਤਾਂ ਹੋਣ ਵਾਲੀਆਂ ਹੋ ਗਈਆਂ। ਥੈਂਕ ਯੂ ਵੈਰੀ ਮੱਚ। ਨੈਕਸਟ ਵੀਕ
The views expressed on the preceding program may not necessarily be those of the owner or management of WTOR radio station.
मम्मी जी नमस्ते, पैसे मिल गए?
जीती रहे। हाँ हाँ बेटा, इस बार सैलरी जल्दी मिल गई क्या?
नहीं माँ, जूम किए हैं।
जूम बोले तो?
जूम बोले तो फास्ट एंड रिलायबल मनी ट्रांसफर। अभी डाउनलोड कीजिए जूम मनी ट्रांसफर ऐप फ्रॉम PayPal, दैट्स XOOM, और अपने मोबाइल से पैसे ट्रांसफर कीजिए, बैंक डिपॉजिट्स, कैश पिकअप या मोबाइल रिचार्ज।
अब इंडिया पैसे भेजिए सिर्फ चंद क्लिक्स के जरिए।
जूम, अब PayPal सर्विस, तेज, सहल और सुरक्षित मनी ट्रांसफर।
ਜਦ ਹੋਰ ਵਧੇਰੇ ਸਥਾਨਕ ਭਾਈਚਾਰਕ ਕਾਰੋਬਾਰ ਅਤੇ ਸੇਵਾਵਾਂ ਖੁੱਲ ਰਹੇ ਹਨ ਅਤੇ ਸਮੂਹਿਕ ਇਕੱਤਰਤਾਵਾਂ ਨੂੰ ਵਧਾ ਕੇ 10 ਲੋਕਾਂ ਤੱਕ ਕਰ ਦਿੱਤਾ ਗਿਆ ਹੈ, ਤਾਂ ਸਾਡੇ ਵਾਸਤੇ ਇੱਕ ਦੂਜੇ ਦੀ ਰੱਖਿਆ ਕਰਨ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਣਾ ਲਾਜ਼ਮੀ ਹੈ। ਸਰੀਰਕ ਦੂਰੀ ਬਣਾਈ ਰੱਖਣ ਦੀ ਪਾਲਣਾ ਕਰੋ, 2 ਮੀਟਰ ਦੀ ਵਿੱਥ ਤੇ ਰਹੋ। ਜਦ ਸਰੀਰਕ ਦੂਰੀ ਬਣਾਈ ਰੱਖਣਾ ਇੱਕ ਚੁਣੌਤੀ ਹੋਵੇ ਤਾਂ ਮਾਸਕ ਪਹਿਨੋ ਅਤੇ ਆਪਣੇ ਹੱਥਾਂ ਨੂੰ ਬਾਰ ਬਾਰ ਧੋਣਾ ਜਾਰੀ ਰੱਖੋ। ਜੇ ਤੁਹਾਨੂੰ ਚਿੰਤਾ ਹੋ ਰਹੀ ਹੈ ਕਿ ਤੁਹਾਨੂੰ COVID-19 ਦੀ ਬਿਮਾਰੀ ਹੋ ਸਕਦੀ ਹੈ ਜਾਂ ਤੁਹਾਡਾ ਵਾਇਰਸ ਨਾਲ ਸੰਪਰਕ ਹੋਇਆ ਹੋ ਸਕਦਾ ਹੈ, ਤਾਂ ਟੈਸਟ ਕਰਾਓ। ਅੰਦਰ ਜਾਂ ਬਾਹਰ ਸੁਰੱਖਿਅਤ ਰਹੋ, ਜ਼ਿੰਦਗੀਆਂ ਬਚਾਓ। ਵਧੇਰੇ ਜਾਣਕਾਰੀ ਲਈ ontario.ca/coronavirus ਦੇਖੋ। ਓਨਟੇਰੀਓ ਸਰਕਾਰ ਦੁਆਰਾ ਭੁਗਤਾਨ ਸ਼ੁਦਾ।
ਬ੍ਰੈਂਪਟਨ ਸ਼ਹਿਰ ਸੇ ਖਾਸ ਪੈਗਾਮ, 10 ਸੇ ਜ਼ਿਆਦਾ ਅਫਰਾਦ ਕਾ ਇਜਤਮਾ ਨਾ ਕਰੇਂ ਔਰ ਨਾ ਇਸ ਮੇਂ ਹਿੱਸਾ ਲੇਂ, ਇਸ ਲਈ ਕਿ ਘਰ ਪਰ ਯਾ ਬਾਹਰ 10 ਅਫਰਾਦ ਕੀ ਜ਼ਿਆਦਾ ਸੇ ਜ਼ਿਆਦਾ ਇਜਾਜ਼ਤ ਹੈ। ਟ੍ਰਾਂਜ਼ਿਟ ਪਰ ਯਾ ਬਾਹਰ ਜਾਏਂ ਜਾਂ ਗ੍ਰੋਸਰੀ ਸਟੋਰ ਪਰ ਨਾਨ ਮੈਡੀਕਲ ਮਾਸਕ ਪਹਿਨੇ ਔਰ ਫਾਸਲਾ ਰੱਖੇਂ। ਪਾਰਕ ਯਾ ਬੰਦ ਖੇਲ ਕੀ ਸਹੂਲਤੇਂ ਹੋਂ ਯਾ ਆਊਟਡੋਰ ਫਿਟਨੈਸ ਕਾ ਸਾਮਾਨ ਜੋ ਅਭੀ ਬੰਦ ਹੈ ਇਸਤੇਮਾਲ ਨਾ ਕਰੇਂ। आपको कम से कम $500 का जुर्माना हो सकता है। 311 पर कॉल करें या brampton.ca/covid19 पर जाकर मजीद मालूमात हासिल करें।
ग्रैंड ओपनिंग अकाल ट्रक ल्यूब दी ग्रैंड ओपनिंग थाडे जाने पहचाने राजा या फिर जस ट्रक दी बेहतरीन क्वालिटी सर्विस ते नाल फिर वारंटी अकाल ट्रक एंड ल्यूब
ड्राइव थ्रू
अकाल ट्रक एंड ल्यूब
ट्रक वॉश
अकाल ट्रक एंड ल्यूब
रिपेयर
अकाल ट्रक एंड ल्यूब
टायर सर्विस
अकाल ट्रक एंड ल्यूब कॉल जस 416-889-0303-1776 मायरसाइड ड्राइव इन मिसिसागा अकाल ट्रक एंड ल्यूब
ये आपका अपना चैनल है आप इसको